ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਬਹਾਨ ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌਂ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ
ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ ਅੱਜ ਦਿਨ ਸੋਮਵਾਰ 10 ਦਸੰਬਰ 2018 ਵਾਲੇ ਦਿਨ ਸਾਥੀਓ ਇੱਕ ਵਾਰ ਫਿਰ ਮੈਂ ਯਾਨੀ ਅਨੂ ਔਰ ਮੇਰੇ ਨਾਲ ਸਟੂਡੀਓ ਚ ਭਾਰਤੀ ਜੀ ਔਰ ਸਾਥੀ ਨਛੱਤਰ ਸਿੰਘ ਸ਼ਾਮਲ ਹੋ ਗਏ ਨੇ ਅੱਜ ਦੇ ਪ੍ਰੋਗਰਾਮ ਵਿਚ ਇਹ ਪ੍ਰੋਗਰਾਮ ਤੁਸੀਂ ਹਰ ਸੋਮਵਾਰ ਸਾਡੇ ਨਾਲ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਸੁਣਦੇ ਹੋ ਪਲੈਨਟ 104.6 FM ਤੋਂ ਔਰ ਜਿਹੜੇ ਸਾਡੇ ਸਰੋਤੇ ਨਿਊਜ਼ੀਲੈਂਡ ਤੋਂ ਬਾਹਰਲੇ ਦੇਸ਼ਾਂ 'ਚ ਜਾਂ ਆਕਲੈਂਡ ਸ਼ਹਿਰ ਤੋਂ ਬਾਹਰ ਸੁਣਦੇ ਨੇ ਉਹ ਆਨਲਾਈਨ ਵੀ ਸੁਣ ਸਕਦੇ ਨੇ ਵੈਬਸਾਈਟ ਦਾ ਪਤਾ ਹੈ www.planetaudio.org.nz/radioinclub ਜਾਂ ਉਸ ਤੋਂ ਇਲਾਵਾ ਜਿਹੜੇ ਹੋਰ ਮਾਧਿਅਮ ਨੇ ਔਰ ਮੰਚ ਨੇ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਰੇਡੀਓ ਇਨਕਲਾਬ ਨਾਮ ਦਾ ਪੇਜ ਹੈ ਔਰ ਯੂਟਿਊਬ ਚੈਨਲ ਹੈ ਇਸੇ ਨਾਮ ਤੋਂ ਉੱਥੇ ਵੀ ਤੁਸੀਂ ਸਾਡੇ ਪ੍ਰੋਗਰਾਮਾਂ ਨਾਲ ਜੁੜ ਸਕਦੇ ਹੋ ਅੱਜ ਦੇ ਪ੍ਰੋਗਰਾਮ 'ਚ ਜਿਹੜੇ ਸਾਡੇ ਵਿਸ਼ੇ ਔਰ ਮਹਿਮਾਨ ਬੁਲਾਰੇ ਰਹਿਣਗੇ ਉਹਨਾਂ ਬਾਰੇ ਤੁਹਾਨੂੰ ਮੈਂ ਤਫਸੀਲ ਦੱਸਦੀ ਚੱਲਾਂ ਸਭ ਤੋਂ ਪਹਿਲਾਂ ਅਸੀਂ ਪੰਜਾਬ ਤੋਂ ਸਾਡੇ ਸਾਥੀ ਨੇ ਲਛਮਣ ਸੇਵੇ ਵਾਲਾ ਜਿਹੜੇ ਕਿ ਖੇਤ ਮਜ਼ਦੂਰ ਯੂਨੀਅਨ ਦੇ ਸਰਗਰਮ ਆਗੂ ਨੇ ਉਹਨਾਂ ਨਾਲ ਰਾਬਤਾ ਕਰਾਂਗੇ ਔਰ ਗੱਲਬਾਤ ਦਾ ਵਿਸ਼ਾ ਰਹੇਗਾ ਜਿਹੜਾ
ਜਨਰਲ ਸੈਕਟਰੀ ਇਹਨਾਂ ਦੇ
ਸ਼ੁਕਰੀਆ ਸਾਥੀ ਜੀ ਸ਼ੁਕਰੀਆ ਜੀ ਸੋ ਜਨਰਲ ਸਕੱਤਰ ਨੇ ਖੇਤ ਮਜ਼ਦੂਰ ਯੂਨੀਅਨ ਦੇ ਤੋ ਸਾਂਝਾ ਅਧਿਆਪਕ ਮੋਰਚਾ ਜਿਹੜਾ ਲੱਗਿਆ ਸੀ ਔਰ ਕਿੱਥੋਂ ਤੱਕ ਗੱਲ ਪਹੁੰਚੀ ਹੈ ਮੰਗਾਂ ਕਿਹੜੀਆਂ ਔਰ ਕਿਹੜੀਆਂ ਮੰਨੀਆਂ ਗਈਆਂ ਜਾਂ ਭਰੋਸੇ ਦਿੱਤੇ ਗਏ ਨੇ ਸਰਕਾਰ ਵੱਲੋਂ ਕਿ ਕਿਸ ਤਰ੍ਹਾਂ ਦੀਆਂ ਮੰਗਾਂ ਕਦੋਂ ਤੱਕ ਜਿਹੜੀਆਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਇਸ ਸਿਲਸਿਲੇ 'ਚ ਅਸੀਂ ਲਛਮਣ ਸੇਵੇ ਵਾਲਾ ਨਾਲ ਗੱਲ ਕਰਾਂਗੇ ਦੂਸਰੇ ਬੁਲਾਰੇ ਸਾਡੇ ਅੱਜ ਦੇ ਪ੍ਰੋਗਰਾਮ 'ਚ ਰਹਿਣਗੇ ਸਾਥੀ ਗੁਰਮੁਖ ਸਿੰਘ ਜਿਹੜੇ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਨੇ ਪਹਿਲੇ ਵੀ ਬਹੁਤ ਵਾਰ ਸ਼ਿਰਕਤ ਕਰ ਚੁੱਕੇ ਨੇ ਰੇਡੀਓ ਇਨਕਲਾਬ ਦੇ ਪ੍ਰੋਗਰਾਮਾਂ ਵਿੱਚ ਅੱਜ ਫਿਰ ਇੱਕ ਵਾਰ ਅਸੀਂ ਉਹਨਾਂ ਨਾਲ ਸਾਂਝ ਪਾਵਾਂਗੇ ਕਿਉਂਕਿ ਬੀਤੇ ਦਿਨੀ ਮਾਤਾ ਗੁਰਦੇਵ ਕੌਰ ਹੋਰਾਂ ਦੀ ਦੂਸਰੀ ਬਰਸੀ ਹੋ ਕੇ ਗਈ ਹੈ ਮਾਤਾ ਗੁਰਦੇਵ ਕੌਰ ਜਿਨ੍ਹਾਂ ਦਾ ਕਿ ਬੜੇ ਬੇਰਹਿਮੀ ਨਾਲ ਧਨਾਡਾ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਕਿਉਂਕਿ ਉੱਥੇ ਜਿਹੜੀ ਦਲਿਤਾਂ ਦੀ ਸ਼ਾਮਲਾਟ ਦੀ ਜ਼ਮੀਨ ਜਿਹੜੀ ਇੱਕ ਤਿਹਾਈ ਉਹ ਉਹਨਾਂ ਦੇ ਹੱਕ ਦੀ ਬਣਦੀ ਹੈ ਉਸ ਹੱਕ ਦੀ ਮੰਗ ਜਦੋਂ ਉਹਨਾਂ ਨੇ ਕੀਤੀ ਤੋ ਇਸ ਕਿਸਮ ਦਾ ਜਿਹੜਾ ਵਰਤਾਰਾ ਉਹਨਾਂ ਦੇ ਨਾਲ ਬੀਤਿਆ ਤੋ ਉਹਨਾਂ ਦੇ ਕਾਤਲ ਹਾਲੇ ਵੀ ਬਿਲਕੁਲ ਖੁੱਲ੍ਹੇ ਆਮ ਫਿਰ ਰਹੇ ਨੇ ਤੋ ਉਹ ਸਾਥੀ ਗੁਰਮੁਖ ਸਿੰਘ ਹੁਣਾਂ ਕੋਲੋਂ ਅਸੀਂ ਅਪਡੇਟ ਲਵਾਂਗੇ ਕਿ ਕਿਹੜੇ ਪਾਸੇ ਨੂੰ ਉਹ ਸਾਰੀ ਗੱਲਬਾਤ ਜਾ ਰਹੀ ਹੈ ਔਰ ਕਦੋਂ ਇਨਸਾਫ਼ ਮਿਲੇਗਾ ਸਾਡੇ ਦਲਿਤ ਭੈਣਾਂ ਭਰਾਵਾਂ ਨੂੰ ਔਰ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਅਸੀਂ ਇੱਥੇ ਸਥਾਨਕ ਜਿਹੜੇ ਮਸਲੇ ਜਾਂ ਡਿਵੈਲਪਮੈਂਟਸ ਅਪਡੇਟਸ ਹੋਈਆਂ ਨੇ ਖਾਸ ਕਰਕੇ ਪ੍ਰਵਾਸੀ ਕਾਮਿਆਂ ਨੂੰ ਲੈ ਕੇ ਮਾਈਗਰੈਂਟ ਵਰਕਰਸ ਜਿਹੜੇ ਟੈਂਪਰਰੀ ਵੀਜ਼ਿਆਂ 'ਤੇ ਨੇ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਔਰ ਬਾਕੀ ਵਰਕਰਸ ਐਸੋਸੀਏਸ਼ਨ ਔਰ ਟਰੇਡ ਯੂਨੀਅਨਸ ਜਿਹੜੀਆਂ ਨੇ ਉਹਨਾਂ ਦੇ ਮੈਂ ਕਹਾਂਗੀ ਕਿ ਸਾਂਝੇ ਸੰਘਰਸ਼ ਨਾਲ ਜਿਹੜੇ ਕੁਛ ਤਬਦੀਲੀਆਂ ਆਈਆਂ ਨੇ ਉਹ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ ਇੱਕ ਵਾਰ ਫਿਰ ਉਹ ਗੱਲ ਦੁਹਰਾਵਾਂਗੇ ਔਰ ਆਉਣ ਵਾਲੇ ਸਮੇਂ 'ਚ ਹੋਰ ਜਿਹੜੀਆਂ ਸਾਨੂੰ ਆਸਾਂ ਨੇ ਕਿ ਇਮੀਗ੍ਰੇਸ਼ਨ ਪਾਲਿਸੀ 'ਚ ਜਿਹੜੇ ਬਦਲਾਵ ਹੋ ਸਕਦੇ ਨੇ ਜਿਹਦੇ ਤੋਂ ਮਾਈਗਰੈਂਟ ਵਰਕਰਸ ਨੂੰ ਕੁਛ ਰਾਹਤ ਮਿਲ ਸਕਦੀ ਹੈ ਇਸ ਕਿਸਮ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਤੋ ਦੋਸਤੋ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਜਲਦ ਹੀ ਅਸੀਂ ਆਪਣੇ ਪਹਿਲੇ ਬੁਲਾਰੇ ਨਾਲ ਫਿਰ ਤੁਹਾਡੇ ਨਾਲ ਮੁਖਾਤਬ ਹੋ ਜਾਵਾਂਗੇ ਤੋ ਇਸ ਤਰ੍ਹਾਂ ਹੀ ਸਾਡਾ ਤੁਸੀਂ ਸਾਥ ਦਿੰਦੇ ਰਹਿਣਾ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ
ਕਦੀ ਵੀ ਸਿਦਕ ਸਾਡੇ ਮਰਦੇ ਨਹੀਂ ਸੰਘਰਸ਼ ਅਸੀਂ ਕਰਦੇ ਹੀ ਹਾਂ ਜੈਮਲ ਪੱਡਾ ਇਹਨਾਂ ਬੋਲਾਂ ਵਿੱਚ ਇਸ ਆਵਾਜ਼ ਨੂੰ ਉੱਚੀ ਕਰਦਾ ਹੈ ਸਿਦਕ ਸਾਡੇ ਨੇ ਮਰਨਾ ਨਹੀਂ
ਸਿਦਕ ਸਾਡੇ ਨੇ ਕਦੇ ਮਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਸਿਦਕ ਸਾਡੇ ਨੇ ਮਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ ਕਤਲ ਹੋਣਾ ਨਹੀਂ ਪਵਿੱਤਰ ਸੋਚਨੇ ਉੜਦਾ ਬੇੜਾ ਕਦੇ ਤਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਹੁਸਨ ਦੇ ਪੈਰਾਂ ਚ ਪਾਵੇ ਬੇੜੀਆਂ ਹੁਸਨ ਦੇ ਪੈਰਾਂ ਚ ਪਾਵੇ ਬੇੜੀਆਂ ਹੁਸਨ ਦੇ ਪੈਰਾਂ ਚ ਪਾਵੇ ਬੇੜੀਆਂ ਮਟਕਨੇ ਮਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਜ਼ੁਲਮ ਦੀ ਚੱਕੀ ਚ ਪਿਸਦੇ ਕਾਮਿਓ ਜ਼ੁਲਮ ਦੀ ਚੱਕੀ ਚ ਪਿਸਦੇ ਜ਼ੁਲਮ ਦੀ ਚੱਕੀ ਚ ਪਿਸਦੇ ਕਾਮਿਓ ਪਾਪ ਦੀ ਮੁਕਤੀ ਬਿਨਾਂ ਸਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਮੰਜ਼ਿਲਾਂ ਨੂੰ ਕਦਮ ਵੱਧਦੇ ਰਹਿਣਗੇ ਮੰਜ਼ਿਲਾਂ ਨੂੰ ਕਦਮ ਵੱਧਦੇ ਰਹਿਣਗੇ ਰਾਜ ਨਾਵਾਂ ਵਕਤ ਨਾਲ ਕਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਆਉਣ ਵਾਲਾ ਕੱਲ ਸਾਡਾ ਦੋਸਤੋ ਆਉਣ ਵਾਲਾ ਕੱਲ ਸਾਡਾ ਦੋਸਤੋ ਆਉਣ ਵਾਲਾ ਕੱਲ ਸਾਡਾ ਦੋਸਤੋ ਹਿੰਮਤ ਅੱਗੇ ਜਬਰ ਨੇ ਖੜਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਸਿਦਕ ਸਾਡੇ ਨੇ ਕਦੇ ਮਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਸੱਚ ਦੇ ਸੰਗਰਾਮ ਨੇ
ਦੋਸਤੋ ਅਸੀਂ ਕਾਫੀ ਕੋਸ਼ਿਸ਼ ਕੀਤੀ ਕਿ ਸਾਡੇ ਸਾਥੀ ਲਛਮਣ ਸੇਵੇ ਵਾਲਾ ਜਿਹੜੇ ਉਹਨਾਂ ਨਾਲ ਰਾਬਤਾ ਕਰ ਸਕੀਏ ਪਰ ਹੋ ਨਹੀਂ ਸਕਿਆ ਉਹਨਾਂ ਦੀ ਜਥੇਬੰਦੀ ਚੋਂ ਹੋਰ ਵੀ ਅਸੀਂ ਸਾਥੀ ਟਰਾਈ ਕੀਤੇ ਪਰ ਕੋਈ ਗੱਲ ਨਹੀਂ ਅਸੀਂ ਇੱਕ ਵਾਰ ਫੇਰ ਕੋਸ਼ਿਸ਼ ਕਰਾਂਗੇ ਪਰ ਇਸ ਵਕਤ ਸਾਡੇ ਨਾਲ ਜਿਹੜੇ ਸਾਡੇ ਦੂਸਰੇ ਬੁਲਾਰੇ ਉਹਨਾਂ ਨਾਲ ਅਸੀਂ ਪਹਿਲੇ ਰਾਬਤਾ ਕਾਇਮ ਕਰ ਲਿਆ ਤੋ ਇਸ ਵਕਤ ਫੋਨ ਤੇ ਸਾਡੇ ਨਾਲ ਸਾਥੀ ਗੁਰਮੁਖ ਸਿੰਘ ਨੇ ਜਿਹੜੇ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਤੋ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜਾ ਮਾਤਾ ਗੁਰਦੇਵ ਕੌਰ ਔਰ ਪਿੰਡ ਜਲੂਰ ਚ ਜਿਹੜਾ ਸਾਰਾ ਸੰਘਰਸ਼ ਰਿਹਾ ਤੋ ਉਹ ਵੈਸੇ ਤਾਂ ਸਾਡੇ ਸਰੋਤੇ ਸਾਰੇ ਵਾਕਿਫ਼ ਨੇ ਪਰ ਇਸ ਵਕਤ ਜੋ ਗੱਲਬਾਤ ਚੱਲ ਰਹੀ ਹੈ ਉਹ ਸਾਰੀ ਸਾਂਝ ਪਾਵਾਂਗੇ ਉਹਨਾਂ ਦੇ ਨਾਲ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਹਾਂਜੀ ਤੋ ਸਾਥੀ ਜੀ ਆਪਾਂ ਮਾਤਾ ਗੁਰਦੇਵ ਕੌਰ ਹੁਣਾਂ ਦੇ ਵਿਸ਼ੇ ਤੇ ਬਾਅਦ ਚ ਆਵਾਂਗੇ ਪਹਿਲਾਂ ਕਿਉਂਕਿ ਸਾਡੇ ਇਸ ਰੇਡੀਓ ਮਾਧਿਅਮ ਤੋਂ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਪੰਜਾਬ ਦੇ ਵਿੱਚ ਚੱਲ ਰਿਹਾ ਉਹ ਜਿਹੜੀਆਂ ਨਾਲ ਦੀਆਂ ਸਟੇਟ ਨੇ ਉਹਨਾਂ ਦੇ ਵਿੱਚ ਵੀ ਚੱਲ ਰਿਹਾ ਸੋ ਸਰੋਤਿਆਂ ਨੂੰ ਫਿਰ ਮੁੜ ਕੇ ਬਰੀਫ ਜਾਣਕਾਰੀ ਦਿਓ ਕਿ ਅਸਲ ਦੇ ਵਿੱਚ ਇਹ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਹੈ ਉਹਦਾ ਅਸਲੀ ਮਹੱਤਵ ਕੀ ਹੈ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜੀ ਬਣੀ ਆ ਉਹ ਜਿਹੜੇ ਦਲਿਤਾਂ ਦੇ ਨੂੰ ਜ਼ਮੀਨ ਮਿਲਦੀ ਆ ਚਾਹੇ ਉਹ ਨਜੂਲ ਆ ਚਾਹੇ ਉਹ ਪੰਚਾਇਤੀ ਜ਼ਮੀਨ ਦੇ ਵਿੱਚੋਂ ਤੀਸਰਾ ਹਿੱਸਾ ਉਹਨਾਂ ਦੀ ਜ਼ਮੀਨ ਆ ਜਿਹੜੀ ਉਹਨਾਂ ਕੋਲੇ ਨਹੀਂ ਹੈਗੀ ਤੇ ਉਹਨਾਂ ਨੂੰ ਦਿਖਾਉਣ ਦੇ ਲਈ ਇਹ ਜਿਹੜਾ ਸੰਘਰਸ਼ ਆ ਉਹ ਸ਼ੁਰੂ ਕੀਤਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਤੇ ਉਹ ਹੁਣ ਵੱਖਰੇ ਵੱਖਰੇ ਡਿਸਟ੍ਰਿਕਟਾਂ ਦੇ ਵਿੱਚ ਚੱਲ ਰਿਹਾ ਹੈਗਾ ਤੇ ਉਹਦੇ ਲਈ ਅਸੀਂ ਪਿਛਲੇ ਤਿੰਨ ਚਾਰ ਸਾਲਾਂ ਤੋਂ ਲਗਾਤਾਰ ਸਟਰਗਲ ਦੇ ਵਿੱਚ ਹੈਗੇ ਹੈ
ਬਿਲਕੁਲ 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 ਸਾਥੀ ਜੀ ਔਰ ਮੇਰੇ ਖਿਆਲ ਜਿਹੜੇ ਸਾਡੇ ਸੁਹਿਰਦ ਸਰੋਤੇ ਨੇ ਜਾਣਦੇ ਨੇ ਕਿ ਜਲੂਰ ਦੇ ਵਿੱਚ ਪਿੰਡ ਜਲੂਰ ਦੇ ਵਿੱਚ ਜਿਹੜਾ ਕਾਂਡ ਹੋਇਆ ਸੀਗਾ ਜਿਹਦੇ ਵਿੱਚ ਬਹੁਤ ਬੇਰਹਿਮੀ ਨਾਲ ਮਾਤਾ ਗੁਰਦੇਵ ਕੌਰ ਦਾ ਕਤਲ ਕੀਤਾ ਗਿਆ ਸੀ ਧਨਾਡਾ ਵੱਲੋਂ ਸੋ ਉਹਨਾਂ ਦੀ ਜਿਹੜੀ ਦੂਸਰੀ ਬਰਸੀ ਪਿੰਡ ਝਨੇਰ ਦੇ ਵਿੱਚ ਤੁਸੀਂ ਮਨਾਈ ਹੈਗੀ ਆ ਸੋ ਉਹ ਮਾਤਾ ਗੁਰਦੇਵ ਕੌਰ ਬਾਰੇ ਤੇ ਜਿਹੜੇ ਹਜੇ ਤੱਕ ਵੀ ਜਿਹੜੇ ਗੁੰਡੇ ਕਿਸਮ ਦੇ ਲੋਕ ਨੇ ਹਜੇ ਵੀ ਖੁੱਲੇ ਘੁੰਮਣ ਡਏ ਨੇ ਉਹਨਾਂ ਦੇ ਬਾਰੇ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕਰੋ
ਹੈਲੋ
ਹਾਂਜੀ ਸਾਥੀ ਜੀ ਮੈਂ
ਹਾਂਜੀ ਉਹ ਜਿਹੜਾ ਅੱਜ ਵੀ ਜਲੂਰ ਦੇ ਵਿੱਚ ਜਦੋਂ ਅਸੀਂ ਮਾਤਾ ਗੁਰਦੇਵ ਕੌਰ ਦੀ ਮਨਾਈ ਹੈਗੀ ਆ
ਜੀ
ਉੱਥੇ ਜਿਹੜਾ ਮਸਲਾ ਉਹ ਉੱਥੇ ਹੀ ਖੜਾ ਹੈਗਾ ਜਦਕਿ ਸਾਨੂੰ ਜ਼ਮੀਨ ਦਾ ਜਿਹੜਾ ਤੀਜਾ ਹਿੱਸਾ ਵੰਡਦਾ ਹੈਗਾ ਅਸੀਂ ਉਹ ਮੰਗ ਕੀਤੀ ਸੀ ਕਾਨੂੰਨੀ ਤੌਰ ਤੇ ਕਾਨੂੰਨ ਦੇ ਵਿੱਚ ਹੈਗਾ ਪਰ ਨਾ ਹੀ ਦੋਨੇ ਸਰਕਾਰਾਂ ਚੇਂਜ ਹੋ ਗਈਆਂ ਪਹਿਲਾਂ ਅਕਾਲੀਆਂ ਦੀ ਗੌਰਮੈਂਟ ਸੀ ਉਦੋਂ ਸਟਰਗਲ ਕਰਦੇ ਨੇ ਵੱਖਰੀਆਂ ਵੱਖਰੀਆਂ ਆਰਗੇਨਾਈਜੇਸ਼ਨਾਂ ਦਾ ਸਾਂਝਾ ਪਲੇਟਫਾਰਮ ਬਣ ਕੇ ਵੀ ਸੰਗਰੂਰ ਡੀਸੀ ਦਫ਼ਤਰ ਦੇ ਚੌਂ ਦਿਨ ਬੈਠੇ ਰਹੇ ਉਹਨਾਂ ਨੇ ਜਿਹਨਾਂ ਨੂੰ ਮਾਤਾ ਨੂੰ ਕਤਲ ਕੀਤਾ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਫਿਰ ਉਸ ਤੋਂ ਬਾਅਦ ਫੇਰ ਦੁਬਾਰਾ ਬੈਠੇ ਰਹੇ ਅਸੀਂ ਫੇਰ ਕਿੰਨੇ ਦਿਨ ਬੈਠੇ ਨੇ ਫੇਰ ਨੀ ਰਸ਼ ਕੀਤਾ ਹੁਣ ਜਦੋਂ ਕਾਂਗਰਸ ਦੀ ਗੌਰਮੈਂਟ ਵੀ ਆ ਗਈ ਪਰ ਕਿਸੇ ਦੇ ਐਟੀਟਿਊਡ ਦੇ ਵਿੱਚ ਕੋਈ ਚੇਂਜ ਨੀ ਆਈ ਚਾਹੇ ਅਕਾਲੀ ਰਹੇ ਨੇ ਚਾਹੇ ਕਾਂਗਰਸੀ ਰਹੇ ਨੇ ਕੋਈ ਇੰਟਰਸਟ ਨੀ ਲੈਂਦਾ ਹੈਗਾ ਕਿ ਉਹਨਾਂ ਨੂੰ ਇਨਸਾਫ਼ ਮਿਲੇ ਲਗਾਤਾਰ ਇਹ ਸਟਰਗਲ ਦੇ ਵਿੱਚ ਆ ਪਰ ਕੋਈ ਨੀ ਹੈਗਾ ਈਵਨ ਕਿ ਇਹ ਵੀ ਹੋਇਆ ਕਿ ਜਿਹੜੇ ਕੁਝ ਅਸੀਂ ਪਿਛਲੇ ਸਾਲਾਂ ਚ ਸਟਰਗਲ ਕਰਕੇ ਕੁਝ ਨੋਟੀਫਿਕੇਸ਼ਨ ਕਰਵਾਏ ਸੀ ਗੌਰਮੈਂਟ ਤੋਂ ਜ਼ਮੀਨ ਦੇ ਨਾਲ ਰਿਲੇਟਡ ਕਾਂਗਰਸ ਦੀ ਗੌਰਮੈਂਟ ਆਉਣ ਤੇ ਉਹ ਵੀ ਉਹਨਾਂ ਨੇ ਵਾਪਸ ਲੈ ਲਏ ਤੇ ਹੁਣ ਇਸੇ ਕਰਕੇ ਅਸੀਂ ਮਾਤਾ ਗੁਰਦੇਵ ਕੌਰ ਦੇ ਸ਼ਹੀਦੀ ਦਿਵਸ ਤੇ ਅਸੀਂ ਅਗਲੀ ਸਟਰਗਲ ਦਾ ਐਲਾਨ ਕੀਤਾ ਹੈਗਾ ਕਿ ਅਸੀਂ ਚੱਕਾ ਜਾਮ ਦਾ ਸੱਦਾ ਦਿੱਤਾ ਹੈਗਾ ਜਨਮਦਿਨ ਦੇ ਪਹਿਲੇ ਹਫ਼ਤੇ ਚੱਕਾ ਜਾਮ ਕਰਾਂਗੇ ਤੇ ਉਹ ਸਟਰਗਲ ਨੂੰ ਅਸੀਂ ਅੱਗੇ ਅਜਿਹਾ ਬਣਾਵਾਂਗੇ।
ਬਿਲਕੁਲ ਬਿਲਕੁਲ ਸਾਥੀ ਜੀ, ਔਰ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਸੀਗਾ ਕਿ ਜਿਹੜੀ ਕਾਨੂੰਨ ਤੌਰ ਦੇ ਉੱਪਰ ਬੇਜ਼ਮੀਨੇ ਕਿਸਾਨਾਂ ਨੂੰ ਦਲਿਤਾਂ ਨੂੰ ਜਿਹੜਾ ਤੀਜਾ ਹਿੱਸਾ ਮਿਲਣਾ ਚਾਹੀਦਾ, ਇਸ ਸੰਘਰਸ਼ ਦੇ ਵਿੱਚ ਸਾਥੀ ਜੀ ਬਹੁਤ ਸਾਰੀਆਂ ਕਾਮਯਾਬੀਆਂ ਵੀ ਹਾਸਲ ਕੀਤੀਆਂ ਨੇ। ਇੱਕ ਸਾਂਝੀ ਖੇਤੀ ਦਾ ਮਾਡਲ ਵੀ ਪੰਜਾਬ 'ਚ ਮੇਰੇ ਖਿਆਲ ਇੱਕ ਆਪਣੇ ਆਪ 'ਚ ਇੱਕ ਇਤਿਹਾਸ ਹੋਊਗਾ, ਉਹ ਵੀ ਸਰੋਤਿਆਂ ਨਾਲ ਸਾਂਝੀ ਕਰੋ ਕਿ ਜਿਹੜੀਆਂ ਸਾਡੀਆਂ ਇਸ ਸੰਘਰਸ਼ ਦੇ ਦੌਰਾਨ ਜਿਹੜੀਆਂ ਸਾਡੀਆਂ ਜਿੱਤਾਂ ਵੀ ਹੋਈਆਂ ਨੇ।
ਹਾਂਜੀ, ਇਸ ਸਟਰਗਲ ਦੇ ਦਰਮਿਆਨ ਅਸੀਂ ਲਗਭਗ ਇਸ ਸਮੇਂ 52 ਪਿੰਡਾਂ ਦੇ ਵਿੱਚ ਖੇਤੀ ਹੈ ਜਿਹੜੀ ਪੰਚਾਇਤੀ ਜ਼ਮੀਨ ਦੀ ਸਰਾਸਾ ਲੈ ਕੇ ਉਹ ਕਰ ਰਹੇ ਹੈਗੇ ਆ। ਬਹੁਤ ਸਾਰੇ ਪਿੰਡਾਂ ਦੇ ਵਿੱਚ ਸਾਂਝੀ ਖੇਤੀ ਕਰ ਰਹੇ ਨੇ, ਕਈ ਗਰੁੱਪ ਬਣਾ ਕੇ ਖੇਤੀ ਕਰ ਰਹੇ ਹੈਗੇ ਨੇ, ਜਿੱਥੇ ਕਈ ਨਹੀਂ ਸਹਿਮਤੀ ਬਣੀ ਤਾਂ ਉੱਥੇ ਇਕੱਲੇ ਇਕੱਲੇ ਵੀ ਜਿਹੜੇ ਲੋਕ ਨੇ ਉਹ ਖੇਤੀ ਕਰ ਰਹੇ ਨੇ, ਜਿਹੜੇ ਜ਼ਮੀਨ ਲੈ ਕੇ ਕਰਨਾ ਚਾਹੁੰਦੇ ਨੇ ਇਸ ਢੰਗ ਦੇ ਨਾਲ ਵੀ। ਤਾਂ ਉਹਨਾਂ ਪਿੰਡਾਂ ਦੇ ਵਿੱਚ ਜਿਹੜਾ ਇਹ ਕੰਮ ਚੱਲ ਰਹੇ ਹੈਗੇ ਆ, ਇਹ ਵੀ ਆ ਕਿ ਜਿਹੜਾ ਸਾਡਾ ਸਾਂਝਾ ਮਾਡਲ ਆ ਤੇ ਉਹ ਸਾਡਾ ਕਾਮਯਾਬ ਰਿਹਾ ਹੈਗਾ ਦੂਜਿਆਂ ਦੇ ਮੁਕਾਬਲੇ। ਚਾਹੇ ਸਾਡੇ ਇਸ ਸਮੇਂ ਵੀ ਉਹਨੂੰ ਤੋੜਨ ਦੀ ਕੋਸ਼ਿਸ਼ਾਂ ਹੋਈਆਂ ਨੇ ਪਿਛਲੇ ਸਮੇਂ,
ਜਿੱਦਾਂ
ਹੁਣ ਫੇਰ ਇਹ ਘਰਾਚੋਂ ਦੇ ਵਿੱਚ ਨਵੀਂ ਫੇਰ ਸਟਰਗਲ ਸ਼ੁਰੂ ਹੋਈ ਹੈਗੀ ਆ ਕਿ ਗਵਰਨਮੈਂਟ ਨੂੰ ਇਹ ਲੱਗਦਾ ਕਿ ਕਿਸੇ ਢੰਗ ਦੇ ਨਾਲ ਵੀ ਜਿਹੜਾ ਸਾਂਝਾ ਮਾਡਲ ਆ ਇਹ ਟੁੱਟੇ, ਤੇ ਜਿਸ ਢੰਗ ਦੇ ਨਾਲ ਵੀ ਇਹਦੇ ਨਾਲ ਲੋਕ ਜੁੜਦੇ ਨੇ, ਲੋਕ ਇਕੱਠੇ ਹੋ ਕੇ ਬਹਿੰਦੇ ਨੇ, ਉਹ ਡਿਸਕਸ ਵੀ ਕਰਦੇ ਨੇ, ਇਕੱਲੀ ਜ਼ਮੀਨ ਦੇ ਨਾਲ ਵੀ ਡਿਸਕਸ ਨਹੀਂ ਕਰਦੇ, ਉਹ ਫਿਰ ਸਿਆਸਤ ਵੀ ਡਿਸਕਸ ਕਰਦੇ ਨੇ। ਗਵਰਨਮੈਂਟ ਨੂੰ ਇਹ ਸਾਂਝੇ ਮਾਡਲ ਤੋਂ ਡਰ ਲੱਗਦਾ ਕਿ ਇਹ ਸਾਂਝਾ ਮਾਡਲ ਆ ਖੇਤੀ ਦਾ ਜੇ ਆ ਗਿਆ ਤਾਂ ਇਹ ਸਾਡੇ ਲਈ ਇਹ ਸਮੱਸਿਆ ਜਿਹੜੀ ਉਹਨਾਂ ਲਈ ਬਣਨੀ ਹੈਗੀ ਆ।
ਬਿਲਕੁਲ ਬਿਲਕੁਲ,
ਤੇ ਉਹਦੇ ਲਈ ਇਹਨਾਂ ਨੇ ਹੁਣ ਫਿਰ ਇੰਡਸਟਰੀ ਪਾਰਕ ਦਾ ਜਿਹੜਾ ਪਲਾਨ ਸੀ ਪਿਛਲੇ ਸਮੇਂ ਜਿਹੜਾ ਇੱਥੇ ਕਾਂਗਰਸੀ MLA ਸਿੰਗਲਾ ਉਹਨੇ ਐਲਾਨ ਕੀਤਾ ਸੀ ਕਿ ਅਸੀਂ ਨਹੀਂ ਲਵਾਂਗੇ, ਪਰ ਮੁੜ ਕੇ ਫਿਰ ਆ ਜਿਹੜਾ ਚੁੱਪ ਚ ਵਿੱਚ ਉਹਦੇ ਲਈ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਇਹਨਾਂ ਨੇ ਜਾਰੀ ਕੀਤੀਆਂ ਹੋਈਆਂ ਨੇ ਵੀ ਜਿੰਨੇ ਵੀ ਜਿਹਨਾਂ ਪਿੰਡਾਂ ਦੇ ਵਿੱਚ ਅਸੀਂ ਪੰਚਾਇਤੀ ਜ਼ਮੀਨ ਲਈ ਆ ਤੇ ਉਹਨਾਂ ਨੂੰ ਇਹਨਾਂ ਨੇ ਇੰਡਸਟਰੀ ਪਾਰਕ ਦੇ ਵਜੋਂ ਇਹਨਾਂ ਨੇ ਘੋਸ਼ਿਤ ਜਿਹੜਾ ਉਹ ਕੀਤਾ ਹੈਗਾ।
ਬਿਲਕੁਲ 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 ਸਾਥੀ ਜੀ,
ਤੇ ਇਹ ਸਾਡੀ ਕੋਸ਼ਿਸ਼ ਆ ਕਿ ਅਗਲੇ ਸਾਲਾਂ ਦੇ ਵਿੱਚ ਇਸ ਸਟਰਗਲ ਨੂੰ ਹੋਰ ਅੱਗੇ ਵਧਾਈਏ। ਉਹਦੇ ਲਈ ਅਜੇ ਟੀਮ ਆ ਆਰਗਨਾਈਜੇਸ਼ਨ ਦੀ ਉਹ ਮਿਹਨਤ ਕਰ ਰਹੀ ਹੈਗੀ ਆ, ਤੇ ਉਸਨੂੰ ਕੱਲਾ ਪਹਿਲਾਂ ਤਾਂ ਸੰਗਰੂਰ ਦੇ ਇੱਕ ਪਿੰਡ ਤੋਂ ਚੱਲਿਆ ਸੀ, ਫਿਰ ਹੌਲੀ ਹੌਲੀ ਸਾਰੇ ਸੰਗਰੂਰ ਚ ਫੈਲਿਆ, ਹੁਣ ਅਸੀਂ ਇਸ ਚਾਰ ਡਿਸਟ੍ਰਿਕਟਾਂ ਦੇ ਵਿੱਚ ਫੈਲ ਚੁੱਕੇ ਆ ਤੇ ਚਾਰੇ ਡਿਸਟ੍ਰਿਕਟਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਸਾਡੀਆਂ ਕਮੇਟੀਆਂ ਨੇ ਜਿਹੜੀਆਂ ਬਣੀਆਂ ਨੇ ਤੇ ਉਹ ਇਸ ਲੈਂਡ ਸਟਰਗਲ ਦੇ ਲਈ ਅੱਗੇ ਵੱਧ ਰਹੇ ਨੇ। ਤੁਸੀਂ ਪਹਿਲਾਂ ਵੀ ਇੱਕ ਜ਼ਿਕਰ ਕੀਤਾ ਸੀਗਾ ਵੀ ਇਹ ਸਟਰਗਲ ਇਕੱਲੀ ਪੰਜਾਬ ਚ ਆ ਜਾਂ ਕਿਤੇ ਹੋਰ ਵੀ ਹੈਗੀ ਆ,
ਤਾਂ
ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ ਕਿ ਇਸੇ ਪੰਜਾਬ ਦੀ ਸਟਰਗਲ ਤੋਂ ਬਾਅਦ ਫਿਰ ਗੁਜਰਾਤ ਦੇ ਵਿੱਚ ਵੀ ਜ਼ਮੀਨ ਦਾ ਜਿਹੜਾ ਇਸ਼ੂ ਆ ਉਹ ਜਗਨੇਸ਼ ਮੋਵਾਨੀ ਉਹਨਾਂ ਨੇ ਉਠਾਇਆ ਸੀ।
ਬਿਲਕੁਲ ਬਿਲਕੁਲ ਸਾਥੀ,
ਤੇ ਹੋਰ ਵੀ ਬਹੁਤ ਸਾਰੀਆਂ ਆਰਗਨਾਈਜੇਸ਼ਨ ਆਈਆਂ ਨੇ ਉਹਨਾਂ ਨੇ ਵੀ ਉੱਥੇ ਉਠਾਇਆ ਸੀ, ਤੇ ਇੱਕ ਇਸੇ ਜ਼ਮੀਨ ਦੇ ਮਸਲੇ ਤੇ ਖਾਸ ਤੌਰ ਤੇ ਦਲਿਤਾਂ ਦੇ ਜ਼ਮੀਨ ਦੇ ਹਿੱਸੇ ਦੇ ਲਈ ਇੱਕ ਜਨਵਰੀ ਦੇ ਵਿੱਚ 18-19 ਜਨਵਰੀ ਨੂੰ ਗੁਜਰਾਤ ਚ ਵੱਖਰੀ ਵੱਖਰੀ ਸਟੇਟਾਂ ਦੇ ਲੋਕ ਇਕੱਠੇ ਹੋ ਕੇ ਇੱਕ ਕਮੇਟੀ ਬਣਾਉਣ ਲਈ ਜਾ ਰਹੇ ਹੈਗੇ ਨੇ ਤੇ ਉਹ ਮੀਟਿੰਗ ਰੱਖੀ ਆ ਇਸ ਰੇਡੀਓ ਦੇ ਜ਼ਰੀਏ ਵੀ ਕੋਈ ਕਈ ਵਾਰ ਕੋਈ ਜਾਣ ਪਛਾਣ ਹੁੰਦੀ ਹੈ ਕੋਈ ਦੂਰ ਨੇੜੇ ਕੋਈ ਵੀ ਉਹਦੇ ਲਈ ਵੀ ਅਸੀਂ ਸੱਦਾ ਦੇਣਾ ਚਾਹੁੰਦੇ ਹਾਂ ਸਾਰਿਆਂ ਨੂੰ ਵੀ ਜੇ ਕਿਤੇ ਵੀ ਕੋਈ ਵੀ ਜਿਹੜਾ ਹੈਗਾ ਕੋਈ ਉਸ ਮੀਟਿੰਗ ਚ ਆਉਣਾ ਚਾਹੁੰਦਾ ਹੈਗਾ ਇਸ ਲੈਂਡ ਸਟਰਗਲ ਚ ਦਲਿਤਾਂ ਜੀ ਦੇ ਵਿੱਚ ਤਾਂ ਉਹ ਚ ਵੀ ਜ਼ਰੂਰ ਆਵੇ ਤੇ ਸਰੋਤਿਆਂ ਨੂੰ ਵੀ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਸ ਨੂੰ ਇਕੱਲੇ ਪੰਜਾਬ ਚ ਨੀ ਇਹਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਅੱਗੇ ਵਧਾਉਣ ਦੀ ਆ ਜਿਹੜੀ ਉਹ ਕੋਸ਼ਿਸ਼ ਆ ਉਹ ਕਰ ਰਹੇ ਹੈਗੇ ਆ ਤੇ ਜਿੰਨੀਆਂ ਵੀ ਕੋਈ ਆਰਗਨਾਈਜੇਸ਼ਨਾਂ ਲੜ ਰਹੀਆਂ ਨੇ ਚਾਹੇ ਜਿੰਨੇ ਸਾਡੇ ਜਿਹੜੇ ਸੰਪਰਕ ਨੇ ਬਈ ਕਰਨਾਟਕਾ ਤੇ ਕੇਰਲਾ ਯੂਪੀ ਗੁਜਰਾਤ ਤੇ ਤੇਲੰਗਾਨਾ ਇਹਨਾਂ ਸਟੇਟਾਂ ਦੇ ਵਿੱਚੋਂ ਉਸ ਮੀਟਿੰਗ ਚ ਸਾਰੇ ਪਾਸਿਓਂ ਲੋਕ ਨੇ ਜਿਹੜੇ ਉਹ 18-19 ਜਨਵਰੀ ਨੂੰ ਉਹ ਆ ਰਹੇ ਨੇ ਤੇ ਅਦਰ ਸਟੇਟਾਂ ਦੇ ਵਿੱਚ ਵੀ ਅਸੀਂ ਲਗਾਤਾਰ ਟਰਾਈ ਦੇ ਵਿੱਚ ਅੰਗੇ ਕਿਤੇ ਹੋਰ ਵੀ ਸਾਨੂੰ ਜਿਹੜੇ ਸੰਪਰਕ ਨੇ ਉਹ ਮਿਲਣਗੇ ਜਿਹੜੇ ਇਸ ਸਟਰਗਲ ਦੇ ਨਾਲ ਸਾਡੀ ਨਾਲ ਇਹ ਜੁੜ ਸਕਦੇ।
ਠੀਕ ਸਾਥੀ ਜੀ, ਅਗਲੇ ਟੋਪਿਕ ਤੋਂ ਜਾਣ ਤੋਂ ਪਹਿਲਾਂ ਇਹ 18-19 ਜਨਵਰੀ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਇਹਦਾ ਥਾਂ ਤੇ ਟਾਈਮ ਜਿਹੜਾ ਉਹ ਦੱਸ ਦਿਓ ਸਰੋਤਿਆਂ ਨੂੰ।
ਹਾਂ ਇਹ ਅਹਿਮਦਾਬਾਦ ਦੇ ਵਿੱਚ ਹੋਵੇਗੀ ਤੇ ਅਹਿਮਦਾਬਾਦ ਦੇ ਵਿੱਚ ਥਾਂ ਜਿਹੜੀ ਹੈਗੀ ਹੈ ਥਾਂ ਅਜੇ ਉਹਨਾਂ ਨੇ ਕਨਫਰਮ ਕਰਨੀ ਹੈਗੀ ਹੈ
ਉੱਥੇ।
ਹਾਂ ਹਾਂ ਅਹਿਮਦਾਬਾਦ ਦੇ ਵਿੱਚ ਦੁਪਹਿਰ 11 ਵਜੇ ਆ ਜਿਹੜੀ ਉਹ ਸ਼ੁਰੂ ਹੋਣੀ ਹੈਗੀ ਆ।
ਠੀਕ ਹੈ ਜੀ,
ਤੇ ਜਗ੍ਹਾ ਉਹ ਜਿਹੜੇ ਕਨਫਰਮ ਕਰਨਗੇ।
ਠੀਕ ਹੈ ਠੀਕ ਹੈ। ਔਰ ਸਾਥੀ ਜੀ, ਜਦੋਂ ਵੀ ਇਹੋ ਜਿਹੇ ਸੰਘਰਸ਼ ਚੱਲਦੇ ਆ ਤੇ ਇਹ ਕੁਆਇਟ ਓਬਵੀਅਸ ਹੈ ਕਿ ਜਿਹੜੇ ਹੋਰ ਇਨਕਲਾਬੀ ਤਾਕਤਾਂ ਨੇ ਉਹ ਵੀ ਨਾਲ ਆ ਕੇ ਪੂਰੇ ਦਾ ਪੂਰਾ ਤਨ ਮਨ ਲਾਉਂਦੀਆਂ ਨੇ ਸੋ ਇਸ ਸੰਘਰਸ਼ ਦੇ ਵਿੱਚ ਹੋਰ ਜਿਹੜੀਆਂ ਜਥੇਬੰਦੀਆਂ ਤੁਹਾਡੇ ਨਾਲ ਆ ਕੇ ਪੂਰਾ ਡਟ ਕੇ ਉਹਨਾਂ ਨੇ ਤੁਹਾਡਾ ਸਾਥ ਦਿੱਤਾ ਉਹ ਵੀ ਤੁਸੀਂ ਮੈਨਸ਼ਨ ਕਰੋਗੇ ਇਹਦੇ ਨਾਲ ਬਾਕੀ ਜਿਹੜੀਆਂ ਜਥੇਬੰਦੀਆਂ ਉਹ ਪ੍ਰਭਾਵਿਤ ਹੋ ਕੇ ਜ਼ਰੂਰ ਨਾਲ ਤੁਹਾਡੇ ਆਉਣ ਦੀ ਕੋਸ਼ਿਸ਼ ਕਰਨਗੀਆਂ
ਹਾਂ ਦੇਖੋ ਇੱਕ ਤਾਂ ਪਹਿਲਾਂ ਸਾਡਾ ਇਹ ਜਿਹੜਾ ਕਨਸੈਪਟ ਹੈ ਕੋਈ ਇਹ ਨਹੀਂ ਕਿ ਸਾਡਿਆਂ ਇਕੱਲਿਆਂ ਦਾ ਜਾਂ ਇਕੱਲੇ ਦਲਿਤਾਂ ਦਾ ਅਸੀਂ ਪਹਿਲਾਂ ਤਾਂ ਇਹ ਸੱਦਾ ਦਿੰਦੇ ਹਾਂ ਕਿ ਦਲਿਤ ਦੇ ਛੋਟੇ ਕਿਸਾਨ ਨੇ ਜਿਹੜੇ
ਜੀ
ਉਹਨਾਂ ਦਾ ਇਹ ਸਾਂਝਾ ਘੋਲਾ ਜ਼ਮੀਨ ਦਾ ਘੋਲਾ ਜ਼ਮੀਨ ਦੀ ਕਾਣੀ ਵੰਡਾ ਅਸੀਂ ਇਹ ਵੀ ਕਹਿੰਦੇ ਕਿ 10 acres ਤੋਂ ਉੱਪਰ ਜਿੰਨੀ ਜ਼ਮੀਨ ਹੈਗੀ ਆ ਉਹ ਸਾਰੀ ਦੀ ਸਾਰੀ ਜਿਹੜੀ ਹੈਗੀ ਆ ਬੇਜ਼ਮੀਨ ਤੇ ਛੋਟੇ ਕਿਸਾਨਾਂ ਦੇ ਵਿੱਚ ਵੰਡੀ ਜਾਣੀ ਚਾਹੀਦੀ ਹੈਗੀ ਆ
ਬਿਲਕੁਲ
ਇਹਦੇ ਨਾਲ ਸਾਡਾ ਜਿਹੜਾ ਵੱਖਰੀਆਂ ਵੱਖਰੀਆਂ ਆਰਗੇਨਾਈਜੇਸ਼ਨਾਂ ਨੇ ਉਹਨਾਂ ਨਾਲ ਸਾਡੀ ਸਮਝ ਆ ਜਿਹੜੀ ਉਹ ਵੀ ਜਾ ਕੇ ਜੁੜਦੀ ਹੈਗੀ ਆ ਤੇ ਸਾਡੇ ਹਮਾਇਤ ਤੇ ਵੀ ਵੱਖਰੀਆਂ ਵੱਖਰੀਆਂ ਆਰਗੇਨਾਈਜੇਸ਼ਨਾਂ ਨੇ ਜਿਹੜੀਆਂ ਆਉਂਦੀਆਂ ਹੈਗੀਆਂ ਨੇ ਉਹ ਅਲੱਗ ਅਲੱਗ ਵੀ ਆਪਦੇ ਥਾਂ ਤੇ ਲੜਦੀਆਂ ਨੇ ਜਿਸ ਢੰਗ ਦੇ ਨਾਲ ਪੇਂਡੂ ਮਜ਼ਦੂਰ ਯੂਨੀਅਨ ਹੈਗੇ ਆ ਉਹ ਦੁਆਬੇ ਦੇ ਵਿੱਚ ਜ਼ਿਆਦਾ ਕੰਮ ਕਰਦੇ ਹੈਗੇ ਨੇ ਤਾਂ ਉਹਨਾਂ ਨੇ ਵੀ ਉੱਥੇ ਪਲਾਟਾਂ ਦੇ ਮਸਲੇ ਨੂੰ ਲੈ ਕੇ ਸਟਰਗਲ ਆ ਜਿਹੜੀ ਸ਼ੁਰੂ ਕੀਤੀ ਆ ਹੁਸ਼ਿਆਰਪੁਰ ਦੇ ਵਿੱਚ ਜਲੰਧਰ ਦੇ ਕਪੂਰਥਲੇ ਦੇ ਵਿੱਚ ਉਹਨਾਂ ਨੇ 3 districts ਦੇ ਵਿੱਚ ਇਸ ਜ਼ਮੀਨ ਦੇ ਮਸਲੇ ਨੂੰ ਲੈ ਕੇ ਸਟਰਗਲ ਕੀਤੀ ਆ ਇਸ ਤੋਂ ਬਿਨਾਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਆ ਉਹ ਵੀ ਕੁਝ ਸੰਗਰੂਰ ਦੇ ਵਿੱਚ ਕੰਮ ਕਰਨ ਲੱਗੇ ਨੇ ਉਹਨਾਂ ਨੇ ਵੀ ਸਟਰਗਲ ਸ਼ੁਰੂ ਕੀਤੀ ਆ ਤੇ ਇੱਕ ਮੇਰਾ ਕਿਸਾਨ ਆਰਗੇਨਾਈਜੇਸ਼ਨਾਂ ਨੇ ਦੋ ਕਿਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ
ਬਿਲਕੁਲ
ਜਿਹੜੇ ਸਾਡੀ ਇਸ ਦੇ ਉੱਤੇ ਡਟ ਕੇ ਹਮਾਇਤ ਆ ਜਿਹੜੀ ਉਹ ਕਰਦੇ ਹੈਗੇ ਨੇ ਜਦੋਂ ਵੀ ਸਟਰਗਲ ਹੁੰਦੀ ਆ ਕਿਤੇ ਵੀ ਕੋਈ ਰਿਪਰੈਸ਼ਨ ਦਾ ਇਸ਼ੂ ਆਵੇ ਜਾਂ ਹੋਰ ਆਵੇ ਤਾਂ ਉਹ ਲੋਕ ਨੇ ਸਾਡੀ ਹਮਾਇਤ ਆ ਜਿਹੜੀ ਉਹ ਕਰਦੇ ਹੈਗੇ ਨੇ
ਬਿਲਕੁਲ ਬਿਲਕੁਲ ਸਾਥੀ ਜੀ ਬਹੁਤ ਵਧੀਆ ਸਾਡੇ ਨਾਲ ਐਕਚੁਲੀ ਗਰਾਹਾਂ ਤੋਂ ਸਾਥੀ ਨਛੱਤਰ ਸਿੰਘ ਗਿੱਲ ਵੀ ਬੈਠੇ ਹੋਏ ਆ ਇਹ ਇੱਥੇ ਆਏ ਹੋਏ ਨੇ ਸਾਡੇ ਕੋਲ ਨਿਊਜ਼ੀਲੈਂਡ ਤੇ ਇਹ ਵੀ ਆਪਣਾ ਬਣਦਾ ਹਿੱਸਾ ਅੱਜ ਦੇ ਪ੍ਰੋਗਰਾਮ ਪਾਉਣਗੇ ਤੋਂ ਸਾਥੀ ਜੀ
ਸਤਿ ਸ੍ਰੀ ਅਕਾਲ ਜੀ
ਤੋ ਸਾਥੀ ਜੀ ਅਸਲ ਦੇ ਵਿੱਚ ਅਸੀਂ ਉਹ ਅਧਿਆਪਕਾਂ ਦੇ ਸੰਘਰਸ਼ ਦੀ ਗੱਲ ਤੇ ਲਕਸ਼ਮਣ ਸਿੰਘ ਸੇਵੇ ਵਾਲੇ ਨੇ ਬਾਅਦ ਚ ਕਰਾਂਗੇ ਜੇ ਉਹਨਾਂ ਦਾ ਸਾਨੂੰ ਫੋਨ ਮਿਲ ਗਿਆ ਪਰ ਤੁਸੀਂ ਵੀ ਪੰਜਾਬ ਸਟੂਡੈਂਟ ਯੂਨੀਅਨ ਦੇ ਵਿੱਚੋਂ ਕੰਮ ਕਰਦੇ ਆਏ ਹੋ ਤੁਸੀਂ ਇਹ ਨੌਜਵਾਨਾਂ ਦੀਆਂ ਸਟਰਗਲ ਨੇ ਆਪਣੇ ਪਿੰਡੇ ਤੇ ਹੰਡਾਈਆਂ ਨੇ ਤੁਸੀਂ ਇਹ ਜਿਹੜਾ ਬਹੁਤ ਵੱਡੇ ਲੈਵਲ ਦੇ ਉੱਪਰ ਜਿਹੜਾ ਸੰਘਰਸ਼ ਚੱਲਿਆ ਉਹਦੇ ਬਾਰੇ ਤੁਸੀਂ ਕੁਛ ਕਹਿਣਾ ਚਾਹੋਗੇ
ਤੁਸੀਂ ਕਿਵੇਂ ਦੇਖ ਰਹੇ ਹੋ
ਹਾਂਜੀ
ਹਾਂ ਮੈਂ ਦੋ ਗੱਲਾਂ ਜ਼ਰੂਰ ਕਹਿਣਾ ਚਾਹੁੰਦਾ ਕਿਉਂਕਿ ਅਸੀਂ ਵੀ ਇਸ ਸੰਘਰਸ਼ ਜਦੋਂ ਉਹਨਾਂ ਨੇ ਸਾਂਝੇ ਤੌਰ ਤੇ ਸੱਦਾ ਦਿੱਤਾ ਤਾਂ ਪਟਿਆਲੇ ਇਕੱਠ ਹੋਇਆ ਪਹਿਲਾਂ ਅਸੀਂ ਗਏ ਆ ਉਹਦੇ ਵਿੱਚ ਲਗਭਗ ਇੱਥੋਂ 500 ਦੇ ਤਕਰੀਬਨ ਜਿਹੜੇ ਮਜ਼ਦੂਰ ਨੇ ਉਹਦੇ ਵਿੱਚ ਸ਼ਾਮਿਲ ਹੋਏ ਸੀਗੇ ਜਿਹੜੀ ਪਟਿਆਲੇ ਵੱਡੀ ਰੈਲੀ ਕੀਤੀ ਸੀ ਪਹਿਲਾਂ ਉੱਥੇ ਤਾਂ ਉਹਦੇ ਵਿੱਚ ਇਹ ਆ ਕਿ ਬਹੁਤ ਸਮੇਂ ਬਾਅਦ ਟੀਚਰਾਂ ਨੇ ਇਸ ਢੰਗ ਦੀ ਜਿਹੜੀ ਸਟਰਗਲ ਆ ਉਹ ਲੜੀ ਹੈਗੀ ਆ ਤੇ ਨਹੀਂ ਤਾਂ ਇਹ ਸੀ ਕਿ ਅਲੱਗ ਅਲੱਗ ਗਰੁੱਪ ਬਣੇ ਹੋਏ ਸੀ ਗਵਰਨਮੈਂਟ ਦੀ ਵੀ ਕੋਸ਼ਿਸ਼ ਸੀ ਵੱਖਰੀਆਂ ਵੱਖਰੀਆਂ ਆਰਗੇਨਾਈਜੇਸ਼ਨ ਜਿੱਥੇ ਬਣੀਆਂ ਸੀ ਗਵਰਨਮੈਂਟ ਦੀ ਵੀ ਸੀ ਕਿ ਵੱਖਰੇ ਵੱਖਰੇ ਇਹਨਾਂ ਨੂੰ ਕਰੀਏ ਇਹਨਾਂ ਦੇ ਅਲੱਗ ਅਲੱਗ ਇੱਕੋ ਟੀਚਰਾਂ ਦੇ ਕੋਈ 35-42 ਕੋਈ 34-42 ਏਦਾਂ ਕਰ ਕਰਕੇ ਅਲੱਗ ਅਲੱਗ ਤਰ੍ਹਾਂ ਨਾਲ ਉਹਨਾਂ ਨੂੰ ਸਾਰੇ ਟੀਚਰਾਂ ਨੂੰ ਵੰਡਿਆ ਤੇ ਅਲੱਗ ਅਲੱਗ ਉਹਨਾਂ ਦੀਆਂ ਯੂਨੀਅਨਾਂ ਨੇ ਜਿਹੜੀਆਂ ਬਣੀਆਂ ਪਰ ਇਹ ਬਹੁਤ ਚਿਰ ਬਾਅਦ ਫੇਰ ਹੋਇਆ ਕਿ ਸਾਂਝਾ ਮੋਰਚਾ ਜਿਹੜਾ ਉਹ ਬਣਿਆ ਹੈਗਾ ਤੇ ਪਰ ਇੱਕ ਇਹ ਵੀ ਸਮੱਸਿਆ ਆਈ ਕਿ ਸਾਂਝੇ ਮੋਰਚੇ ਦੇ ਵਿੱਚ ਕੁਝ ਜਿਹੜੀਆਂ ਹੈਗੀਆਂ ਨੇ ਤਰੇੜਾਂ ਨੇ ਉਹ ਵੀ ਪਈਆਂ ਤੇ ਸਾਡੀ ਆਰਗੇਨਾਈਜੇਸ਼ਨ ਵੱਲੋਂ ਇਹ ਆ ਕਿ ਜਿਹੜੀਆਂ ਉਹ ਤਰੇੜਾਂ ਨੇ ਉਹ ਬਹੁਤ ਮੰਦਭਾਗੀਆਂ ਨੇ ਬਹੁਤ ਚਿਰ ਬਾਅਦ ਜਿਹੜੇ ਅਧਿਆਪਕ ਨੇ ਇਕੱਠੇ ਹੋਏ ਨੇ ਲੌਜਿਕ ਕਿਸੇ ਦਾ ਵੀ ਵੱਖਰਾ ਹੋ ਸਕਦਾ ਹੈਗਾ ਪਰ ਇਹ ਲੱਗਦਾ ਕਿ ਕਿਸੇ ਦੀ ਨੀਅਤ ਦੇ ਵਿੱਚ ਨਹੀਂ ਫਰਕ ਹੈਗਾ ਇਹ ਸਾਨੂੰ ਕਿਸੇ ਨੂੰ ਵੀ ਮਤਲਬ ਕਿ ਆਪਦਾ ਅੱਗੇ ਲਿਆਉਣ ਦੇ ਲਈ ਆਪਦੇ ਆਪ ਨੂੰ ਅੱਗੇ ਲਿਆਉਣ ਦੇ ਲਈ ਸਾਨੂੰ ਸੰਘਰਸ਼ਾਂ ਨੂੰ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਉਣ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਇਹਦੇ ਸੰਬੰਧ ਦੇ ਵਿੱਚ ਫੇਸਬੁੱਕ ਤੇ ਵੀ ਕਾਫੀ ਬਹਿਸ ਹੋਈ ਆ
ਅਜੇ
ਵੀ ਚੱਲੀ ਜਾਂਦੀ ਹੈਗੀ ਆ ਹਨਾ ਤੇ ਉਹ ਕੋਈ ਵੀ ਉਹ ਪਾਏਦਾਰ ਵੈਸ ਨੀ ਸਹੀ ਨੀ ਹੈਗੀ ਇਹ ਤੇ ਉਹਨੇ ਨੁਕਸਾਨ ਪਹੁੰਚਾਇਆ ਹਨਾ ਇੱਕ ਆਰਗੇਨਾਈਜੇਸ਼ਨ ਆਪਦੇ ਆਪ ਨੂੰ ਇਹ ਕਹੇ ਕਿ ਮੈਂ ਵੱਡੀ ਆ ਮੇਰੀ ਲਾਈਨ ਸਹੀ ਆ ਮੇਰੀ ਸਮਝ ਸਹੀ ਆ ਹਨਾ ਉਸ ਦੇ ਆਧਾਰ ਤੇ ਤੁਸੀਂ ਦੂਜਿਆਂ ਨੂੰ ਇਹ ਕਹੋ ਕਿ ਨਹੀਂ ਤੁਸੀਂ ਤਾਂ ਜਮੀ ਭਟਕੇ ਜਾਂ ਹੋਰ ਹੋ ਗਏ ਏਦਾਂ ਦਾ ਜੇ ਕੋਈ ਸਮੱਸਿਆਵਾਂ ਹੈਗੀਆਂ ਨੇ ਤਾਂ ਉਹ ਅਦਾਰੇ ਵੱਖਰੇ ਨੇ ਜਿਹੜੇ ਡਿਸਕਸ ਹੋ ਸਕਦੇ ਨੇ ਮੈਗਜ਼ੀਨ ਨੇ ਤੁਸੀਂ ਸੀਰੀਅਸ ਬਹਿਸ ਕਰ ਸਕਦੇ ਉਹਨਾਂ ਦੇ ਵਿੱਚ ਤੇ ਉਹਨਾਂ ਦੇ ਆਪਦੇ ਸਮਝ ਨੂੰ ਰੱਖ ਸਕਦੇ ਉੱਥੇ ਡਿਸਕਸ਼ਨਾਂ ਹੁੰਦੀਆਂ ਵੀ ਨੇ ਅੱਗੇ ਵੀ ਪਰ ਇਸ ਢੰਗ ਨਾਲ ਉੱਪਰ ਲਈ ਤੁਸੀਂ ਇੱਕ ਦੂਜੇ ਨੂੰ ਕਹਿ ਕੇ ਬਈ ਉਹ ਭੱਜ ਕੇ ਅਸੀਂ ਰੈਵੋਲੂਸ਼ਨਰੀ ਆ ਤੇ ਫਿਰ ਦੂਜੇ ਆ ਜਾਂਦੇ ਦੂਜੇ ਕਹਿੰਦੇ ਅਸੀਂ ਭੱਜ ਗਏ ਤੁਸੀਂ ਭੱਜ ਗਏ ਹੁਣ ਦੱਸੋ ਕੀ ਬਣਿਆ ਉਹਦੇ ਨਾਲ ਕੋਈ ਲੌਜਿਕ ਨੀ ਉਹ ਜਿੰਨਾ ਆਪਸ ਦੇ ਵਿੱਚ ਲੋਕਾਂ ਟੀਚਰ ਨੇ ਉਹਨਾਂ ਦੇ ਮਨ ਦੇ ਵਿੱਚ ਜਿਹੜੇ ਨਾਲ ਭੁਲੇਖੇ ਖੜੇ ਹੁੰਦੇ ਨੇ ਜਿੱਥੇ ਅਸੀਂ ਆਪਦੀ ਸਾਂਝੀ ਤਾਕਤ ਬਣਾ ਕੇ ਸਰਕਾਰ ਦੇ ਖਿਲਾਫ਼ ਲੜਨਾ ਹੈਗਾ ਉਹਨੂੰ ਜਿੱਥੇ ਪਹਿਲਾਂ ਇੰਨੇ ਸਮੇਂ ਬਾਅਦ ਸਾਂਝਾ ਘੋਲ ਚੱਲਿਆ ਅਸੀਂ ਇਹੀ ਹਿੱਸਾ ਕਰਦੇ ਹਾਂ ਕਿ ਅਸੀਂ ਇਸ ਘੋਲ ਦੇ ਵਿੱਚ ਇਸੇ ਲਈ ਹਮਾਇਤ ਤੇ ਗਏ ਸੀ ਕਿ ਟੀਚਰਾਂ ਨੇ ਦੁਬਾਰਾ ਕੋਸ਼ਿਸ਼ ਕੀਤੀ ਆ ਪਰ ਜਿਹੜੀਆਂ ਉਹਨੂੰ ਭੰਨ ਤੋੜ ਦੀਆਂ ਕੋਸ਼ਿਸ਼ਾਂ ਨੇ ਉਹ ਠੀਕ ਨੀ ਹੈਗੀਆਂ ਤੇ ਉਹ ਇਕੱਠੇ ਆਉਣਾ ਚਾਹੀਦਾ ਸਾਨੂੰ ਅਸੀਂ ਇਸੇ ਆਸ ਨਾਲ ਫਿਰ ਅਸੀਂ ਮਹਿਤਾ ਜਿਹੜੀ ਉਸੇ ਢੰਗ ਦੇ ਨਾਲ ਜਾਰੀ ਰੱਖਾਂਗੇ ਅੱਜ ਦੀ ਚਰਨ ਦੇ ਲਈ
ਸਾਥੀ ਸਾਥੀ ਨਛੱਤਰ ਸਿੰਘ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ
ਸਾਥੀ ਜੀ ਗੱਲ ਏਦਾਂ ਮਤਲਬ ਹੈ ਵੀ ਤਕਰੀਬਨ ਜਿਹੜੀ ਟ੍ਰੇਡ ਯੂਨੀਅਨ ਲਹਿਰ ਦੇ ਵਿੱਚ ਜਿਹੜੀ ਮਤਲਬ ਪਹਿਲਾਂ ਜਿਵੇਂ ਇਹ ਲੜਦੇ ਆਏ ਹੈਗੇ ਟੀਚਰ ਇਹ 1974 ਤੋਂ ਬਾਅਦ ਦੇ ਵਿੱਚ ਮੈਂ ਕਿਹਾ 21-22 ਫਰਵਰੀ ਦੇ ਜਦੋਂ 22 ਦਿਨ ਦੀ ਹੜਤਾਲ ਚੱਲੀ ਉਦੋਂ ਬਾਅਦ ਦੇ ਮੁੜ ਕੇ ਮੇਰੇ ਖਿਆਲ ਆ ਵੀ ਇਹ ਪਹਿਲਾ ਜਿਹੜਾ ਸੀਗਾ ਇਹ ਯਾਨੀ ਸਟਰਗਲ ਜਿਹੜੀ ਤਕੜੀ ਸੀ
56
ਔਰ ਇੰਨੇ ਵਰਿਆਂ ਤੋਂ ਬਾਅਦ ਦੇ ਵਿੱਚ ਵੀ ਜੇਕਰ ਮਤਲਬ ਇਹ ਕੁਛ ਹੋਇਆ ਜਿਹੜਾ ਕੁਛ ਦੇਖ ਰਿਹਾ ਤਾਂ ਮੈਂ ਸਮਝਦਾ ਵੀ ਮਤਲਬ ਇਹ ਕੋਈ ਬਾਹਲੀ ਵੱਡੀ ਗੱਲ ਨੀ ਹੈਗੀ ਠੀਕ ਹੈ ਇਸ ਕਿਉਂਕਿ ਇੱਕ ਤਰ੍ਹਾਂ ਕਹਿ ਲਓ ਵੀ ਇਸ ਜਨਰੇਸ਼ਨ ਦੀ ਇਹ ਜਿਹੜੀ ਇਹ ਨਵੀਂ ਜਿਹੜੀ ਮਤਲਬ ਇੱਕ ਪ੍ਰਾਪਤੀ ਹੈ ਜਿਹੜੀ ਮਤਲਬ ਲੜਾਈ ਆ ਜਿੱਥੇ ਜਿਹੜੀ ਵਿੱਢੀ ਆ ਇਹਦੇ ਮਤਲਬ ਜਿਹੜੇ ਚਲੋ ਠੀਕ ਆ ਇਹਦੇ ਚ ਕੁਛ ਫਰਕ ਤਾਂ ਰਹਿਣੇ ਹੀ ਸੀ ਕੋਈ ਰੌਲਾ ਨੀ ਗਾ ਫਰਕ ਤਾਂ ਰਹਿੰਦੇ ਹੁੰਦੇ ਹੀ ਆ ਪਰ ਇਹਦੇ ਵਿੱਚ ਮਤਲਬ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਵੀ ਜਿਵੇਂ ਤੁਸੀਂ ਮਤਲਬ ਤੁਸੀਂ ਵੀ ਤਾਂ ਇਸ ਪੀੜ੍ਹੀ ਚੋਂ ਆਏ ਹੋ ਵੀ ਸਾਡੀ ਤਾਂ ਮਤਲਬ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਇਹਦੇ ਵਿੱਚ ਤ੍ਰੇੜਾ ਪੈਣ ਦੇ ਜਿਹੜੇ ਕੁਛ ਕਾਰਨ ਜਿਹੜੇ ਤੁਸੀਂ ਟਿੱਕਦੇ ਹੋ ਮੁੜ ਕੇ ਥੋੜ੍ਹੀ ਉਹ ਮਾੜੀ ਉਹਨਾਂ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਨੂੰ ਸੋਲਵ ਕਰਨ ਵਾਸਤੇ ਤੁਸੀਂ ਮਤਲਬ ਇਹਦੇ ਵਾਸਤੇ ਕੀ ਮਤਲਬ ਜਿਹੜੇ ਹੈ ਤੁਸੀਂ ਕੀ ਯਤਨ ਕਰ ਰਹੇ ਹੋ
ਉਹਦੇ ਵਿੱਚ ਇਹ ਆ ਕਿ ਦੇਖੋ ਜਿੰਨਾ ਜਿੰਨਾ ਆਰਗਨਾਈਜੇਸ਼ਨਾਂ ਨੇ ਸਮੱਸਿਆ ਹੈਗੀ ਅਸੀਂ ਉਹਨਾਂ ਨਾਲ ਗੱਲ ਵੀ ਕੀਤੀ ਆ ਮੈਂ ਵੀ ਕੁਝ ਮਾਤਾ ਗੁਰਦੇਵ ਕੌਰ ਦੀ ਵਰਸੀ ਦੇ ਉੱਤੇ ਵੀ ਉਹ ਦੋਨੇ ਸਾਥੀ ਆਏ ਸੀ ਦੋਨੇ ਪਾਸਿਆਂ ਦੇ ਮੈਂ ਉਹਨਾਂ ਨਾਲ ਉੱਥੇ ਵੀ ਗੱਲ ਕੀਤੀ ਆ ਵੀ ਇਹ ਠੀਕ ਨੀ ਹੈਗਾ ਵੀ ਇਹਦੇ ਲਈ ਜੇ ਕੋਈ ਪਲੇਟਫਾਰਮ ਆ ਕੋਈ ਹੋਰ ਆ ਬੈਠ ਕੇ ਡਿਸਕਸ ਕੀਤੀ ਜਾ ਸਕਦੀ ਬਹੁਤ ਸਾਰੇ ਪਲੇਟਫਾਰਮ ਨੇ ਉਹ ਵੀ ਜਾਣਦੇ ਨੇ ਅਸੀਂ ਵੀ ਜਾਣਦੇ ਨੇ ਵੀ ਕਿਹੜੇ ਕਿਹੜੇ ਪਲੇਟਫਾਰਮ ਨੇ ਇੱਥੇ ਬੈਠ ਕੇ ਡਿਸਕਸ ਕੀਤੀ ਜਾ ਸਕਦੀ ਆ ਤੁਸੀਂ ਵੀ ਜਾਣਦੇ ਹੋ ਤੇ ਪਰ ਇਹ ਆ ਕਿ ਇਸ ਨੂੰ ਓਪਨਲੀ ਲੈ ਕੇ ਆਪਦੇ ਡਿਫਰੈਂਸ ਨੂੰ ਏਦਾਂ ਜਾਣਾ ਤਾਂ ਕਈ ਵਾਰ ਇਹ ਹੁੰਦਾ ਕਿ ਆਪਦੇ ਡਿਫਰੈਂਸ ਹੁੰਦੇ ਨੇ ਤੁਹਾਨੂੰ ਕਿ ਲਹਿਰ ਦੇ ਲਈ ਕਈ ਛੱਡ ਕੇ ਪਿੱਛੇ ਵੀ ਫਿਰਨਾ ਪੈ ਜਾਂਦਾ ਕਿਉਂਕਿ ਬਹੁਤ ਚਿਰ ਬਾਅਦ ਇਕੱਠੇ ਹੋਏ ਹੈਗੇ ਨੇ ਤਾਂ ਉਹ ਡਿਫਰੈਂਸ ਨੂੰ ਪਾਸੇ ਰੱਖ ਕੇ ਵੀ ਅਸੀਂ ਅੱਗੇ ਚੱਲ ਸਕਦੇ ਹੈਗੇ ਹਾਂ ਇਹ ਨੀ ਹੈਗੇ ਅਸੀਂ ਆਪਣੇ ਡਿਫਰੈਂਸ ਨੂੰ ਅੱਗੇ ਰੱਖ ਕੇ ਅਸੀਂ ਸਟਰਗਲ ਨੂੰ ਅੱਗੇ ਵਧਾ ਸਕਦੇ ਹੈਗੇ ਹਾਂ ਕਈ ਵਾਰ ਇਹ ਕਿਸੇ ਵੇਲੇ ਇਹ ਹੋ ਸਕਦਾ ਵੱਖਰੇ ਹੋ ਵੱਖਰਾ ਮਹੱਤਵਪੂਰਨ ਹੁੰਦਾ ਕਿਸੇ ਵੇਲੇ ਹੁੰਦਾ ਕਿ ਸਾਂਝਾ ਮਹੱਤਵਪੂਰਨ ਆ ਇਸ ਵੇਲੇ ਲੋਕਾਂ ਦੀ ਆਸ ਬਣਦੀ ਆ ਕਿ ਸਾਂਝਾ ਜਿਹੜਾ ਹੈਗਾ ਉਹ ਜ਼ਰੂਰ ਰਹਿਣਾ ਚਾਹੀਦਾ ਲੋਕ ਮੈਂ ਸੀਗੇ ਤੇ ਹੋਰ ਵੀ ਜਿਹੜੇ ਟੀਚਰ ਨੇ ਉਹ ਵੀ ਸਾਰੇ ਇਸ ਕਾਰਨ ਨਾਲ ਇਕੱਠੇ ਸੀਗੇ ਸਾਂਝਾ ਚੱਲ ਰਿਹਾ ਸਾਂਝਾ ਕਿਸੇ ਵੀ ਹਾਲ ਦੇ ਵਿੱਚ ਸਹੀ ਦਿਸ਼ਾ ਦੇ ਵਿੱਚ ਚੱਲਣਾ ਚਾਹੀਦਾ ਹੈਗਾ
ਬਿਲਕੁਲ ਬਿਲਕੁਲ ਸਾਥੀ ਜੀ ਸਾਥੀ ਜੀ ਤੁਸੀਂ
ਕੋਈ ਹੋਰ ਇੱਕ ਸਵਾਲ ਹੋਰ ਇੱਕ ਨਾ ਸਾਥੀ ਇੱਕ ਹੋਰ ਮਾੜਾ ਧਿਆਨ ਚ ਲਿਆ ਮੁੜ ਕੇ ਜਿਹੜਾ ਕਾਂਗਰਸ ਨੇ ਜਿਹੜੇ ਕੁਛ ਨੋਟੀਫਿਕੇਸ਼ਨ ਦੇ ਜਿਹੜੇ ਅਕਾਲੀਆਂ ਵੇਲੇ ਹੋਏ ਸੀ ਵਾਪਸ ਲਏ ਆ ਇਹ ਮਤਲਬ ਜਿਹੜੇ ਨੋਟੀਫਿਕੇਸ਼ਨ ਵਾਪਸ ਲੈਣ ਦੇ ਜਿਵੇਂ ਆਪਾਂ ਗਿਣਤੀ ਕੀਤੀ ਆ ਵੀ ਅਸੀਂ ਮਤਲਬ ਕੁਛ ਜਿਹੜੇ 3-4 ਸਟੇਟਾਂ ਦੇ ਵਿੱਚ ਜਿਹੜੇ ਹੈਗੇ ਆ ਵੀ ਸਾਡੀ ਕੁਛ ਪਹਿਲਕਦਮੀ ਵਧੀ ਆ ਵੀ ਇਹਨੂੰ ਆਪਾਂ ਕਿਹੜੇ ਕਿਹੜੇ ਕਾਰਨ ਗਿਣਦੇ ਆ ਵੀ ਜਿਹੜੇ ਮਤਲਬ ਕਿਹੜੀ ਖਤਰਾ ਉਹ ਗਿਣਦੇ ਆ ਮੁੜ ਕੇ ਜਿਹੜੇ ਹੈਗੇ ਵੀ ਜਿਹੜੇ ਹੈਗੇ ਮਤਲਬ ਉਹਨਾਂ ਨੇ ਵਾਪਸ ਲਏ ਆ ਤੇ ਇਹ ਮਤਲਬ ਇਹ ਗੱਲ ਕੀ ਆ ਮਾੜਾ ਇਹ ਥੋੜਾ ਚਾਨਣਾ ਪਾਓ
ਦੇਖੋ ਇੱਕ ਤਾਂ ਹੈਗਾ ਸੀ ਜੀ ਜਿਹੜਾ ਨਜ਼ੂਲ ਸੁਸਾਇਟੀਆਂ ਦੇ ਬਾਰੇ ਸੀ ਕਿ ਉਹਨਾਂ ਦੇ ਮਾਲਕਾਂ ਦਾ ਹੱਕ ਦਾ ਨੋਟੀਫਿਕੇਸ਼ਨ ਅਕਾਲੀਆਂ ਨੇ ਜਾਂਦੇ ਜਾਂਦੇ ਕੀਤਾ ਚਾਹੇ ਉਹ ਵੋਟਾਂ ਦੇ ਲਈ ਕੀਤਾ ਸਟਰਗਲ ਦੇ ਮੂਹਰੇ ਚੁੱਕ ਕੇ ਕੀਤਾ ਜਿੱਦਾਂ ਵੀ ਹੋਇਆ ਹੈਗਾ ਉਹ ਪਰ ਉਹ ਸੀਗਾ ਕਿ ਨਜ਼ੂਲ ਦੇ ਮਾਲਕਾਂ ਦਾ ਜਿਹੜਾ ਨੋਟੀਫਿਕੇਸ਼ਨ ਸੀ ਉਹਨਾਂ ਨੇ ਵਾਪਸ ਲੈ ਲਿਆ ਦੂਸਰਾ ਸੀਗਾ ਕਿ ਜਿਹੜਾ ਪੰਚਾਇਤੀ ਜ਼ਮੀਨ ਦੀ ਬੋਲੀ ਹੁੰਦੀ ਸੀ ਕਾਨੂੰਨ ਤੌਰ ਤੇ ਦਲਿਤਾਂ ਦਾ ਨਤੀਜਾ ਸਾਹਿਬ ਬਣਦਾ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਇਹਦੀ ਡੰਮੀ ਬੋਲੀ ਹੁੰਦੀ ਆ ਕਿਸੇ ਵੀ ਇੱਕ ਦਲਿਤ ਨੂੰ ਪੈਸੇ ਦੇ ਕੇ ਲਾਲਚ ਦੇ ਕੇ ਜਾਂ ਦਾਰੂ ਪਿਲਾ ਕੇ ਕੋਈ ਲੱਗਦਾ ਕੋਈ ਵੀ ਹਰੇਕ ਸੋਸਾਇਟੀ ਚ ਹੁੰਦਾ ਕੋਈ ਮਾੜਾ ਬੰਦਾ ਹੁੰਦਾ ਉਹਨੂੰ ਲਾਲਚ ਦੇ ਕੇ ਉਹਨਾਂ ਨੇ ਡੰਮੀ ਬੋਲੀ ਤੇ ਖੜਾ ਕਰ ਲੈਂਦੇ ਸੀ ਉਹਦੇ ਵਿੱਚ ਇਹ ਸਟਰਗਲ ਕਰਕੇ ਇਹ ਅਸੀਂ ਮਨਾਉਣ ਚ ਗਵਰਨਮੈਂਟ ਨੂੰ ਕਾਮਯਾਬ ਹੋ ਗਏ ਸੀਗੇ ਕਿ ਜੇ ਕੋਈ ਬਹੁਮਤ ਜ਼ਮੀਨ ਲੈਣੀ ਚਾਹੁੰਦਾ ਪਿੰਡ ਦੇ ਜ਼ਿਆਦਾ ਦਲਿਤ ਇਕੱਠੇ ਹੋ ਕੇ ਜ਼ਮੀਨ ਲੈਣੀ ਚਾਹੁੰਦੇ ਤਾਂ ਪਹਿਲ ਉਹਨਾਂ ਨੂੰ ਹੋਣੀ ਚਾਹੀਦੀ ਹੈਗੀ ਹੈ ਪਰ ਉਹ ਕਾਂਗਰਸ ਗਵਰਨਮੈਂਟ ਨੇ ਆ ਕੇ ਉਹ ਵੀ ਹੈ ਜਿਹੜਾ ਉਹ ਵਾਪਸ ਲੈ ਲਿਆ ਹੈਗਾ ਤੇ ਤੀਜਾ ਇਹ ਸੀ ਕਿ ਜਿਹੜੀ ਬੋਲੀ ਆ ਉਹ ਦਲਿਤਾਂ ਦੇ ਵਿਹੜੇ ਚ ਹੋਣੀ ਚਾਹੀਦੀ ਹੈ ਦਲਿਤਾਂ ਦੀ ਧਰਮਸ਼ਾਲਾ ਚ ਹੋਣੀ ਚਾਹੀਦੀ ਹੈ ਨਹੀਂ ਤਾਂ ਬਹੁਤਾ ਇਹ ਆ ਕਿ ਜਿੱਦਾਂ ਪਿੰਡਾਂ ਦੇ ਵਿੱਚ ਕੰਟਰਡਕਸ਼ਨ ਹੈਗੀ ਜੱਟ ਪਰਸ਼ ਦਲਿਤ ਤਾਂ ਦਲਿਤ ਬਹੁਤੇ ਜੱਟਾਂ ਦੇ ਵਿਹੜੇ ਚ ਇਕੱਠੇ ਹੋ ਗਏ ਜਾ ਕੇ ਉੱਥੇ ਚੈਲੰਜ ਕਰ ਹੀ ਨੀ ਸਕਦੇ ਕਿ ਹਾਂ ਅਸੀਂ ਜ਼ਮੀਨ ਲੈਣੀ ਤੁਹਾਨੂੰ ਤੁਹਾਡਾ ਹਿੱਸਾ ਨੀ ਬਣਦਾ ਹੈਗਾ ਵੀ ਜੇ ਦਲਿਤਾਂ ਦੇ ਵਿਹੜੇ ਚ ਹੋਊਗੀ ਤਾਂ ਉੱਥੇ ਜਾ ਕੇ ਉਹ ਆਪਦੇ ਸਾਰੇ ਬੈਠ ਕੇ ਬਿਨਾਂ ਕਿਸੇ ਡਰ ਭਾਅ ਤੋਂ ਆਪਦੀ ਬੋਲੀ ਹੈ ਜਿਹੜੀ ਉਹ ਦੇ ਸਕਦੇ ਹੈਗੇ ਨੇ ਤੇ ਇਹ ਵੀ ਜਿਹੜਾ ਸਰਕਾਰ ਨੇ ਇਹ ਨੋਟੀਫਿਕੇਸ਼ਨ ਆ ਜਿਹੜਾ ਉਹ ਵੀ ਵਾਪਸ ਲੈ ਲਿਆ ਹੈਗਾ ਇਹ ਤਿੰਨੇ ਨੋਟੀਫਿਕੇਸ਼ਨ ਨੇ ਜਿਹੜੇ ਗਵਰਨਮੈਂਟ ਨੇ ਇਹ ਵਾਪਸ ਲਏ ਹੈਗੇ ਨੇ ਇਹ
ਹਾਂ ਤੇ ਚਲੋ ਇਹ ਠੀਕ ਆ ਤਿੰਨੇ ਵਾਪਸ ਲਏ ਮੁੜ ਕੇ ਵੀ ਇਹਨਾਂ ਦੇ ਪਿੱਛੇ ਇਹ ਕੀ ਦੇਖ ਰਹੇ ਆ ਸਰਕਾਰ ਕੀ ਦੇਖ ਰਹੀ ਹੈ ਮੁੜ ਕੇ ਜਿਹੜੀ ਇਹਨਾਂ ਤਿੰਨਾਂ ਪਿੱਛੇ ਵਾਪਸ ਲੈਣ ਦੇ ਪਿੱਛੇ ਕੀ ਦੇਖ ਰਹੀ ਆ ਵੀ ਤੁਸੀਂ ਇਹਨੂੰ ਕਿਵੇਂ ਵੇਖ ਰਹੇ ਹੋ, ਕਿਵੇਂ ਦੇਖ ਰਹੇ ਹੋ?
ਦੇਖੋ ਗੌਰਮੈਂਟ ਦੀ ਸਮੱਸਿਆ ਇਹ ਬਣਦੀ ਆ ਕਿ ਜਿਹੜਾ ਇਹ ਦਲਿਤਾਂ ਦੀ ਸਟਰਗਲ ਦਾ ਇਹ ਇਸ਼ੂ ਆ, ਪਹਿਲਾਂ ਤਾਂ ਗੌਰਮੈਂਟ ਨੂੰ ਇਹ ਲੱਗਿਆ ਕਿ ਇਹ ਇੱਕ ਪਿੰਡ ਦਾ ਹੈਗਾ, ਆਪਾਂ ਇਸ ਨੂੰ ਜਿਹੜਾ ਹੈਗਾ ਸਮਾਪਤ ਕਰੀਏ, ਦੇ ਕੋਈ ਗੱਲ ਨੀ, ਇੱਕ ਪਿੰਡ ਚ ਮਸਲਾ ਹੱਲ ਹੋਊ। ਫਿਰ ਲੱਗਿਆ ਕਿ ਜਦੋਂ ਇਹ ਦੋ ਤਿੰਨ ਸਾਲਾਂ ਦੇ ਵਿੱਚ ਸਟਰਗਲ ਅੱਗੇ ਵਧੀ ਆ, ਤਾਂ ਹੁਣ ਗੌਰਮੈਂਟ ਇਸ ਨੂੰ ਸਟਰਗਲ ਨੂੰ ਉਹਨਾਂ ਨੂੰ ਲੱਗਦਾ ਕਿ ਇਸ ਨੇ ਰੁਕਣਾ ਨੀ, ਇਹ ਹੋਰ ਅੱਗੇ ਵਧੂਗੀ, ਇਹਨੂੰ ਵੱਖਰੇ ਵੱਖਰੇ ਢੰਗ ਦੇ ਨਾਲ ਉਹ ਸਬੋਤਾਜ ਕਰਨ ਦੀ, ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਜਿੱਦਾਂ ਉਹਨਾਂ ਨੇ ਇਹ ਨੈਸ਼ਨਲ ਪਾਰਕ ਲੈ ਕੇ ਆਉਂਦਾ, ਉਹਦੇ ਨਾਲ ਇਹ ਜ਼ਮੀਨਾਂ ਖੋਣ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਜਿਹੜੇ ਜਿੰਨੇ ਵੀ ਆਰਗਨਾਈਜੇਸ਼ਨ ਹੈਗੀ, ਇਸ ਆਰਗਨਾਈਜੇਸ਼ਨ ਦੇ ਉੱਤੇ ਸ਼ਬਦੀ ਕੇਸ ਨੇ ਜਿਹੜੇ ਵੱਖਰੇ ਵੱਖਰੇ ਆਗੂਆਂ ਦੇ, ਕੱਲੇ ਮੁਕੇਸ਼ ਮਲੌਦ ਦੇ ਉੱਤੇ ਜਿਹੜਾ 23-24 ਕੇਸ ਨੇ ਉਹ ਪੀਓ ਕਰਾਰ ਦਿੱਤਾ ਹੋਇਆ, ਉਹ ਰਿਪਰੈਸ਼ਨ ਦਾ ਢੰਗ ਵੀ ਲੈ ਕੇ ਆ ਰਹੇ ਨੇ, ਉਹ ਵੱਖਰੇ ਵੱਖਰੇ ਕਾਨੂੰਨਾਂ ਦੇ ਰਾਹੀਂ ਵੀ ਲਹਿਰ ਨੂੰ ਦੱਬਣੀ ਚਾਹੁੰਦੇ ਨੇ, ਤੇ ਨਾਲ ਦੀ ਨਾਲ ਉਹ ਇਹ ਵੀ ਕੋਸ਼ਿਸ਼ ਕਰਦੇ ਨੇ ਕਿ ਇਹ ਜਿਹੜਾ ਮੁੱਦਾ ਹੀ ਅਗਲੇ ਢੰਗ ਦੇ ਨਾਲ ਇਹ ਖਤਮ ਹੋਵੇ, ਅੱਗੇ ਨਾ ਵਧੇ, ਨਹੀਂ ਉਹ ਇਹਨਾਂ ਦੀ ਗੱਲ ਦੀ ਹੱਡੀ ਹੈ ਜਿਹੜਾ ਉਹ ਹਮੇਸ਼ਾ ਉਹ ਬਣਿਆ ਹੋਇਆ ਹੈਗਾ।
ਬਿਲਕੁਲ ਬਿਲਕੁਲ।
ਇੱਕ ਹੋਰ ਤੁਸੀਂ ਉਮਰ ਦੱਸਿਓ ਵੀ ਜਿਹੜੇ ਮਤਲਬ ਤੁਸੀਂ ਜਿਹੜਾ ਕੁਛ ਇਹਨਾਂ ਨੇ ਕਰ ਰਹੇ ਹੋ, ਠੀਕ ਆ, ਮੁੜ ਕੇ ਨੋਟੀਫਿਕੇਸ਼ਨ ਵਾਪਸ ਲੈ ਲੇ ਵੀ ਜਿਹੜਾ, ਕਿਉਂਕਿ ਇਹ ਜਿਹੜੇ ਜ਼ਮੀਨਾਂ ਦੀ ਜਿਹੜੀ ਖੋਹ ਖੁਆਈ ਆ, ਇਹ ਤੁਹਾਡੇ ਜਿਹੜੇ ਤੁਹਾਨੂੰ ਨਹੀਂ ਦੇਣੀ ਚਾਹੁੰਦੇ ਜਾਂ ਨੱਪਣੀ ਚਾਹੁੰਦੇ ਆ ਜਾਂ ਕਿਸੇ ਹੋਰ ਢੰਗ ਨਾਲ, ਇਹ ਮਤਲਬ ਹੈਗਾ ਵੀ ਕਿਉਂਕਿ ਜਿੰਨਾ ਜਿਹੜੇ ਉੱਥੇ ਬੇਜ਼ਮੀਨ ਨੇ ਜਾਂ ਘੱਟ ਜ਼ਮੀਨ ਵਾਲੇ ਆ ਉਹਨਾਂ ਦੀ ਗਿਣਤੀ ਵੱਧ ਆ, ਬਾਕੀ ਦੇ ਜਿਹੜੇ ਪਿੰਡਾਂ ਵਿੱਚ 5-7 ਬੰਦੇ ਹੁੰਦੇ, ਮੁੜ ਕੇ ਜਿਹੜੇ ਉਹਨੇ ਅਗਵਾਈ ਕਰਦੇ ਪਿੰਡ ਦੇ, ਮੁੜ ਕੇ ਜਿਹੜੀ ਕਾਂਗਰਸ ਅਕਾਲੀਆਂ ਦੇ ਕਰਦੇ ਹੈਗੇ ਵੀ ਜੇਕਰ ਉਹ 2-5 ਬੰਦਿਆਂ ਨੂੰ ਪਾਸੇ ਕਰਨ ਵਾਸਤੇ ਤੇ ਬਾਕੀ ਬੰਦੇ ਆ ਉਹਨਾਂ ਨਾਲ ਤੁਹਾਡੀ ਮਤਲਬ ਜਿਹੜੀ ਹੈਗੀ ਆ ਉਹ ਸਤਰੀ ਕਿਵੇਂ ਪੈਂਦੀ ਆ, ਵੀ ਉਹਨਾਂ ਨਾਲ ਤੁਸੀਂ ਗੱਲਬਾਤ ਜਾਂ ਕਿਸਾਨਾਂ ਰਾਹੀਂ ਜਾਂ ਤੁਹਾਡੇ ਰਾਹੀਂ ਮੁੜ ਕੇ ਜਿਹੜੀ ਹੈਗੀ ਆ ਵੀ ਉਹ ਤੁਸੀਂ ਮਤਲਬ ਗੱਲਬਾਤ ਕਿਵੇਂ ਚਲਾ ਰਹੇ ਹੋ, ਕਿਉਂਕਿ ਜੇਕਰ ਉਹ ਪਾਸੇ ਹਟ ਜਾਂਦੇ ਆ ਤਾਂ 5-4 ਬੰਦੇ ਕੁਛ ਨਹੀਂ ਕਰ ਸਕਦੇ, ਉਹਨਾਂ ਬੰਦਿਆਂ ਦੇ ਬਾਰੇ ਚ ਤੁਹਾਡਾ ਮਤਲਬ ਤੁਸੀਂ ਤੁਹਾਡਾ ਕੀ ਵਿਚਾਰ ਆ, ਵੀ ਤੁਸੀਂ ਕੀ ਕਰ ਰਹੇ ਹੋ ਉਹਦੇ ਬਾਰੇ?
ਦੇਖੋ ਜੀ, ਇੱਕ ਤਾਂ ਇਹ ਆ ਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਸਰਵੇ ਕੀਤਾ ਸੀ ਬਈ ਸੰਗਰੂਰ ਦੇ ਕੁਝ ਪਿੰਡਾਂ ਨੂੰ ਟਾਰਗੇਟ ਕਰਕੇ ਵੀ ਕਿੰਨਾ ਕਿੰਨਾ ਪਿੰਡਾਂ ਚ ਬਈ ਅਜੇ ਵੀ ਕਿੰਨੀ ਕਿੰਨੀ ਜ਼ਮੀਨ ਹੈਗੀ ਆ, ਤਾਂ ਅਸੀਂ ਸੰਗਰੂਰ ਦੇ ਕੁਝ ਪਿੰਡਾਂ ਦੇ ਵਿੱਚ ਜਿਹੜਾ ਟਾਰਗੇਟ ਸਰਵੇ ਕੀਤਾ ਤਾਂ ਉਹ 35 ਬੰਦਿਆਂ ਦੀ ਅਸੀਂ ਇੱਕ ਲਿਸਟ ਆ ਜਿਹੜੀ ਜਾਰੀ ਕੀਤੀ, ਜਿਹਨਾਂ ਕੋਲ ਅਜੇ ਵੀ 100 acres ਤੋਂ ਉੱਪਰ ਆ ਜਿਹੜੀ ਜ਼ਮੀਨ ਆ ਉਹ ਬਣਦੀ ਹੈਗੀ ਆ।
ਅੱਛਾ ਜੀ।
ਕਿ ਸੀਲਿੰਗ ਐਕਟ ਆ ਜਿਹੜਾ 17 acres ਦਾ ਹੈਗਾ, ਪਰ ਹੋਲਡਿੰਗ ਦੇ ਹਿਸਾਬ ਪਰਿਵਾਰ ਦੇ ਹਿਸਾਬ ਦੇ ਨਾਲ ਵੀ 17 acres ਤੋਂ ਵੱਧ ਕੋਈ ਪਰਿਵਾਰ ਆ ਜਿਹੜਾ ਉਹ ਜ਼ਮੀਨ ਆ ਉਹ ਨਹੀਂ ਰੱਖ ਸਕਦਾ ਹੈਗਾ। ਉਹ ਕੀ ਹੈ ਕਿ ਹਰੇਕ ਪਿੰਡ ਦੇ ਵਿੱਚ ਜਿਹੜੇ ਉਹ ਤਕੜੇ ਲੋਕ ਨੇ, ਜਿੱਦਾਂ ਤੁਸੀਂ ਕਿਹਾ ਕਿ 5-4 ਹਰੇਕ ਪਿੰਡ ਦੇ ਵਿੱਚ ਹੁੰਦੇ ਨੇ, ਉਹ ਤਕੜੇ ਲੋਕਾਂ ਦੇ ਨਾਲ ਟੋਟਲ ਸਟੇਟ ਆ, ਉਹਨਾਂ ਦੇ ਨਾਲ ਹੀ ਜਿਹੜੇ ਉਹਨਾਂ ਦੇ ਪੰਚਾਇਤ ਤੇ ਕਬਜ਼ਾ, ਉਹਨਾਂ ਦਾ ਹੀ ਜਿਹੜੀਆਂ ਪਿੰਡਾਂ ਦੀਆਂ ਸੁਸਾਇਟੀਆਂ ਦੇ ਕਬਜ਼ਾ, ਪਿੰਡ ਦੀ ਜਿਹੜੀ ਸਟੇਟ ਆ ਉਹਦੇ ਕਬਜ਼ਾ, ਥਾਣੇ ਕਚਹਿਰੀ ਉਹਨਾਂ ਦੀ ਚੱਲਦੀ ਆ, ਸਾਰੀ ਸਟੇਟ ਆ ਜਿਹੜੀ ਉਹ ਉਹਨਾਂ ਦੀ ਹਮਾਇਤ ਦੇ ਵਿੱਚ ਹਰ ਹਾਲਤ ਚ ਆਉਂਦੀ ਹੈਗੀ ਆ। ਜਿੱਦਾਂ ਹੁਣ ਇੱਕ ਇੱਧਰ ਲੌਂਗਵਾਲ ਦੇ ਕੋਲ ਪਿੰਡ ਆ, ਉੱਥੇ ਦਾ ਇੱਕ ਸਾਡੇ ਕੋਲ ਇਸ਼ੂ ਆਇਆ, ਸ਼ੀਰੀ ਆ, ਪਿਛਲੇ 7 years ਦਾ ਉਹ ਸ਼ੀਰੀ ਰਲਿਆ ਹੋਇਆ ਸੀ, ਤੇ ਜਦੋਂ ਪਹਿਲੇ ਕਿਸੇ ਹੋਰ ਤਕੜੇ ਕਿਸਾਨ ਤੋਂ ਪਹਿਲਾਂ ਉਹਦੇ ਕੋਲ ਸ਼ੀਰੀ ਰਲਿਆ ਸੀ, ਉਹ ਤੋਂ ਉਹਨੇ ਉਹ 1.5 lakh ਦੇ ਵਿੱਚ ਲੈ ਲਿਆ, ਤੇ ਹੁਣ ਜਦੋਂ ਉਹਨੇ ਉਹ ਸ਼ੀਰਪਣਾ ਛੱਡਿਆ ਤਾਂ ਉਹਦੇ ਸਿਰ 3.5 lakh ਰੁਪਇਆ ਕੱਟਤਾ, ਤੇ ਉਹਦੇ ਕੋਲ ਥੋੜੀ ਜ਼ਮੀਨ ਵੀ ਸੀ 2 acres, ਤੇ ਉਹ ਵੀ ਉਹਨਾਂ ਨੇ ਉਹਦੀ ਜ਼ਮੀਨ ਆ ਜਿਹੜੀ ਉਹ ਉਹਦੇ ਤੋਂ ਲਿਖਾ ਲਈ, ਤੇ ਉਹਨੂੰ ਪਤਾ ਹੀ ਨੀ ਲੱਗਿਆ ਕਿ ਕਦੋਂ ਉਹਦੀ ਜ਼ਮੀਨ ਲਿਖਾ ਕੇ ਉਹ ਆਪ ਹੀ ਖੇਤੀ ਹੈ ਜਿਹੜੀ ਉਹ ਕਰਨ ਲੱਗੇ ਹੋਏ ਹੈਗੇ ਨੇ ਉੱਥੇ, ਤੇ ਜ਼ਮੀਨ ਨੀ ਛੱਡ ਰਹੇ। ਤਾਂ ਪਿੰਡਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹ ਛੋਟੇ ਕਿਸਾਨ ਨੇ ਜਿਹੜੇ ਉਹਨਾਂ ਨੂੰ ਆਰਗਨਾਈਜ਼ ਕੀਤਾ ਜਾਵੇ, ਜਿਹੜੇ ਦਲਿਤ ਨੇ ਉਹਨਾਂ ਨੂੰ ਆਰਗਨਾਈਜ਼ ਕੀਤਾ ਜਾਵੇ, ਵੱਡੀ ਗਿਣਤੀ ਆ, ਤੇ ਜਿੱਥੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਆਰਗਨਾਈਜ਼ ਕਰਦੇ ਹਾਂ ਤਾਂ ਦੂਸਰੇ ਪਾਸੇ ਜਿਹੜੀ ਸਟਰਗਲ ਆ ਉਹ ਥੋੜੀ ਵੱਡੀ ਆ, ਕਿਉਂਕਿ ਟੋਟਲ ਸਟੇਟ ਆ ਉਹਨਾਂ ਦੇ ਨਾਲ ਖੜੀ ਹੈਗੀ ਆ, ਉਹ ਇੱਕ ਜਿਹੜੀ ਸਟਰਗਲ ਆ ਜਿਹੜੀ ਅੱਗੇ ਹੌਲੀ ਹੌਲੀ ਵਧਣੀ ਹੈਗੀ ਆ, ਉਸ ਦਿਸ਼ਾ ਦੇ ਵਿੱਚ ਹੌਲੀ ਹੌਲੀ ਅਸੀਂ ਅੱਗੇ ਨੂੰ ਵਧਾ ਰਹੇ ਹਾਂ, ਕਿਉਂਕਿ ਸੱਤਾ ਦਾ ਜਿਹੜਾ ਸਵਾਲ ਆ ਉਹ ਜ਼ਮੀਨ ਦੇ ਨਾਲ ਜੁੜਿਆ ਹੋਇਆ ਹੈਗਾ, ਜਿੰਨਾ ਚਿਰ ਸੱਤਾ ਦਾ ਸਵਾਲ ਆ ਜਿਹੜਾ ਉਸ ਨੂੰ ਸੰਬੋਧਿਤ ਨਹੀਂ ਹੋਵਾਂਗੇ ਤਾਂ ਜ਼ਮੀਨ ਦਾ ਮਸਲਾ ਜਿਹੜਾ ਉਹ ਹੱਲ ਆ ਉਹ ਨਹੀਂ ਹੋਣਾ ਹੈ।
ਬਿਲਕੁਲ ਬਿਲਕੁਲ ਸਾਥੀ ਜੀ, ਬਿਲਕੁਲ ਸਹੀ ਕਿਹਾ ਜੀ ਤੁਸੀਂ। ਸਾਥੀ ਜੀ, ਬਹੁਤ ਆਪਣੀ ਕਾਫੀ ਵਿਸ਼ੇ ਆਪਣੇ ਕਵਰ ਹੋ ਗਏ ਔਰ ਬਹੁਤ ਵਧੀਆ ਗੱਲਬਾਤ ਹੋਈ ਹੈ। ਸੋ ਸਾਥੀ ਜੀ, ਅਖੀਰ ਦੇ ਵਿੱਚ ਤੁਸੀਂ ਸਾਡੇ ਸਰੋਤੇ ਨਿਊਜ਼ੀਲੈਂਡ ਦੇ ਜਾਂ ਬਾਅਦ ਦੇ ਵਿੱਚ ਇੰਟਰਨੈਟ ਦੇ ਥਰੂ ਦੁਨੀਆਂ ਦੇ ਵਿੱਚ ਸੁਣਨਗੇ, ਤੁਸੀਂ ਇਸ ਸੰਘਰਸ਼ਾਂ ਦੇ ਬਾਰੇ ਤੇ ਕੁਛ ਸਾਡੇ ਸਰੋਤਿਆਂ ਨੂੰ ਕਿਸ ਤਰੀਕੇ ਨਾਲ ਸ਼ਾਮਲ ਹੋ ਸਕਦੇ ਨੇ ਘੱਟੋ ਘੱਟ ਇੱਕ ਸਿੰਪਥੀ ਤੇ ਉਹਦੇ ਨਾਲ ਕਰ ਸਕਦੇ ਨੇ ਸੋ ਕੀ ਤੁਸੀਂ ਸੁਨੇਹਾ ਦੇਣਾ ਚਾਹੋਗੇ
ਇੱਕ ਇਹਨਾਂ ਨੇ ਮੰਗ ਕੀਤੀ ਹੈ ਵੀ ਜਿਹੜੀ ਸਾਡੀਆਂ ਸਟਰਗਲ ਜਿਹੜੀ ਵਾ ਚਾਰ ਚਾਰ ਸਟੇਟਾਂ ਦੇ ਵਿੱਚ ਬੰਦੇ ਇਕੱਠੇ ਹੋ ਰਹੇ ਆ ਵੀ ਉਹ ਤੁਸੀਂ ਸਾਡੀ ਮਦਦ ਕਰੋ
ਆਰਗੇਨਾਈਜੇਸ਼ਨ ਦਾ ਸੇ ਸਾਡੇ ਸਰੋਤੇ ਨੇ
ਹਾਂਜੀ
ਸਾਡਾ ਇਸ ਇਸ਼ੂ ਸਟਰਗਲ ਨੂੰ ਦਾ ਪ੍ਰੋਪੇਗੈਂਡਾ ਕਰ ਸਕਦੇ ਹੈਗੇ ਨੇ ਬੈਠੇ ਚਾਹੇ ਇੰਟਰਨੈਟ ਦੇ ਉੱਤੇ ਜਾਂ ਹੋਰ ਕਿਤੇ ਵੀ ਕਿਸੇ ਨਾਲ ਗੱਲਬਾਤ ਕਰਕੇ ਤਾਂ ਉਹ ਜੇ ਇਹ ਨਾਲ ਮਦਦ ਕਰ ਸਕਦਾ ਬਹੁਤ ਵਧੀਆ ਜਾਂ ਉਹਨਾਂ ਦੇ ਕੁਝ ਰਿਸ਼ਤੇਦਾਰ ਵੱਖਰੇ ਵੱਖਰੇ ਕਿਉਂਕਿ ਸਾਰੇ ਇਹਨਾਂ ਪਿੰਡਾਂ ਦੇ ਵਿੱਚ ਗਏ ਹੋਏ ਹੈਗੇ ਨੇ ਕੋਈ ਰਿਸ਼ਤੇਦਾਰ ਕੋਈ ਹੋਰ ਵੀ ਕੋਈ ਵੀ ਇਹਨਾਂ ਸਟਰਗਲਾਂ ਦੇ ਵਿੱਚ ਹਿੱਸਾ ਪਾ ਸਕਦਾ ਇਸ ਦੇ ਵਿੱਚ ਅੱਗੇ ਵੱਧ ਸਕਦਾ ਹੈਗਾ ਤਾਂ ਸਾਨੂੰ ਉਹਨਾਂ ਦੇ ਨਾਲ ਉਹਨਾਂ ਨੂੰ ਸਾਡੇ ਨਾਲ ਜ਼ਰੂਰ ਜੋੜਿਆ ਜਾਵੇ ਉਹਨਾਂ ਨੂੰ ਪ੍ਰੇਰ ਕੇ ਸਟਰਗਲ ਦੇ ਵਿੱਚ ਅੱਗੇ ਜਿਹੜਾ ਉਹ ਵਧਾ ਸਕਦੇ ਨੇ ਤਾਂ ਸਾਨੂੰ ਅਸੀਂ ਇਹੀ ਹੈ ਜਿਹੜਾ ਇਸ ਸਮੇਂ
ਅੱਗੇ ਤੋਂ ਵੀ ਸਾਨੂੰ ਜੇ ਸਾਡੇ ਤੱਕ ਮਤਲਬ ਗੱਲਬਾਤ ਕੋਈ ਪਹੁੰਚਦੀ ਰਿਹਾ ਕਰੇ ਅਸੀਂ ਹੁਣ ਵੀ ਅੱਜ ਉਹ ਤੇ ਗੱਲਬਾਤ ਕਰਾਂਗੇ ਕਿ ਕਿਵੇਂ ਮਤਲਬ ਜਿਹੜੀ ਹੈਗੀ ਆ ਵੀ ਉਹ ਕਿਵੇਂ ਇਕੱਠੇ ਹੋਣੇ ਚਾਹੀਦੇ ਆ ਕਿਉਂਕਿ ਸਾਡੀ ਜਿਹੜੀ ਗੱਲਬਾਤ ਹੁਣ ਸਾਰੀ ਦੁਨੀਆਂ ਸੁਣੀ ਜਾ ਰਹੀ ਹੈ ਰੇਡੀਓ ਸਟੇਸ਼ਨ ਤੋਂ ਇਸ ਵਾਸਤੇ ਉਹਦੀ ਗੱਲਬਾਤ ਵੀ ਕਰਾਂਗੇ ਤੇ ਅੱਗੇ ਤੋਂ ਸਾਨੂੰ ਇਸ ਗੱਲ ਦਾ ਸਾਡਾ ਮਤਲਬ ਹੈ ਜਦੋਂ ਤੁਸੀਂ ਕਿਤੇ ਤੁਹਾਨੂੰ ਸਮਾਂ ਮਿਲਦਾ ਜਾਂ ਤੁਹਾਡੀ ਕੋਈ ਸਟਰਗਲ ਚੱਲਦੀ ਆ ਜਾਂ ਕੋਈ ਇਹੋ ਜਿਹੀ ਗੱਲਬਾਤ ਹੁੰਦੀ ਆ ਤੇ ਉਦੋਂ ਸਾਡੇ ਨਾਲ ਤੁਸੀਂ ਸਾਥ ਦਿੰਦੇ ਰਹੋ ਅਸੀਂ ਤੁਹਾਡੇ ਹੱਕ ਤੇ ਖੜੇ ਹਾਂ ਤੁਹਾਡੇ ਮੂਹ ਲੜਨ ਤੁਹਾਡੇ ਬਰਾਬਰ ਖੜੇ ਆ ਜਿਹੜਾ ਕੁਛ ਵੀ ਤੁਹਾਡਾ ਆਊਗਾ ਅਸੀਂ ਉਹਨੂੰ ਜਿਹੜਾ ਹੈਗਾ ਉਹਦਾ ਪ੍ਰਚਾਰ ਜਿਹੜਾ ਹੈਗਾ ਸਾਰੀ ਦੁਨੀਆਂ ਵਿੱਚ ਕਰਾਂਗੇ
ਬਹੁਤ ਵਧੀਆ ਸਾਥੀ ਜੀ ਸੋ ਜਿਵੇਂ ਨਛੱਤਰ ਸਿੰਘ ਹੋਣਾ ਨੇ ਕਿਹਾ ਕਿ ਅਸੀਂ ਜਿਹੜੀ ਤੁਹਾਡੀ ਇਹ ਕਨਵੈਨਸ਼ਨ ਹੋਣ ਜਾ ਰਹੀ ਹੈ ਈਵਨ ਜਿਹੜੇ ਪੰਜਾਬ ਤੋਂ ਬਾਹਰ ਵਾਲੇ ਨੇ ਚਾਹੇ ਉਹ ਕਰਨਾਟਕਾ ਤੋਂ ਹੋਣ ਚਾਹੇ ਤੇਲੰਗਾਨਾ ਤੋਂ ਹੋਣ ਸੋ ਅਸੀਂ ਤੁਹਾਡੇ ਕੋਲੋਂ ਉਹਨਾਂ ਦਾ ਪਤਾ ਲੈ ਕੇ ਉਹਨਾਂ ਨਾਲ ਵੀ ਜ਼ਰੂਰ ਅਸੀਂ ਰਾਬਤਾ ਕਾਇਮ ਕਰਾਂਗੇ ਅਤੇ ਕੋਸ਼ਿਸ਼ ਕਰਾਂਗੇ ਕਿ 18 ਅਤੇ 19 ਵਾਲੀ ਜਿਹੜੀ ਮੀਟਿੰਗ ਹੈ ਇਹ ਪੂਰੀ ਕਾਮਯਾਬੀ ਦੇ ਨਾਲ ਹੋਵੇ ਬਹੁਤ ਬਹੁਤ ਧੰਨਵਾਦ ਸਾਥੀ ਜੀ
ਤਾਂ ਦੋਸਤੋ ਇਹ ਸਨ ਸਾਥੀ ਗੁਰਮੁਖ ਸਿੰਘ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੋਂ ਜਿਹੜੀ ਉਹਨਾਂ ਨੇ ਮੀਟਿੰਗ ਦੀ ਜ਼ਿਕਰ ਚੱਲਿਆ 18-19 ਜਨਵਰੀ ਨੂੰ ਹੋਏਗੀ ਸੁਬਹਾ 11 ਵਜੇ ਅਹਿਮਦਾਬਾਦ ਜਿਹੜਾ ਗੁਜਰਾਤ ਵਿੱਚ ਹੈ ਐਗਜੈਕਟ ਜਿਹੜੀ ਲੋਕੇਸ਼ਨ ਹੈ ਉਹ ਹਾਲੇ ਤੈਅ ਨਹੀਂ ਹੋਈ ਪਰ ਆਉਂਦੇ ਸਮੇਂ 'ਚ ਜਿਸ ਤਰ੍ਹਾਂ ਹੀ ਸਾਡੇ ਤੱਕ ਜਾਣਕਾਰੀ ਪਹੁੰਚੇਗੀ ਅਸੀਂ ਵੀ ਸਰੋਤਿਆਂ ਨਾਲ ਸਾਂਝੀ ਕਰ ਦੇਵਾਂਗੇ ਤਾਂ ਇਹ ਕਾਫੀ ਵੱਡੇ ਪੱਧਰ ਦੀ ਕਨਵੈਨਸ਼ਨ ਹੈ ਸਿਰਫ ਪੰਜਾਬ ਜਾਂ ਸਿਰਫ ਸੰਗਰੂਰ ਜ਼ਿਲ੍ਹੇ ਦੀ ਗੱਲ ਨਹੀਂ ਰਹੇਗੀ ਇਹਦੇ 'ਚ ਜਿਸ ਤਰ੍ਹਾਂ ਉਹਨਾਂ ਨੇ ਸਾਥੀ ਨੇ ਦੱਸਿਆ ਕਿ ਕਰਨਾਟਕਾ ਕੇਰਲਾ ਯੂਪੀ ਗੁਜਰਾਤ ਤੇਲੰਗਾਨਾ ਅਤੇ ਪੰਜਾਬ ਦੇ ਜਿਹੜੇ ਸਾਡੇ ਸੰਘਰਸ਼ਸ਼ੀਲ ਲੋਕ ਨੇ ਔਰ ਜਥੇਬੰਦੀਆਂ ਨੇ ਉਹ ਸ਼ਾਮਲ ਹੋਣਗੇ
ਮੀਟਿੰਗ ਵੀ ਉੱਥੇ ਹੋਣ ਜਾ ਰਹੀ ਹੈ ਬਿਲਕੁਲ ਦੁਸ਼ਮਣ ਦੇ ਘਰ ਦੇ ਵਿੱਚ
ਬਿਲਕੁਲ ਜੀ ਜਿੱਥੇ ਮੋਦੀ ਚੀਫ ਮਿਨਿਸਟਰ ਰਹਿ ਚੁੱਕੇ ਨੇ ਬਿਲਕੁਲ ਬਿਲਕੁਲ ਜੀ ਹਾਂਜੀ ਤੋ ਜਿਹੜੇ ਸਾਡੇ ਪਹਿਲੇ ਬੁਲਾਰੇ ਅਸੀਂ ਦੁਬਾਰਾ ਉਹਨਾਂ ਨਾਲ ਇੱਕ ਵਾਰੀ ਰਾਬਤਾ ਕਰਨ ਦੀ
ਕੋਸ਼ਿਸ਼
ਕਰਦੇ ਜ਼ਰੂਰ ਜ਼ਰੂਰ ਤੋ ਸਾਰਿਆਂ ਨੂੰ ਸਰੋਤਿਆਂ ਨੂੰ ਦਰਖਾਸਤ ਹੈ ਕਿ ਇਸ ਤਰ੍ਹਾਂ ਤੁਸੀਂ ਰੇਡੀਓ ਇਨਕਲਾਬ ਪ੍ਰੋਗਰਾਮ ਸੁਣਦੇ ਰਹਿਣਾ
ਪੰਜਾਬ ਦੇ ਲੋਕ ਸੱਭਿਆਚਾਰ ਅਤੇ ਮਹਾਨ ਵਿਰਸੇ ਦੀ ਖੈਰ ਮੰਗਦੇ ਹੋਏ ਇੱਕ ਕਿ ਪੰਜਾਬ ਦੀ ਸੱਚੀ ਸੁਣਤਾ
ਸੁਣ ਚ ਵੀ ਸੋਕਾ ਸੋਕਾ ਵੇ ਵੀਰਾ ਬਣ ਜਾ ਰਿਹਾ ਸਾਡੀ ਵੀ ਵਿੱਚ ਚੂੜੀਆਂ ਦਾ ਹੋਕਾ ਦੇਈ ਨਾ ਵੀਰਾ ਬਣ ਜਾ ਰਿਹਾ ਦੇਈ ਨਾ ਵੀਰਾ ਜਾ ਰਿਹਾ ਦੇਣੀਆਂ ਚ ਬੈਠੀ ਮੇਰੇ ਵੀਰੇ ਦੀ ਮਕਾਨ ਵੇ ਆਈਆਂ ਕੁੜਮਤਾਂ ਮੇਰੀ ਬਾਬੋ ਨੂੰ ਵਰਾਣ ਵੇ ਉਹ ਦੇਣੀਆਂ ਚ ਬੈਠੀ ਮੇਰੇ ਵੀਰੇ ਦੀ ਮਕਾਨ ਵੇ ਕੁੜਮਤਾ ਮੇਰੀ ਭਾਬੀ ਨੂੰ ਵਰਾਣ ਵੇ ਜਿਹਦੇ ਚਾਵਾਂ ਦਾ ਵੇ ਹਾਏ ਜਿਹਦੇ ਚਾਵਾਂ ਦਾ ਵੇ ਹੋ ਗਿਆ ਏ ਟੋਕਾ ਟੋਕਾ ਵੇ ਵੀਰਾ ਬਣ ਜਾ ਰਿਹਾ ਸਾਡੀ ਵੀ ਵਿੱਚ ਚੂੜੀਆਂ ਦਾ ਹੋਕਾ ਦੇਈ ਨਾ ਵੀਰਾ ਬਣ ਜਾ ਰਿਹਾ ਮਨਾਈ ਦਾ ਐਵੇਂ ਸਾਥੋਂ ਵੰਗਾ ਕੋਲੋਂ ਗੁੱਟ ਨੀ ਬਣਾਈ ਦਾ ਤੀਆਂ ਦਾ ਤਿਉਹਾਰ ਭਾਈਆਂ ਸਿਰ ਤੇ ਮਨਾਈ ਦਾ ਐਵੇਂ ਸਾਥੋਂ ਵੰਗਾ ਕੋਲੋਂ ਗੁੱਟ ਨੀ ਬਣਾਈ ਦਾ ਤੂੰ ਕੀ ਜਾਣਦਾ ਏ ਲੋਕਾ ਵੇ ਵੀਰਾਵਣ ਜਾ ਰਿਹਾ ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ ਦੇਈ ਨਾ ਵੀਰਾਵਣ ਜਾ ਰਿਹਾ ਹੈ ਦੇਈ ਨਾ ਵੀਰਾ ਬੀਹੀਨੂੰ ਚੜਾ ਕੇ ਵੇ ਰਾਠਾ ਦੀ ਨੋ ਰੋਜ਼ ਰੱਤਾ ਚੂੜਾ ਛਿਣਕਾ ਕੇ ਵੇ ਜਾਣ ਜਾਣ ਲੰਘੇ ਸਾਡੀ ਬੀਹੀਨੂੰ ਚੜਾ ਕੇ ਵੇ ਲੱਥੇ ਉਹਦਾ ਵੀ ਵੇ ਲੱਥੇ ਉਹਦਾ ਵੀ ਸੁਹਾਗ ਦਾ ਵੇ ਕੋਕਾ ਕੋਕਾ ਵੇ ਵੀਰਾਵਣ ਜਾ ਰਿਹਾ ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ ਦੇਈ ਨਾ ਵੀਰਾਵਣ ਜਾ ਰਿਹਾ ਫੇਰ ਸਾਡੇ ਪਿੰਡਾਂ ਚੋਂ ਨਿਰਾਸ਼ਾ ਨਾ ਤੂੰ ਜਾਏਗਾ ਚੂੜੀਆਂ ਦੇ ਨਾਲ ਜਦੋਂ ਚਾਕੂ ਵੀ ਲਿਆਏਗਾ ਫੇਰ ਸਾਡੇ
ਦੋਸਤੋ ਇਸ ਵਕਤ ਫੋਨ ਲਾਈਨ ਤੇ ਸਾਡੇ ਨਾਲ ਹੋ ਗਏ ਨੇ ਸਾਥੀ ਲਕਸ਼ਮਣ ਸੇਵੇ ਵਾਲਾ ਜਿਹੜੇ ਕਿ ਜਨਰਲ ਸਕੱਤਰ ਨੇ ਖੇਤ ਮਜ਼ਦੂਰ ਯੂਨੀਅਨ ਤੋਂ ਉਹਨਾਂ ਨਾਲ ਅਸੀਂ ਅਗਲੀ ਗੱਲਬਾਤ ਕਰਨ ਜਾ ਰਹੇ ਹਾਂ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਹਾਂਜੀ ਤੋ ਸਾਥੀ ਜੀ ਜਿਹੜਾ ਸਵਾਲ ਅਸੀਂ ਪਿੱਛੇ ਜੇ ਜਿਹੜੇ ਸਾਡੇ ਨਾਲ ਕਿਸਾਨ ਸਾਥੀ ਆਏ ਸੀਗੇ ਪੁੱਛਿਆ ਸੀਗਾ ਮੈਂ ਤੁਹਾਡੇ ਕੋਲ ਬਿਲਕੁਲ ਉਹੀ ਸਵਾਲ ਪੁੱਛੂਗਾ ਕਿ ਜਿਹੜਾ ਪਟਿਆਲੇ ਦੇ ਵਿੱਚ ਅਧਿਆਪਕਾਂ ਦਾ ਧਰਨਾ ਲੱਗਿਆ ਸੀਗਾ ਉਹਦੇ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਪੇਂਡੂ ਖੇਤ ਮਜ਼ਦੂਰ ਯੂਨੀਅਨ ਨੂੰ ਸ਼ਾਮਲ ਹੋਣ ਦੀ ਤੁਹਾਨੂੰ ਕਿਉਂ ਤੁਸੀਂ ਲੋੜ ਸਮਝੀ ਉਹਦੇ ਬਾਰੇ ਸਰੋਤਿਆਂ ਨਾਲ ਸਾਂਝ ਪਾਓ
ਅਸੀਂ ਆਪਣੀ ਜਥੇਬੰਦੀ ਖੇਤ ਮਜ਼ਦੂਰ ਯੂਨੀਅਨ ਵੱਲੋਂ ਜਿਹੜਾ ਅਧਿਆਪਕਾਂ ਦਾ ਸੰਘਰਸ਼ ਆ ਇਹਦੇ ਵਿੱਚ ਇਸ ਕਰਕੇ ਸ਼ਾਮਲ ਹੋਏ ਹਾਂ
ਜੀ
ਕਿ ਜਿਹੜੇ ਖੇਤ ਮਜ਼ਦੂਰ ਆ ਦਲਿਤ ਵਰਗ ਨਾਲ ਸੰਬੰਧਿਤ ਹਿੱਸੇ ਆ
ਜੀ
ਉਹਨਾਂ ਸਭਨਾਂ ਵਾਸਤੇ ਸਿੱਖਿਆ ਦਾ ਬਹੁਤ ਵੱਡਾ ਮਹੱਤਵ ਆ ਤੇ ਜੋ ਸਰਕਾਰ ਨੀਤੀਆਂ ਪਾਲਿਸੀਆਂ ਲਾਗੂ ਕਰਦੀ ਆ ਰਹੀ ਹੈ ਉਹਨਾਂ ਤਹਿਤ ਜੋ ਦਿਨ ਆਰਥਿਕ ਹਾਲਤ ਇਹਨਾਂ ਵਰਗਾਂ ਦੀ ਮਾੜੀ ਹੁੰਦੀ ਜਾ ਰਹੀ ਹੈ ਇਸ ਕਰਕੇ ਸਰਕਾਰੀ ਸਿੱਖਿਆ ਦਾ ਬਚਣਾ ਸਰਕਾਰੀ ਸਕੂਲਾਂ ਦਾ ਬਚਣਾ ਸਰਕਾਰੀ ਅਧਿਆਪਕਾਂ ਦਾ ਬਚਣਾ ਬੇਹੱਦ ਜ਼ਰੂਰੀ ਹੈ ਜੇ ਸਰਕਾਰੀ ਸਕੂਲ ਰਹਿਣਗੇ ਸਰਕਾਰੀ ਅਧਿਆਪਕ ਰਹਿਣਗੇ ਤਾਂ ਹੀ ਸਾਡੇ ਬੱਚੇ ਆ ਜਿਹੜੇ ਉਹਨਾਂ ਦਾ ਸਕੂਲਾਂ ਦੇ ਵਿੱਚ ਪੜ੍ਹਾਈ ਹੋ ਸਕਦੀ ਹੈ ਅੱਜ ਅਸੀਂ ਜਦੋਂ ਐਂ ਨਿਗਾਹ ਮਾਰ ਕੇ ਦੇਖਦੇ ਹਾਂ ਵੱਖ ਵੱਖ ਪੱਖਾਂ ਦੇ ਉੱਤੇ
ਜੀ
ਤਾਂ ਅਸੀਂ ਬਹੁਤ ਆਰਾਮ ਨਾਲ ਕਹਿ ਸਕਦੇ ਹਾਂ ਕਿ ਬਹੁ ਗਿਣਤੀ ਜਿਹੜੀ ਬੱਚਿਆਂ ਦੀ ਆ ਲਗਭਗ 80-85% ਤੋਂ ਉੱਤੇ ਉਹ ਦਲਿਤ ਵਰਗ ਦੇ ਬੱਚਿਆਂ ਦੀ ਜਿਹੜੀ ਗਿਣਤੀ ਆ ਉਹ ਸਰਕਾਰੀ ਸਕੂਲਾਂ ਚ ਪੜ੍ਹ ਰਹੀ ਹੈ ਇਸ ਵਾਸਤੇ ਉਹਨਾਂ ਦਾ ਸਭ ਤੋਂ ਵੱਡਾ ਮਸਲਾ ਇੱਕ ਤਰ੍ਹਾਂ ਨਾਲ ਕਹਿ ਲਓ ਅਧਿਆਪਕਾਂ ਨਾਲੋਂ ਵੀ ਵੱਡਾ ਮਸਲਾ ਉਹਨਾਂ ਦਾ ਬਣ ਜਾਂਦਾ ਕਿ ਸਰਕਾਰੀ ਸਕੂਲ ਤੋਂ ਸਰਕਾਰੀ ਸਿੱਖਿਆ ਨੂੰ ਬਚਾਇਆ ਜਾਵੇ
ਬਿਲਕੁਲ
ਜਿਹੜੇ ਨਿਯਮਾਂ ਤਹਿਤ ਜਾਂ ਜਿਹੜੀਆਂ ਨੀਤੀਆਂ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਤਨਖਾਹ ਤੇ ਕਟੌਤੀ ਕੀਤੀ ਆ ਨੇ
ਜੀ
ਜਾਂ ਅਧਿਆਪਕਾਂ ਦੀਆਂ ਹੋਰ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤਾਂ ਇਹ ਇਹ ਤੱਤ ਰੂਪ ਦੇ ਵਿੱਚ ਠੇਕਾ ਪ੍ਰਣਾਲੀ ਇੱਥੇ ਜਿਹੜੀ ਹੈਗੀ ਆ ਉਹ ਲਾਗੂ ਕੀਤੀ ਹੋਈ ਆ ਇਹਨਾਂ ਨੇ ਆਰਜੀ ਸਿਸਟਮ ਬਣਾਇਆ ਜਾ ਰਿਹਾ ਜਦੋਂ ਕਿ ਵਿਦਿਆ ਆਰਜੀ ਪ੍ਰਬੰਧ ਨਹੀਂ ਹੈ ਇਹ ਇਹ ਕੁੱਲ ਮਿਲਾ ਕੇ ਉਹ ਹਕੂਮਤ ਦੀਆਂ ਜਿਹੜੀਆਂ ਨੇ ਉਹ ਇਕਨੋਮਿਕ ਪਾਲਿਸੀ ਆ ਜਿਹਨੂੰ ਅਸੀਂ ਕਹਿ ਸਕਦੇ ਹਾਂ ਨਿੱਜੀਕਰਨ ਦੀਆਂ ਨੀਤੀਆਂ ਨੇ ਅਦਾਰੀਕਰਨ ਦੀਆਂ ਨੀਤੀਆਂ ਨੇ ਵਪਾਰੀਕਰਨ ਦੀਆਂ ਨੀਤੀਆਂ ਉਹਨਾਂ ਦਾ ਹੀ ਇੱਕ ਪਾਰਟ ਆ
ਬਿਲਕੁਲ
ਦੇਖੋ ਇਕੱਲੀ ਸਿੱਖਿਆ ਦੇ ਮਾਮਲੇ ਦੇ ਵਿੱਚ ਨਹੀਂ ਹੈ ਇਹ ਪਾਲਿਸੀਆਂ ਸਭਨਾਂ ਥਾਵਾਂ ਤੇ ਲਾਗੂ ਕੀਤੀਆਂ ਜਾ ਰਹੀਆਂ ਜਦੋਂ ਪਹਿਲਾਂ ਅਮਰਿੰਦਰ ਸਿੰਘ ਦੀ ਸਰਕਾਰ ਉਦੋਂ ਵੀ 1200-1300 ਪ੍ਰਾਇਮਰੀ ਸਕੂਲ ਬੰਦ ਕਰਨ ਦਾ ਇਹਨਾਂ ਨੇ ਫੈਸਲਾ ਲਿਆ ਸੀਗਾ ਉਸ ਮੌਕੇ ਵੀ ਪੰਜਾਬ ਦੇ ਲੋਕ ਵੱਡੀ ਗਿਣਤੀ ਚ ਸੜਕਾਂ ਤੇ ਆਏ ਤੇ ਉਹ ਫੈਸਲਾ ਸਰਕਾਰ ਨੂੰ ਵਾਪਸ ਲੈਣਾ ਪਿਆ
ਬਿਲਕੁਲ ਜੀ
ਹੁਣ ਵੀ ਸਰਕਾਰ ਲਗਭਗ ਹਰੇਕ ਜ਼ਿਲ੍ਹੇ ਚੋਂ ਲਿਸਟਾਂ ਬਣਾ ਰਹੀ ਹੈ ਚਾਰ ਚਾਰ ਸਕੂਲ ਆ ਜਿਹੜੇ ਉਹ ਮਤਲਬ ਇੱਕ ਤਰ੍ਹਾਂ ਨਾਲ ਕੰਪਨੀਆਂ ਹਵਾਲੇ ਕਰਨੇ ਆ ਇਸ ਕਰਕੇ ਇਸ ਮਸਲੇ ਦੇ ਵਿੱਚ ਸਾਡਾ ਸ਼ਾਮਲ ਹੋਣਾ
ਬਿਲਕੁਲ ਬਿਲਕੁਲ ਕੋਈ ਸ਼ੱਕ ਨੀ ਸਾਥੀ ਜੀ ਕੋਈ ਸ਼ੱਕ ਨੀ ਜੀ ਜੀ
ਜੀ
ਤੋ ਸਾਥੀ ਜੀ ਨਾਲ ਦੀ ਨਾਲ ਆਪਾਂ ਤੁਹਾਡੇ ਕੋਲੋਂ ਅਪਡੇਟ ਵੀ ਲੈਂਦੇ ਜਾਵਾਂਗੇ ਕਿ ਜਿਹੜਾ ਪਟਿਆਲੇ ਮੋਰਚਾ ਲੱਗਿਆ ਸੀਗਾ ਉਹਨੂੰ ਫਿਲਹਾਲ ਮੁਲਤਵੀ ਕਰਤਾ ਗਿਆ ਆ ਹੁਣ ਗਾਹਾਂ ਜਿਹੜਾ ਆਉਣੇ ਵਾਲਾ ਸੰਘਰਸ਼ ਆ ਉਹ ਕਿੱਥੇ ਕਿੱਥੇ ਕੀ ਤੈਅ ਕੀਤਾ ਗਿਆ ਇਹਨੂੰ ਇਹਦੇ ਵਾਸਤੇ
ਜਦੋਂ ਇੱਕ ਵਾਰੀ ਇੱਕ ਤਰੀਕ ਦਾ ਬਹੁਤ ਵੱਡਾ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ ਲੋਕਾਂ ਦਾ ਹਜੂਮ ਅਗਲੇ ਦਿਨ ਪਟਿਆਲੇ ਆਉਣ ਵਾਸਤੇ ਤਿਆਰ ਬੈਠਾ ਸੀ
2 ਤਰੀਕ ਨੂੰ ਜੀ
ਤਾਂ ਉਸ ਮੌਕੇ ਸਿੱਖਿਆ ਮੰਤਰੀ ਨੇ ਕੁਛ ਪਿਛੜਾਵੇ ਦੇ ਕੇ ਕੁਛ ਮਤਲਬ ਇਸ ਸੰਘਰਸ਼ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਧਿਆਪਕਾਂ ਦਾ ਸੰਘਰਸ਼ ਨਿਰੰਤਰ ਜਾਰੀ ਆ
ਜੀ
ਪਹਿਲਾਂ 8 ਤਰੀਕ ਤੱਕ ਮਹਿਮਦਪੁਰ ਵਿੱਚ ਵੀ ਚੱਲਿਆ ਉਹ
ਹਾਂਜੀ
ਹੁਣ 16 ਤਰੀਕ ਨੂੰ ਪੰਜਾਬ ਦੇ ਅਧਿਆਪਕ 3 ਥਾਵਾਂ ਤੇ ਵੱਡੇ ਇਕੱਠ ਕਰ ਰਹੇ ਆ
ਜੀ
ਇੱਕ ਬਠਿੰਡੇ ਇੱਕ ਲੁਧਿਆਣੇ
ਤੇ
ਇੱਕ ਜਲੰਧਰ ਇਸ ਪੱਖੋਂ ਸੰਘਰਸ਼ ਦੇ ਰੂਪ ਹੀ ਬਦਲੇ ਨੇ ਸੰਘਰਸ਼ ਖਤਮ ਨਹੀਂ ਹੋਇਆ ਗਾ
ਪਿੰਡਾਂ
ਚ ਸ਼ਹਿਰਾਂ ਚ ਉਹਨਾਂ ਨੇ ਇਸ ਮਹਿਮ ਨੂੰ ਲੈ ਕੇ ਜਾਣ ਦਾ ਫੈਸਲਾ ਕੀਤਾ ਕਿ 16 ਤੱਕ ਇਸ ਗੱਲ ਨੂੰ ਜਿਹੜਾ ਵੀ ਕਿਸੇ ਨੂੰ ਕੋਈ ਭੁਲੇਖਾ ਖੜਾ ਹੋ ਗਿਆ ਕੋਈ ਰੌਲੇ ਪੈ ਗਏ ਧੁੰਦ ਛੱਤਣੀ ਮਾੜੀ ਮੋਟੀ ਵੀ ਉਹ ਉਹਦੇ ਵਾਸਤੇ ਪਹਿਲਾਂ ਉਹ ਅੱਡ ਅੱਡ ਥਾਵਾਂ ਤੇ ਲੋਕਾਂ ਨੂੰ ਵਿੱਚ ਆਪਣੀ ਗੱਲ ਲੈ ਕੇ ਜਾਣਗੇ ਉਦੋਂ ਬਾਅਦ 16 ਤਰੀਕ ਨੂੰ ਪ੍ਰੋਗਰਾਮ 3 ਥਾਵਾਂ ਤੇ ਲਿਖੇ ਹੋਏ ਆ
ਠੀਕ ਆ ਜੀ ਬਹੁਤ ਵਧੀਆ
ਕਿਉਂਕਿ ਜਿਹੜੀ 17 ਨੂੰ ਮੁੱਖ ਮੰਤਰੀ ਨੇ ਨਾਲ ਮੀਟਿੰਗ ਦਾ ਵਾਅਦਾ ਕੀਤਾ ਹੋਇਆ ਇੱਕ ਤਾਂ ਉਹਦੇ ਤੇ ਦਬਾਅ ਬਣਾਇਆ ਜਾ ਸਕੇ ਤੇ ਮੀਟਿੰਗ ਨੂੰ ਮਚਿਓਰ ਕਰਨ ਦੇ ਵਾਸਤੇ ਦਬਾ ਰਹੇ
ਬਿਲਕੁਲ ਬਿਲਕੁਲ ਸਾਥੀ ਜੀ ਸਾਥੀ ਜੀ ਇੱਕ ਜਿਹੜੀ ਫੇਸਬੁੱਕ ਤੇ ਵੀ ਕਾਫੀ ਡਿਸਕਸ਼ਨ ਚੱਲ ਰਹੀ ਹੈ ਅਸੀਂ ਇਸ ਮੇਰੀ ਆਵਾਜ਼ ਸੁਣ ਰਹੇ ਜੀ ਤੁਹਾਨੂੰ ਸਾਥੀ ਜੀ
ਹਾਂਜੀ 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 ਬਿਲਕੁਲ ਸੁਣ ਰਹੇ ਹਾਂਜੀ
ਤੋ ਸਾਥੀ ਜੀ ਅਸੀਂ ਬਿਲਕੁਲ ਵੀ ਇਹਨੂੰ ਜਿਹੜੀ ਅਸੀਂ ਗੱਲ ਕਰਨ ਜਾ ਰਹੇ ਹਾਂ ਅਸੀਂ ਇਹਨੂੰ ਪੋਜ਼ਿਟਿਵ ਤਰੀਕੇ ਨਾਲ ਕਰਨ ਜਾ ਰਹੇ ਹਾਂ ਅਸੀਂ ਬਿਲਕੁਲ ਵੀ ਇਹਨੂੰ ਨੈਗੇਟਿਵ ਤਰੀਕੇ ਨਾਲ ਨਹੀਂ ਕਿਸੇ ਵੀ ਕੋਈ ਸਾਡਾ ਸਾਥੀ ਲਵੇ ਕਿਉਂਕਿ 1 ਤਰੀਕ ਜਿਹੜਾ 2 ਤਰੀਕ ਨੂੰ ਬਹੁਤ ਵੱਡਾ ਧਰਨਾ ਦੇਣਾ ਸੀਗਾ ਉਹਦੇ ਵਿੱਚ ਜਿੱਦਾਂ ਮੈਨੂੰ ਮਹਿਸੂਸ ਹੋਇਆ ਜਾਂ ਹੋਰ ਵੀ ਮੀਡੀਆ ਦੇ ਉੱਪਰ ਜਿਹੜੀ ਗੱਲਬਾਤ ਹੋਈ ਆ ਉਹਦੇ ਵਿੱਚ ਜਿਹੜੀ ਮਜ਼ਦੂਰ ਯੂਨੀਅਨ ਨੇ ਤੇ ਜਿਹੜੀਆਂ ਖਾਸ ਕਰਕੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਬਹੁਤ ਜ਼ਿਆਦਾ ਜ਼ੋਰ ਲੱਗਿਆ ਸੀਗਾ ਸੋ ਜਿਹੜੇ ਸਾਥੀਆਂ ਨੇ ਉਹਨਾਂ ਦੇ ਨਾਲ ਸਮਝੌਤਾ ਕੀਤਾ ਸੀਗਾ ਕਿ ਤੁਹਾਡੀ ਉਹਨਾਂ ਨਾਲ ਪਹਿਲਾਂ ਕੋਈ ਗੱਲਬਾਤ ਹੋਈ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ
ਦੇਖੋ 2 ਤਰੀਕ ਦੇ ਐਕਸ਼ਨ ਦੇ ਵਾਸਤੇ ਪੂਰੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮਾਹੌਲ ਬਣਿਆ ਹੋਇਆ ਸੀ ਮੈਂ ਜਿੰਨੀ ਕੁ ਮੇਰੀ ਉਮਰ ਆ ਮੈਂ ਤੇ ਇਸ ਸਮੇਂ ਦੇ ਵਿੱਚ 20-25 ਸਾਲਾਂ ਦੇ ਵਿੱਚ ਸੰਘਰਸ਼ ਦੇਖੇ ਨੇ ਬਹੁਤ ਸਾਰੇ
ਜੀ
ਜਿਸ ਪੱਧਰ ਦੀ ਹਮਾਇਤ ਅਧਿਆਪਕਾਂ ਦੇ ਇਸ ਸੰਘਰਸ਼ ਨੂੰ ਮਿਲ ਰਹੀ ਸੀ
ਜੀ
ਮੇਰੀ ਆਪਦੀ ਜ਼ਿੰਦਗੀ ਚ ਕਿਸੇ ਵਰਗ ਦੇ ਸੰਘਰਸ਼ ਨੂੰ ਇਸ ਕਿਸਮ ਦੀ ਵਿਆਪਕ ਹਮਾਇਤ ਨਹੀਂ ਸੀ ਕਿਉਂਕਿ ਪਿੰਡਾਂ ਦੇ ਵਿੱਚ ਵੀ ਆਮ ਕਿਸਾਨ ਵੀ ਇੱਕ ਤਾਂ ਹੈਗੇ ਕਿਸਾਨ ਜਥੇਬੰਦੀਆਂ ਜਾਂ ਖੇਤ ਮਜ਼ਦੂਰ ਜਥੇਬੰਦੀਆਂ ਇਹ ਤੋਂ ਇਲਾਵਾ ਵੀ ਇੱਕ ਹਿੱਸਾ ਇਹ ਮਹਿਸੂਸ ਕਰ ਰਿਹਾ ਸੀਗਾ ਵੀ ਇਹ ਸਿੱਖਿਆ ਦਾ ਨਿੱਜੀਕਰਨ ਹੋ ਰਿਹਾ ਜਦੋਂ ਬਦਲੀ ਹੋ ਰਹੀ ਸੀ ਕਿਸੇ ਅਧਿਆਪਕ ਦੀ ਦੂਰ ਦੁਰਾਡੇ ਬਦਲੀ ਕਰ ਦਿੰਦੇ ਸੀ ਪਿੰਡਾਂ ਦੇ ਲੋਕ ਉੱਥੇ ਜਾਮ ਲਾਉਂਦੇ ਸੀ ਜਿੰਦਰੇ ਲਾ ਦਿੰਦੇ ਸੀ ਸਕੂਲਾਂ ਨੂੰ ਤੇ ਵਿਆਪਕ ਪੱਧਰ ਦੇ ਉੱਤੇ ਮਤਲਬ ਕਿਸਾਨਾਂ ਨੇ ਵੀ ਮਤਲਬ ਲੀਫਲੈਟ ਕੱਢ ਕੇ ਵੰਡਿਆ, ਪ੍ਰਚਾਰ ਸਮੱਗਰੀ ਜਿਹੜੀ ਜਾਰੀ ਹੋਈ ਉਹਦੀਆਂ ਅਖਬਾਰਾਂ ਦੇ ਵਿੱਚ ਚਰਚਾਵਾਂ ਸ਼ੁਰੂ ਹੋਈਆਂ, ਔਰ ਸਰਕਾਰ ਦੇ ਆਪਦੇ ਜਿਹੜੇ ਸੀ ਆਈ ਡੀ ਡਿਪਾਰਟਮੈਂਟ ਆ ਉਹਨਾਂ ਦੀਆਂ ਰਿਪੋਰਟਾਂ ਸੀ ਵੀ 70,000 ਲੋਕ ਆ ਜਿਹੜੇ ਪਟਿਆਲੇ ਆ ਰਹੇ ਆ
ਜੀ।
ਇਸ ਕਿਸਮ ਦੇ ਨਾਲ ਸਰਕਾਰ ਦੇ ਉੱਤੇ ਇੱਕ ਬਹੁਤ ਹੀ ਵੱਡਾ ਦਬਾਅ ਬਣਿਆ ਹੋਇਆ ਸੀਗਾ। ਇਸ ਹਾਲਤ ਦੇ ਵਿੱਚ ਇਹ ਵੀ ਸੀਗਾ ਵੀ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਅਧਿਆਪਕਾਂ ਦੇ ਉੱਤੇ ਜਬਰ ਕਰਨ ਤੋਂ ਟਲਦੀ ਆ ਰਹੀ ਆ, ਕਿਉਂਕਿ ਇਹ ਇੱਕ ਮੰਨੀ ਪ੍ਰਮੰਨੀ ਗੱਲ ਆ ਕਿ ਅਧਿਆਪਕ ਵਰਗ ਜਿਹਦੇ ਖਿਲਾਫ਼ ਹੋ ਗਿਆ ਉਹਦਾ ਗਾਂਹ ਨੂੰ ਸਰਕਾਰ ਬਣਨੀ ਮੁਸ਼ਕਿਲ ਹੋ ਜਾਂਦੀ।
ਬਿਲਕੁਲ ਹਾਂਜੀ,
ਇਸ ਪੱਖੋਂ ਜਾਣੀ ਸਰਕਾਰ ਇਹਦੋਂ ਟਾਲਾ ਵਰਤਦੀ ਆ ਰਹੀ ਸੀਗੀ, ਪਰ ਉਹਨੇ ਫਿਰ ਇਹ ਤਰੀਕਾ ਵਰਤਿਆ ਵੀ ਸੰਘਰਸ਼ ਨੂੰ ਗੱਲਬਾਤ ਦੇ ਰਾਹੀਂ ਜਿਵੇਂ ਬਲ ਤੇ ਛਲ ਦੀ ਨੀਤੀ ਕਹਿੰਦੇ ਅਸੀਂ, ਫਿਰ ਉਹ ਬਲ ਦੀ ਥਾਂ ਤੇ ਛਲ ਦੀ ਨੀਤੀ ਲੈ ਕੇ ਆਈ। ਉਹਦੇ ਨਾਲ ਜਦੋਂ ਇੱਕਦਮ ਸੰਘਰਸ਼ ਨੂੰ ਐਨ ਸਿਖਰ ਤੇ ਜਾ ਕੇ ਵਾਪਸ ਲੈ ਲਿਆ ਗਿਆ ਤਾਂ ਉਹਦੇ ਨਾਲ ਬਹੁਤ ਵੱਡੇ ਹਿੱਸੇ ਨੂੰ ਮਤਲਬ ਇਹ ਮਹਿਸੂਸ ਹੋਇਆ ਵੀ ਇਸ ਤਰ੍ਹਾਂ ਦੇ ਨਾਲ ਇਹ ਗੱਲ ਨਹੀਂ ਸੀ ਹੋਣੀ ਚਾਹੀਦੀ। ਖਾਸ ਕਰਕੇ ਦੇਖੋ ਇਸ ਪੱਖੋਂ ਤਾਂ ਅਸੀਂ ਪਹਿਲਾਂ ਵੀ ਉਹਨਾਂ ਮੀਟਿੰਗਾਂ ਚ ਜਾਂਦੇ ਰਹੇ ਹਾਂ ਅਧਿਆਪਕਾਨੀਆਂ ਚ ਵੀ ਫੈਸਲੇ ਲੈਣ ਦੇ ਲਈ ਅਧਿਕਾਰ ਤਾਂ ਜਿਹੜਾ ਉਹ ਸਾਂਝਾ ਅਧਿਆਪਕ ਮੋਰਚਾ ਹੈ, ਅਸੀਂ ਬਹੁਤ ਠੋਕ ਕੇ ਕਹਿੰਦੇ ਰਹੇ ਹਾਂ ਉਹੀ ਫੈਸਲਾ ਲੈਣਾ, ਪਰ ਦੂਸਰੇ ਹਿੱਸੇ ਜਿਹੜੇ ਮਤਲਬ ਉਹਨਾਂ ਦੀ ਸਪੋਰਟ ਤੇ ਆਏ ਹੋਏ ਸੀ ਇਹ ਲਗਭਗ 60 ਦੇ ਕਰੀਬ ਜਥੇਬੰਦੀਆਂ ਬਣ ਜਾਂਦੀਆਂ ਸੀਗੀਆਂ ਜਿਹੜੀਆਂ ਸਪੋਰਟ ਤੇ ਆਈਆਂ ਸੀਗੀਆਂ, ਜਾਣੀ ਉਹਨਾਂ ਨੂੰ ਵੀ ਭਰੋਸੇ ਚ ਲਿਆ ਜਾਣਾ ਚਾਹੀਦਾ ਸੀਗਾ, ਉਹਨਾਂ ਨਾਲ ਫੈਸਲਾ ਕੀਤੀ ਜਾਣੀ ਚਾਹੀਦੀ ਸੀ। ਸ਼ਾਇਦ ਜੇ ਸਾਂਝਾ ਅਧਿਆਪਕ ਮੋਰਚਾ ਦੂਜੀਆਂ ਜਥੇਬੰਦੀਆਂ ਨਾਲ ਫੈਸਲਾ ਕਰਦਾ ਤਾਂ ਇਸ ਕਿਸਮ ਦੀ ਹਾਲਤ ਪੈਦਾ ਨਹੀਂ ਸੀ ਹੋਣੀ, ਕੋਈ ਨਾ ਕੋਈ ਉਹਦਾ ਵੱਖਰਾ ਰੂਪ ਨਿਕਲ ਸਕਦਾ ਸੀ। ਅਸੀਂ ਉਹਨਾਂ ਨੇ ਕਿਵੇਂ ਕਿਵੇਂ ਸੋਚਿਆ ਇਹ ਤਾਂ ਉਹਨਾਂ ਸਾਥੀਆਂ ਦਾ ਮਾਮਲਾ, ਪਰ ਅਸੀਂ ਜਦੋਂ ਸੰਘਰਸ਼ ਕਰਦੇ ਹਾਂ ਤਾਂ ਅਸੀਂ ਆਮ ਤੌਰ ਤੇ ਹੋਰ ਸੰਘਰਸ਼ੀਲ ਹਿੱਸਿਆਂ ਨੂੰ ਵੀ ਦੇਖਦੇ ਹਾਂ, ਜਦੋਂ ਇਸ ਕਿਸਮ ਦਾ ਹਾਲਾਤ ਬਣਦੇ ਆ ਤਾਂ ਉਦੋਂ ਸੰਘਰਸ਼ ਦੇ ਰੂਪ ਜ਼ਰੂਰ ਬਦਲ ਦਿੱਤੇ ਜਾਂਦੇ ਆ। ਮਿਸਾਲ ਵਜੋਂ ਜਾਮ ਲਾਉਣ ਦਾ ਐਲਾਨ ਸੀਗਾ, ਇਹ ਸੋਚਿਆ ਜਾ ਸਕਦਾ ਸੀਗਾ ਵੀ ਸਿੱਖਿਆ ਮੰਤਰੀ ਨਾਲ ਮੀਟਿੰਗ ਵੀ ਕੀਤੀ ਜਾਵੇ ਤੇ ਪ੍ਰੋਗਰਾਮ ਵੀ ਕੀਤਾ ਜਾਵੇ, ਜਾਮ ਨਾ ਲਾਇਆ ਜਾਵੇ, ਕਿਸੇ ਇੱਕ ਥਾਂ ਤੇ ਇਕੱਠ ਕੀਤਾ ਜਾਵੇ, ਤੇ ਜੇ ਉਹ ਚਲੋ ਜੋ ਹਾਲਾਤ ਬਣੇ ਉਹਨਾਂ ਨੂੰ ਉਦਾਂ ਠੀਕ ਲੱਗੇ ਉਹਨਾਂ ਨੇ ਕਰ ਲਿਆ, ਪਰ ਇਹਦੇ ਨਾਲ ਜਾਣੀ ਮਤਲਬ ਰੌਲਾ ਜ਼ਰੂਰ ਹੋਇਆ, ਘਟੋਲਾ ਜ਼ਰੂਰ ਪੈਦਾ ਹੋਇਆ,
ਬਿਲਕੁਲ ਕੋਈ ਸ਼ੱਕ ਨਹੀਂ।
ਤੇ ਬਾਕੀ ਗੱਲ ਇਸ ਕਿਸਮ ਦੀ ਆ ਵੀ ਜਿਹੜਾ ਉਦੋਂ ਬਾਅਦ ਫੇਸਬੁੱਕ ਦੇ ਉੱਤੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ, ਭਗੌੜੇ ਦਾਰ ਜਾਂ ਹੋਰ ਇਸ ਕਿਸਮ ਦੇ ਜਾਂ ਦੂਸਰੀ ਜਿਹੜਿਆਂ ਨੇ ਮੁੜ ਕੇ ਦੁਆਰਾ ਸੰਘਰਸ਼ ਸ਼ੁਰੂ ਕੀਤਾ ਨਾਲ ਦੀ ਨਾਲ ਉਹਨਾਂ ਖਿਲਾਫ਼ ਵੀ ਬਹੁਤ ਜ਼ਿਆਦਾ ਮਾੜੀ ਸ਼ਬਦਾਵਲੀ ਦੀ ਵਰਤੋਂ ਹੋਈ। ਅਸੀਂ ਕਹਿੰਦੇ ਹਾਂ ਇਹ ਦੋਨੇ ਕਿਸਮ ਦੇ ਨਾਲ ਹੀ ਗੱਲਾਂ ਦਰੁਸਤ ਨਹੀਂ ਜੀ।
ਬਿਲਕੁਲ ਸਹੀ ਜੀ।
ਜਿੱਥੋਂ ਤੱਕ ਸਾਂਝੀਆਂ ਜਥੇਬੰਦੀਆਂ ਦਾ ਮਸਲਾ, ਕਈ ਵਾਰੀ ਇਹ ਚਰਚਾ ਆਉਂਦੀ ਹੈ, ਇਹਨਾਂ ਦਿਨਾਂ ਦੇ ਵਿੱਚ ਵੀ ਬਹੁਤ ਚਰਚਾ ਆਈ ਆ ਵੀ 26 ਜਥੇ ਚੋ 24 ਇੱਕ ਪਾਸੇ ਆ, ਦੋ ਇੱਕ ਪਾਸੇ ਆ। ਸਾਂਝੇ ਸੰਘਰਸ਼ਾਂ ਦਾ ਤੇ ਇਹ ਇੱਕ ਬਹੁਤ ਵੱਡਾ ਵਖਰੇਵਾ ਹੈ
ਜੀ।
ਇੱਕ ਜਥੇਬੰਦੀ ਚ ਜਿਹੜਾ ਬਹੁ ਗਿਣਤੀ ਘੱਟ ਗਿਣਤੀ ਦਾ ਫੈਸਲਾ ਲਾਗੂ ਹੁੰਦਾ, ਕਿਉਂਕਿ ਉਹ ਬਹੁਤ ਸਾਰੀਆਂ ਗੱਲਾਂ ਨੂੰ ਆਧਾਰ ਬਣਾ ਕੇ ਵੱਡੇ ਨਿਸ਼ਾਨੇ ਰੱਖ ਕੇ ਉਹ ਜਥੇਬੰਦੀ ਹੋਂਦ ਚ ਆਈ ਹੁੰਦੀ ਆ, ਉਹਦੇ ਮੈਂਬਰ ਉਹਦੇ ਆਗੂ ਉਹਦੇ ਆਧਾਰ ਦੇ ਉੱਤੇ ਉਸ ਜਥੇਬੰਦੀ ਨੂੰ ਜੁਆਇਨ ਕਰਦੇ ਆ। ਪਰ ਜਦੋਂ ਸਾਂਝੀ ਸਰਗਰਮੀ ਹੁੰਦੀ ਹੈ ਜਾਂ ਤਾਲਮੇਲ ਵੀ ਸਰਗਰਮੀ ਹੁੰਦੀ ਹੈ, ਸਾਂਝੀ ਸਰਗਰਮੀ ਸੀ ਅਧਿਆਪਕਾਂ ਦੀ ਆਪੋ ਵਿੱਚ
ਜੀ,
ਜਥੇਬੰਦੀਆਂ ਦਾ ਦੇਖੋ 26 ਤਾਂ ਨੇ ਨਾ ਅੱਡ ਅੱਡ ਜੀ, ਉਹਨਾਂ ਦੀਆਂ ਉਹਨਾਂ ਦਾ ਮਤ ਇੱਕ ਨਹੀਂ ਹੈ, ਕੋਈ ਮਤ ਹੁੰਦਾ ਤਾਂ ਜਥੇਬੰਦੀ ਇੱਕੋ ਹੀ ਹੁੰਦੀ।
ਹਾਂਜੀ ਹਾਂਜੀ,
ਇਹ ਸਿਰਫ ਇੱਕ ਇੱਕ ਇਸ਼ੂ ਨੂੰ ਲੈ ਕੇ ਵੱਡੇ ਇਸ਼ੂਆਂ ਨੂੰ ਮਤਲਬ ਚਾਹੇ ਵੱਡੇ ਇਸ਼ੂ ਇਹਦੇ ਚ ਸ਼ਾਮਿਲ ਸੀਗੇ
ਜੀ,
ਪਰ ਇੱਕ ਤਰ੍ਹਾਂ ਨਾਲ ਉਹ ਸਾਂਝ ਸੀ, ਜਿਹਦਾ ਮਤਲਬ ਕੁੱਲ ਗੱਲ ਤੇ ਸਾਂਝ ਨੀ, ਕੁਛ ਗੱਲਾਂ ਤੇ ਸਾਂਝ ਆ। ਇਹਨਾਂ ਸਾਂਝੀਆਂ ਸਰਗਰਮੀਆਂ ਚ ਸਾਡੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਵਿੱਚ ਵੀ ਬਹੁਤ ਲੰਮਾ ਸਮਾਂ ਚਰਚਾ ਚੱਲੀ, ਬਾਅਦ ਦੇ ਵਿੱਚ ਇਹੀ ਗੱਲ ਤੈਅ ਹੋਈ ਹੈ ਵੀ ਜੇ ਕੋਈ ਜਥੇਬੰਦੀਆਂ ਸਾਂਝੇ ਸੰਘਰਸ਼ ਚ ਸ਼ਾਮਿਲ ਆ
ਜੀ,
ਉੱਥੇ ਘੱਟ ਗਿਣਤੀ ਬਹੁ ਗਿਣਤੀ ਨਾਲ ਫੈਸਲੇ ਨਹੀਂ ਠੋਸੇ ਜਾਂਦੇ, ਉੱਥੇ ਹਰ ਫੈਸਲੇ ਜਿਹੜੇ ਸਰਬਸੰਮਤੀ ਨਾਲ ਹੀ ਹੁੰਦੇ ਆ, ਤੇ ਆਜ਼ਾਦ ਸਰਗਰਮੀ ਕਰਨ ਦਾ ਕਿਸੇ ਨੂੰ ਵੀ ਆਪਦਾ ਅਧਿਕਾਰ ਆ। ਦੇਖੋ ਜਦੋਂ ਅਸੀਂ ਕਹਿੰਦੇ ਹਾਂ ਵੀ ਇਸ ਕਿਸਮ ਦਾ ਜਿਹੜਾ ਸੰਘਰਸ਼ ਚੱਲਦੇ ਆ
ਜੀ,
ਅਸੀਂ ਇਕੱਠੇ ਇਸ ਕਰਕੇ ਹੁੰਦੇ ਹਾਂ ਵੀ ਕੋਈ 10 ਕਿਲੋ ਵਜਨ ਚੁੱਕਣ ਜੋਗਾ, ਕੋਈ 20 ਕਿਲੋ ਚੁੱਕਣ ਜੋਗਾ, 30 ਕਿਲੋ ਚੁੱਕਣ ਜੋਗਾ, ਕੋਈ 5 ਕਿਲੋ ਚੁੱਕਣ ਜੋਗਾ, ਵੀ ਰਲ ਕੇ ਇਕੱਠੇ ਹੋ ਕੇ ਵੱਧ ਚੱਕਿਆ ਜਾਵੇ
ਜੀ।
ਤੇ ਉਹ ਕਈ ਵਾਰੀ ਹਾਲਾਤ ਇਹੋ ਜਿਹੇ ਬਣ ਜਾਂਦੇ ਆ ਵੀ ਜਿਹੜਾ ਕੋਈ ਫਿਰ ਮਿੱਤਰ 10 ਕਿਲੋ ਵਜਨ ਚੱਕਦਾ ਉਹ ਕਹਿੰਦਾ ਨਹੀਂ ਜਿਹੜਾ 40 ਕਿਲੋ ਚੱਕਣ ਵਾਲਾ ਮੈਂ ਕਿਉਂਕਿ ਮੈਂ ਨੀ 40 ਕਿਲੋ ਚੱਕ ਸਕਦਾ ਇਸ ਕਰਕੇ ਤੈਨੂੰ ਵੀ 40 ਨੂੰ ਚੱਕਣ ਦੇਣਾ ਇਸ ਕਿਸਮ ਦੇ ਜਿਹੜੇ ਵਿਚਾਰ ਆ ਇਹ ਇਹ ਜਿਹੜੀ ਦੁਰਸਤ ਨਹੀਂ ਹੈ ਇਹਨੂੰ ਤਾਂ ਲੋਕ ਖਬਰਦਾਰ ਹੋਣਾ ਚਾਹੀਦਾ ਲੜਾਈ ਮੁਕਤੀ ਨੀ ਗੀ ਇੱਕ ਵਾਰੀ ਠੀਕ ਆ ਇਹਨੂੰ ਸਿੱਧੀ ਲਾਉਣ ਚ ਜਾਂ ਇਹਦਾ ਵੇਗ ਘਟਾਉਣ ਚ ਸਰਕਾਰ ਇੱਕ ਵਾਰੀ ਮਤਲਬ ਸਫਲ ਹੋਣ ਵਾਲੇ ਪਾਸੇ ਨੂੰ ਵੱਧ ਗਈ ਪਰ ਨਾ ਲੜਾਈ ਮੁੱਕੀ ਆ ਨਾ ਮੁੱਦੇ ਮੁੱਕੇ ਇਸ ਕਰਕੇ ਇਕੱਠੇ ਹੋਣ ਦੀ ਮੁੜ ਲੋੜ ਆ ਪਿਛਲਿਆਂ ਤੋਂ ਸਬਕ ਸਿੱਖੋ ਪਿਛਲੀਆਂ ਜੋ ਗੱਲਾਂ ਫਰਕ ਰਹੀਆਂ ਦੋਹਾਂ ਤੋਂ ਫਿਰ ਇਕੱਠੇ ਹੋ ਕੇ ਚੱਲੋ ਕਿਉਂਕਿ ਇਕੱਠੇ ਹੋਏ ਬਿਨਾਂ ਲੜਾਈ ਨਹੀਂ ਜਿੱਤੀ ਜਾਣੀ ਸਭਨਾਂ ਨੂੰ ਇਕੱਠੇ ਹੋਣ ਦੀ ਲੋੜ ਆ ਨਾ ਸਿਰਫ ਅਧਿਆਪਕਾਂ ਨੂੰ ਸਗੋਂ ਜਿਹੜੇ ਬਾਕੀ ਵਰਗ ਆ ਨਿੱਜੀਕਰਨ ਦਾ ਹੱਲਾ ਹੀ ਬਹੁਤ ਵੱਡਾ
ਸਭਨਾਂ
ਨੂੰ ਨਿੱਜੀਕਰਨ ਦੀ ਮਾਰ ਸਾਂਝੇ ਹਿੱਸਿਆਂ ਨੂੰ ਇਕੱਠੇ ਹੋਣ ਦੀ ਲੋੜ ਆ
ਜੀ 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 ਬਿਲਕੁਲ 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 ਸਾਥੀ ਜੀ ਇਹੀ ਬਸ ਮੈਂ ਖਿਆਲ ਆਖਰੀ ਸਵਾਲ ਇਹ ਹੋਊਗਾ ਕਿ ਜਿਹੜੇ ਅਗਲੇ ਜਿਹੜੇ ਤਿੰਨ ਸੰਘਰਸ਼ ਆ ਰਹੇ ਨੇ ਸੋ ਜਿਹੜੀ ਪਹਿਲਾਂ ਕੋਈ ਕਮੀ ਰਹਿ ਗਈ ਆਪਸ ਦੇ ਵਿੱਚ ਗੱਲਬਾਤ ਦੀ ਜਥੇਬੰਦੀਆਂ ਦੇ ਵਿੱਚ ਸਾਂਝਾ ਐਕਸ਼ਨ ਦੇ ਉਹਦੇ ਬਾਰੇ ਹੁਣ ਕੋਈ ਨਵੀਂ ਤੁਹਾਡੀ ਤੁਸੀਂ ਕੋਈ ਪਲੈਨਿੰਗ ਕੀਤੀ ਆ ਵੀ ਮੁੜ ਕੇ ਜਿਹੜਾ ਇਤਿਹਾਸ ਜਿਹੜਾ ਇਸ ਤਰ੍ਹਾਂ ਦੁਹਰਾਇਆ ਨਾ ਜਾਵੇ ਸਾਥੀ ਜਿਹੜੇ ਅਗਲੇ ਤਿੰਨ ਵੱਡੇ ਐਕਸ਼ਨ ਆ ਰਹੇ ਨੇ
ਹਾਂਜੀ
ਉਹਦੇ ਵਾਸਤੇ ਜੋ ਜੋ ਮਤਲਬ ਆਪਸ ਦੇ ਵਿੱਚ ਕੋਈ ਇੱਕ ਦੂਜੇ ਨਾਲ ਗੱਲਬਾਤ ਦੀ ਕਮੀ ਰਹਿ ਗਈ ਜਿਹਦੇ ਕਰਕੇ ਸੋ ਉਹਦੇ ਬਾਰੇ ਕੀ ਮਤਲਬ ਮੁੜ ਕੇ ਕੋਈ ਇਹੋ ਜਿਹੀ ਕੋਆਰਡੀਨੇਸ਼ਨ ਕਮੇਟੀ ਬਣਾਈ ਹੈ ਕਿ ਕਿਸ ਤਰੀਕੇ ਨਾਲ ਮੁੜ ਕੇ ਜਿਹੜੀ ਇਹੋ ਜਿਹੜੀ ਇਤਿਹਾਸ ਆ ਮੁੜ ਕੇ ਨਾ ਦੁਹਰਾਇਆ ਜਾਵੇ
ਨਹੀਂ ਹਾਲੇ ਸਾਡੇ ਸਾਡੀ ਜਾਣਕਾਰੀ ਦੇ ਮੁਤਾਬਕ ਹਾਲੇ ਫਿਲਹਾਲ ਇਸ ਤਰ੍ਹਾਂ ਦੀ ਕੋਈ ਕੋਆਰਡੀਨੇਸ਼ਨ ਕਮੇਟੀ ਨਹੀਂ ਬਣਾਈ ਗਈ ਮੇਰੇ ਹਿਸਾਬ ਨੂੰ ਜ਼ਰੂਰ ਇਹ ਗੱਲ ਹੁੰਦੀ ਹੈ ਵੀ ਸਾਰੇ ਹੀ ਸਾਥੀ ਮਹਿਸੂਸ ਕਰ ਰਹੇ ਆ ਜਿੰਨਾ ਕੁ ਹੁਣ ਤੱਕ ਦੀਆਂ ਜਾਣਕਾਰੀਆਂ ਮਿਲੀਆਂ ਵੀ ਕਿਉਂਕਿ ਸਿੱਖਿਆ ਮੰਤਰੀ ਨੇ ਬਹੁਤ ਰਫਲੀ ਬਿਆਨ ਦਿੱਤਾ ਬਹੁਤ ਜ਼ਿਆਦਾ ਰਫਲੀ ਬਿਆਨ ਦਿੱਤਾ ਮੁੜ ਕੇ ਬਾਅਦ ਦੇ ਵਿੱਚ ਆ ਕੇ ਵੀ ਤੁਸੀਂ ਸਭਨਾਂ ਨੇ ਟੀਵੀ ਦੇ ਉੱਤੇ ਦੇਖਿਆ ਔਰ ਉਹਦੇ ਉਸ ਬਿਆਨ ਤੋਂ ਲੱਗਦਾ ਵੀ ਸਰਕਾਰ ਬਿਲਕੁਲ ਵੀ ਸਹਿਰਦ ਨਹੀਂ ਹੈ ਤੇ ਸਾਰੇ ਮਹਿਸੂਸ ਕਰਦੇ ਆ ਵੀ ਸੰਘਰਸ਼ ਦੀ ਲੋੜ ਆ ਤੇ ਹਲੇ ਤੱਕ ਕੋਈ ਇਸ ਕਿਸਮ ਦੀ ਗੱਲ ਤਾਂ ਨੀ ਸਾਹਮਣੇ ਆਈ ਵੀ ਕੋਈ ਕਮੇਟੀ ਜਾਂ ਪਿਛਲੀਆਂ ਗੱਲਾਂ ਬਾਰੇ ਕੋਈ ਇਸ ਤਰ੍ਹਾਂ ਦਾ ਰਿਵਿਊ ਕਰਕੇ ਬਣੀ ਹੋਵੇ ਉਂਝ ਮਤਲਬ ਇਹ ਭਾਵੇਂ ਅਲੱਗ ਅਲੱਗ ਜਥੇਬੰਦੀਆਂ ਨੇ ਐਕਸ਼ਨ ਦਿੱਤੇ ਆ ਪਰ ਇੱਕ ਤਰ੍ਹਾਂ ਨਾਲ ਇੱਕੋ ਦਿਨ ਐਕਸ਼ਨ ਆ ਇਹ ਤੇ ਜਿਹੜੇ ਐਕਸ਼ਨ ਆ ਇਹ ਜਿਹੜੀ ਦਦਾਰ ਮੁਦਕੀ ਹੋਣਾ ਵਾਲੀ ਜਥੇਬੰਦੀ ਆ ਤੇ ਉਧਰ ਹਰਦੀਪ ਟੋਡਰਪੁਰ ਵਾਲੀ ਜਥੇਬੰਦੀ ਆ ਹਾਂਜੀ ਉਹਨਾਂ ਨੇ ਐਕਸ਼ਨ ਭਾਵੇਂ ਅਲੱਗ ਅਲੱਗ ਦਿੱਤੇ ਆ ਪਰ ਅਸੀਂ ਕਹਿੰਦੇ ਹਾਂ ਵੀ ਇਹ ਵੀ ਸੁਲੱਖਣਾ ਵਰਤਾ ਰਹੇ ਆ ਵੀ ਇੱਕੋ ਦਿਨ ਹੋ ਗਏ
ਬਿਲਕੁਲ ਬਿਲਕੁਲ ਇੱਦੀ ਹੋਣਾ ਚਾਹੀਦਾ ਸਾਥੀ ਜੀ ਸਾਥੀ ਤੁਹਾਡੇ ਕੋਲ
ਤੁਹਾਡੇ ਨਾਲ ਤਾਲਮੇਲ ਕਰਕੇ ਐਕਸ਼ਨ ਦਿੱਤਾ ਜਾਂਦਾ ਜ਼ਿਆਦਾ ਵਧੀਆ ਹੁੰਦਾ
ਚੰਗੀ
ਗੱਲ ਹੁੰਦੀ
ਹਾਂਜੀ
ਜੇ ਕੋਈ ਤਾਲਮੇਲ ਹੋ ਕੇ ਐਕਸ਼ਨ ਹੋ ਜਾਂਦਾ
ਹਾਂਜੀ
ਕਿਉਂਕਿ ਚਲੋ ਫਿਰ ਵੀ ਜੇ ਹਲੇ ਤਾਲਮੇਲ ਹੋ ਕੇ ਨਹੀਂ ਹੋਇਆ
ਜੀ
ਇਹ ਇਸ ਦਿਸ਼ਾ ਚ ਆਉਣ ਵਾਲੇ ਸਮੇਂ ਚ ਹੋਰ ਕਦਮ ਲਏ ਜਾਣੇ ਚਾਹੀਦੇ ਆ
ਬਿਲਕੁਲ ਜੀ
ਸ਼ਾਇਦ ਜੇ ਤਾਲਮੇਲ ਹੋ ਕੇ ਹੁੰਦਾ ਤਾਂ ਇਦੋਂ ਸ਼ਾਇਦ ਬਿਹਤਰ ਐਕਸ਼ਨ ਦੀ ਕਾਲ ਹੋ ਸਕਦੀ ਸੀ ਚਲੋ ਫਿਰ ਵੀ ਕੋਈ ਗੱਲ ਨੀ ਹੈ ਅਸੀਂ ਤਾਂ ਸਾਰੀਆਂ ਸਾਰਿਆਂ ਨੂੰ ਜੀ ਆਏ ਕਹਿੰਦੇ ਹਾਂ ਜਿਹੜੇ ਵੀ ਸੰਘਰਸ਼ ਦੇ ਮੈਦਾਨ ਚ ਸਾਡੀ ਹਮਾਇਤ ਲੜਨ ਵਾਲੇ ਸਭਨਾਂ ਹਿੱਸਿਆਂ ਨੂੰ
ਲੋਕਾਂ ਦੇ ਵਿਚ ਗੱਲ ਚੱਲ ਜਾ ਗਏ ਤੇ ਜਿਵੇਂ ਜਿਵੇਂ ਸਰਕਾਰ ਨੇ ਮੁੜ ਕੇ ਜਿਹੜਾ ਸੀਗਾ ਵੀ ਪਾਰਟ ਕਪਾਉਣ ਦੀ ਜ਼ੋਰ ਲਾਇਆ ਤੇ ਕਿਸੇ ਹੱਦ ਤੱਕ ਉਹ ਕਾਮਯਾਬੀ ਹੋਏ ਪਰ ਇੱਕ ਗੱਲ ਜਿਹੜੀ ਅਸੀਂ ਇੱਥੇ ਦੇਖ ਰਹੇ ਹਾਂ ਮਤਲਬ ਜਿਹੜੀ ਸਾਡੀ ਆਪਸ ਵਿੱਚ ਡਿਸਕਸ਼ਨ ਹੁੰਦੀ ਹੈ ਇੱਥੇ ਗੱਲਬਾਤ ਚੱਲਦੀ ਨਿਊਜ਼ੀਲੈਂਡ ਦੇ ਵਿੱਚ ਉਹ ਏਦਾਂ ਅਸੀਂ ਦੇਖ ਰਹੇ ਹਾਂ ਕਿ ਮੁੜ ਕੇ ਚਾਹੇ ਪਾਰਟ ਪੈਣ ਤੋਂ ਬਾਅਦ ਵਿੱਚ ਵੀ ਦੋਵਾਂ ਪਾਸਿਆਂ ਦੀਆਂ ਜਿਹੜੀਆਂ ਕਮੇਟੀਆਂ ਆ ਜਿਹੜੀਆਂ ਜ਼ਿੰਮੇਵਾਰ ਕਮੇਟੀਆਂ ਸੀ ਉਹਨਾਂ ਦੇ ਆਪਸੀ ਜਿਹੜਾ ਸੀਗਾ ਕੋਈ ਰੌਲਾ ਨਹੀਂ ਵਧਿਆ ਉਹ ਉਹਨੇ ਇੱਕ ਦੂਜੇ ਨੂੰ ਉਵੇਂ ਬਦਨਾਮ ਕਰਨ ਦੀ ਗੱਲ ਨਹੀਂ ਕੀਤੀ ਉਸ ਗੱਲ ਜਿਹੜੀ ਸਰਕਾਰ ਹੈਗੀ ਆ ਜਿਹੜੀ ਉਹਦਾ ਇੱਕ ਤਰ੍ਹਾਂ ਕਹਿ ਦੋ ਮੁੜ ਕੇ ਵੀ ਸਰਕਾਰ ਦੀ ਗੱਲ ਮੰਨੀ ਅਸੀਂ ਸਮਝਦੇ ਨਹੀਂ ਮੰਨੀ ਗਈ ਦੂਜੀ ਗੱਲ ਇਸ ਗੱਲ ਦਾ ਵੀ ਮਤਲਬ ਥੋੜਾ ਚਾਨਣਾ ਪਾਓ ਕਿ ਜਿਹੜੀ ਜਿੱਥੋਂ ਜੇ ਕਿਸੇ ਨੇ ਕੋਈ ਕਲਿੱਕ ਕੀਤਾ ਉਹ ਮਤਲਬ ਜਿਹੜੀ ਸਰਕਾਰੀ ਦਵਾ ਕਿਹਾ ਜਾ ਸਕਦਾ ਜਾਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਮੁੜ ਕੇ ਜਿਹੜੇ ਮਤਲਬ ਹੁੰਦੇ ਆ ਵੀ ਉੱਥੇ ਜਿਹੜੇ ਧਨਾੜ ਚੌਧਰੀ ਹੁੰਦੇ ਉਹਨਾਂ ਵੱਲੇ ਦਵਾ ਕੀਤਾ ਜਾ ਸਕਦਾ ਜਾਂ ਮਤਲਬ ਜਿਹੜੀ ਹਾਲਤਾਂ ਇਹੋ ਜਿਹੀਆਂ ਬਣਾਈਆਂ ਜਾ ਸਕਦੀਆਂ ਪਰ ਸਮਝਿਆ ਮੁੜ ਕੇ ਵੀ ਜਿਹੜੀ ਜੇ ਜਿਵੇਂ ਮਤਲਬ ਜਿਹੜੀ ਵੀ ਜੇ ਇਹਨਾਂ ਵਿੱਚ ਆਪਸੀ ਜਿਹੜਾ ਹੁਣ ਤੇ ਉਹ ਜੋ ਫ੍ਰੈਕਚਰ ਬਣਾਉਣਾ ਚਾਹੁੰਦੇ ਪਈ ਨੀ ਅਸੀਂ ਇਹ ਚਾਹੁੰਦੇ ਹਾਂ ਅਸੀਂ ਇਹ ਚਾਹੁੰਦੇ ਹਾਂ ਕਿ ਮਤਲਬ ਜਿਹੜੀ ਵੀ ਜੇ ਇਹ ਜਿਹੜੀਆਂ ਦੋਵੇਂ ਮਤਲਬ ਜਥੇਬੰਦੀਆਂ ਜਿਹੜੀਆਂ ਅੱਜ ਇਹਨੂੰ ਦੋ ਕਹਿੰਦੇ ਆ ਇਹਨਾਂ ਨੂੰ ਇੱਕ ਬਣਾਉਣ ਵਾਸਤੇ ਮੁੜ ਕੇ ਜਿਹੜਾ ਹੈਗਾ ਇਹਨਾਂ ਨੂੰ ਇਕੱਠਿਆਂ ਕਰਨ ਵਾਸਤੇ ਇਹ ਪੂਰਾ ਜ਼ੋਰ ਲਾਇਆ ਜਾਵੇ ਮੁੜ ਕੇ ਕਿਉਂਕਿ ਇਕੱਠੇ ਕੀਤਿਆਂ ਬਿਨਾਂ ਮੁੜ ਕੇ ਜਿਹੜਾ ਹੈਗਾ ਸਾਡਾ ਜਿਹੜਾ ਮਤਲਬ ਉਹ ਗੱਲ ਉਹ ਨੀ ਬਣਨੀ ਜੋ ਬੁਲਾਉਣੀ ਚਾਹੁੰਦੇ ਹਾਂ ਕਿਉਂਕਿ ਸਮਾਂ ਲੱਗੂਗਾ ਬਣ ਤਾਂ ਜਾਊ ਪਰ ਅਸੀਂ ਚਾਹੁੰਦੇ ਹਾਂ ਮੁੜ ਕੇ ਵੀ ਇਸ ਗੱਲ ਨੂੰ ਇੱਧਰ ਧਿਆਨ ਦਿੱਤਾ ਜਾਵੇ ਇਹਨਾਂ ਨੂੰ ਇੱਕ ਦੂਜੇ ਚ ਉਲਝਣ ਦੀ ਬਜਾਏ ਇੱਕ ਦੂਜੇ ਨੂੰ ਬੇਨਤੀਆਂ ਕੀਤੀਆਂ ਜਾਣ ਇਹਨਾਂ ਦੀ ਗੱਲ ਕੀਤੀ ਜਾਵੇ ਤੇ ਇਕੱਠੇ ਜਿਹੜੇ ਲਾਉਣ ਵਾਸਤੇ ਆ ਇਹ ਜਿਹੜਾ ਜ਼ੋਰ ਲਾਇਆ ਜਾਵੇ
ਠੀਕ ਹੈ ਤਾਂ ਗੱਲ ਅਸੀਂ ਤਾਂ ਦੇਖੋ ਉਹਨਾਂ ਦਿਨਾਂ ਤੋਂ ਵੀ ਇਹੀ ਕਹਿੰਦੇ ਆ ਰਹੇ ਹਾਂ ਵੀ ਭਾਈ ਠੀਕ ਹੈ ਚਲੋ ਜਿਹੜੇ ਕੋਈ ਮਤਲਬ ਸਰਕਾਰ ਦੇ ਜਿਹਨਾਂ ਨੇ ਭਰੋਸਾ ਕਰ ਲਿਆ ਉਹਨਾਂ ਨੂੰ ਵੀ ਲੜਨ ਦੀ ਲੋੜ ਪੈਣੀ ਹੈ ਸਾਡੀ ਅਸੈਸਮੈਂਟ ਤਾਂ ਇਹੀ ਸੀਗੀ ਤੇ ਇਕੱਠੇ ਹੋਵੋ ਪਹਿਲੇ ਦਿਨ ਤੋਂ ਅਸੀਂ ਤਾਂ ਅਪੀਲ ਕਰ ਰਹੇ ਹਾਂ ਜਿੱਥੋਂ ਤੱਕ ਜਿਹੜਾ ਕਲੈਕਟ ਕਰਾਉਣ ਦਾ ਸਵਾਲ ਆ ਇਹ ਗੱਲ ਵੀ ਠੀਕ ਆ ਵੀ ਕਲੈਕਟ ਕਿਸੇ ਨੇ ਖੁਸ਼ੀ ਨਾਲ ਚਾਅ ਨਾਲ ਕਿਸੇ ਨੇ ਕਲੈਕਟ ਨਹੀਂ ਕੀਤਾ ਬਹੁਤ ਸਾਰੇ ਜਿਹੜੇ ਕਲਿੱਕਰ ਸੀਗੇ ਉਹ ਇਹਨਾਂ ਧਰਨਿਆਂ ਚ ਇਕੱਠਾ ਜਾਂਦੇ ਰਹੇ ਆ ਫੰਡ ਦਿੰਦੇ ਰਹੇ ਆ ਔਰ ਇਸ ਕਿਸਮ ਦੀਆਂ ਕਹਾਣੀਆਂ ਸਾਹਮਣੇ ਆਈਆਂ ਵੀ ਕਲੈਕਟ ਕਰਨ ਦੇ ਵਾਸਤੇ ਉਹਨਾਂ ਨੂੰ ਦੂਰ ਦੁਰਾਡੇ ਬਦਲੀਆਂ ਦੇ ਉਹਨਾਂ ਤੇ ਬੀਓ ਨੇ ਡੀਓ ਨੇ ਮਤਲਬ ਪੂਰੇ ਪ੍ਰੈਸ਼ਰ ਪਾਏ ਆ ਰਿਸ਼ਤੇਦਾਰੀਆਂ ਦੇ ਪ੍ਰੈਸ਼ਰ ਪਏ ਆ ਔਰ ਇੱਕ ਸਟੋਰੀ ਪਿਛਲੇ ਦਿਨਾਂ ਫੇਸਬੁੱਕ ਦੇ ਉੱਤੇ ਵੀ ਅਸੀਂ ਮਤਲਬ ਪਾਈ ਹੈ
ਜੀ
ਵੀ 6-6 ਮਹੀਨੇ ਹੋ ਗਏ ਇਹਨਾਂ ਨੂੰ ਤਨਖਾਹ ਨੀ ਦਿੱਤੀ ਗਈ ਜਿਹੜਾ ਕਲੈਕਟ ਕਰ ਜਾਂਦਾ ਸੀ ਉਹਦੇ ਖਾਤੇ ਚ ਅਗਲੇ ਦਿਨ ਤਨਖਾਹ ਪੈ ਜਾਂਦੀ ਹੈ ਜਿੰਨਾ ਮਾੜਾ ਹਾਲ ਹੋਇਆ ਪਿਆ ਕਿਉਂਕਿ ਅਧਿਆਪਕਾਂ ਦੇ ਵਿੱਚ ਦੇਖੋ ਕਿਸੇ ਟਾਟੇ ਬਾਟੇ ਦਾ ਮੁੰਡਾ ਤਾਂ ਹੈ ਨੀਗਾ
ਬਿਲਕੁਲ ਜੀ
ਅਧਿਆਪਕਾਂ ਦੇ ਵਿੱਚ ਮੱਧ ਵਰਗ ਦੇ ਵੱਧ ਤੋਂ ਵੱਧ ਹੋ ਸਕਦੇ ਆ
ਹਾਂਜੀ
ਗਰੀਬ ਕਿਸਾਨੀ ਆ ਕੋਈ ਛੋਟੀ ਕਿਸਾਨੀ ਆ ਔਰ ਉਹ ਬਹੁਤ ਵੱਡਾ ਹਿੱਸਾ ਕੋਈ ਵੱਧ ਤੋਂ ਵੱਧ ਕਿਸੇ ਮਾਸਟਰ ਦਾ ਮੁੰਡਾ ਮਾਸਟਰ ਲੱਗ ਗਿਆ ਹੋਊਗਾ ਜਿਹਨਾਂ ਦੀ ਕੋਈ ਬਹੁਤ ਵੱਡੀ ਮਤਲਬ ਆਰਥਿਕ ਹਾਲਤ ਬਹੁਤ ਵੱਡੀ ਨਹੀਂ ਹੈ ਜਿਹਨਾਂ ਨੂੰ ਪਹਿਲਾਂ ਇੰਨੀਆਂ ਇੰਨੀਆਂ ਤਨਖਾਹਾਂ ਚਲੋ ਜਿੰਨੀਆਂ ਕੁ ਮਿਲਦੀਆਂ ਸੀ ਉਹਨਾਂ ਨੇ ਓਡੇ ਓਡੇ ਜਗਾੜ ਵੀ ਖੜੇ ਕਰ ਲਏ ਕਰਜ਼ੇ ਵੀ ਲੈ ਲਏ ਅਗਲਿਆਂ ਨੇ ਰੋਜ਼ ਕਿਸ਼ਤਾਂ ਮੋੜਦੀਆਂ ਨੇ ਹਰ ਮਹੀਨੇ ਤੇ ਇਸ ਕਰਕੇ ਬਹੁਤ ਵੱਡੇ ਹਿੱਸੇ ਨੂੰ ਮਜ਼ਬੂਰੀ ਵਿੱਚ ਵੀ ਕਰਜ਼ੇ ਲੈਣੇ ਪਏ ਔਰ ਇੱਕ ਪਰਿਵਾਰ ਦੀ ਕਹਾਣੀ ਸਾਹਮਣੇ ਆਈ ਵੀ ਉਹ ਮਤਲਬ ਨਾਨਕ ਚੱਕ ਭਰਨੀ ਸੀ ਉਹਨਾਂ ਨੇ ਉਹ ਘਰ ਵਾਲਾ ਉਹਦਾ ਮਤਲਬ ਕੋਈ ਛੋਟੀ ਮੋਟੀ ਦੁਕਾਨ ਕਰਦਾ ਸੀਗਾ
ਹਾਂਜੀ
ਔਰ ਉਹਨਾਂ ਉੱਤੇ ਉਹਨਾਂ ਦੀਆਂ ਨਣਾਨਾਂ ਦਾ ਹੀ ਪ੍ਰੈਸ਼ਰ ਪਿਆ ਵੀ ਤੁਸੀਂ ਭਾਈ ਤਨਖਾਹ ਵਾਸਤੇ ਕਲੈਕਟ ਕਰੋ ਤੇ ਸਾਡੀ ਉਹ ਜਿਹੜੀ ਮਤਲਬ ਨਾਨਕੀ ਸ਼ੱਕ ਜੇ ਨਾਨਕੀ ਸ਼ੱਕ ਨੀ ਭਰਦੇ ਤਾਂ ਫਿਰ ਪਰਿਵਾਰ ਚ ਵੱਡਾ ਵਖੇੜਾ ਖੜਾ ਹੁੰਦਾ
ਹਾਂਜੀ ਹਾਂਜੀ ਬਿਲਕੁਲ ਹਰ ਇੱਕ ਤਰੀਕਾ ਵਰਤਿਆ ਗਿਆ
ਇਸ ਕਿਸਮ ਦੇ ਸਮਾਜਿਕ ਦਬਾਵਾਂ ਨੇ ਵੀ ਕੰਮ ਕੀਤਾ
ਬਿਲਕੁਲ ਕੋਈ ਸ਼ੱਕ ਕੋਈ ਸ਼ੱਕ
ਕੋਈ ਨੀ ਚਾਹੁੰਦਾ ਵੀ 45,000 ਛੱਡ ਕੇ 15,000 ਲਿਆ ਜਾਵੇ
ਬਿਲਕੁਲ
ਮਜ਼ਬੂਰੀ ਬਸ ਬਹੁਤ ਨੇ ਕੀਤਾ ਤੇ ਦੂਸਰੀ ਗੱਲ ਇਹ ਵੀ ਹੈ ਵੀ ਜਿਹੜੇ ਪਾਸ ਦੇ ਭਾਈਚਾਰੇ ਨਾਲੋਂ ਨਿਖੜ ਕੇ ਅੱਜ ਉਹ ਕਲੈਕਟ ਕਰ ਗਏ ਉਹਨਾਂ ਨਾਲ ਸਰਕਾਰ ਕਿਹੋ ਜਿਹਾ ਵਕੀਰਾ ਕਰੂਗੀ 51-78 ਵਾਲਿਆਂ ਨੂੰ ਬਿਲਕੁਲ ਲਿਸਟ ਹੀ ਦੇਈ ਬੈਠੇ ਆ ਉਹ ਪਾਇਆ ਹੋਇਆ ਵੀ ਨਵੰਬਰ 2017 ਤੋਂ ਤੁਹਾਨੂੰ ਪਰਮਾਨੈਂਟ ਕਰਕੇ ਪੂਰੀ ਤਨਖਾਹ ਦੇਵਾਂਗੇ ਉਹਨਾਂ ਨੂੰ ਹਜੇ ਤੱਕ ਨੀ ਉਹਨਾਂ ਗੋਲੇ ਚ ਕਲਿੱਕਰ ਜਿਹੜੇ ਕਰਕੇ ਲੋਕਾਂ ਨਾਲੋਂ ਅੱਡ ਨਿਖੜ ਕੇ ਖੜ ਗਏ ਉਹਨਾਂ ਨਾਲ ਕਿਹੋ ਜਿਹਾ ਵਿਹਾਰ ਕਰੂਗੀ ਸਰਕਾਰ ਇਹ ਉਹਨਾਂ ਨੂੰ ਆਪ ਨੂੰ ਵੀ ਪਤਾ ਸਾਨੂੰ ਵੀ ਪਤਾ ਅਸੀਂ ਉਹਨਾਂ ਸਭਨਾਂ ਹਿੱਸਿਆਂ ਨੂੰ ਬੇਨਤੀ ਕਰਦੇ ਹਾਂ ਜਿਹੜੇ ਲੜ ਰਹੇ ਆ ਕਲਿੱਕਰਾਂ ਨੂੰ ਗਦਾਰ ਜਾਂ ਹੋਰ ਇਸ ਕਿਸਮ ਦਾ ਨਾ ਦਿਓ ਉਹਨਾਂ ਨੂੰ ਵੀ ਮੋੜਨ ਵਾਸਤੇ ਜ਼ੋਰ ਲਾਓ ਤਾਂ ਕਿ ਰਲ ਕੇ ਹੀ ਸਾਰੇ ਵੱਡੀ ਲੜਾਈ ਜਿੱਤ ਸਕੀਏ
ਬਿਲਕੁਲ ਬਿਲਕੁਲ ਸਾਥੀ ਹਾਂਜੀ
ਇੱਕ ਥੋੜਾ ਜਿਹਾ ਹੋਰ ਮੜਾ ਧਿਆਨ ਜਿਹਾ ਦੱਸਿਓ ਸਾਨੂੰ ਮੁੜ ਕੇ ਵੀ ਜਿਹੜੇ ਕੁਛ ਹਿੱਸੇ ਇਹ ਟੀਚਰਾਂ ਦੇ 2 ਮਹੀਨਿਆਂ ਦੇ ਜਥੇਬੰਦੀ ਜਿਹੜੇ ਉੱਥੇ ਬੈਠੇ ਆ ਧਰਨਾ ਦੇ ਰਹੇ ਆ ਉਦੋਂ ਕੁਛ ਜਥੇਬੰਦੀਆਂ ਪਾਸੇ ਉਦੋਂ ਅੱਡ ਹੋ ਕੇ ਮੁੜ ਕੇ ਜਿਹੜੀਆਂ ਮਤਲਬ ਹੈਗੀਆਂ ਜਿਵੇਂ ਉਹ ਜਿਹੜੇ ਮਤਲਬ ਹੈਗੇ ਆ ਜਿਵੇਂ ਸਵੰਗ ਪਾਂਗ ਵਾਲੇ ਜਾਂ ਤਕੜੀਆਂ ਜਥੇਬੰਦੀਆਂ ਹੈਗੀਆਂ ਉਹ ਅੱਡ ਪੈ ਕੇ ਤਾਂ ਮੁੜ ਕੇ ਬੈਠੇ ਰਹੀਆਂ ਕਿ ਮਤਲਬ ਨੇੜ ਨੂੰ ਆਉਣ ਵਾਸਤੇ ਜਿਹੜੀ ਮਤਲਬ ਜਿਹੜੀ ਵੀ ਜਿਵੇਂ ਕਹਿ ਦਈਏ ਵੀ ਨੇੜੇ ਤਾਂ ਆ ਰਹੀਆਂ ਪਰ ਉਹ ਮਤਲਬ ਜਿਹੜੀ ਵੀ ਇੱਕ ਸਾਂਝੇ ਮੋਰਚੇ ਵਿੱਚ ਸ਼ਾਮਲ ਹੋਣ ਦੇ ਵਿੱਚੋਂ ਹਿਚਕੀ ਆ ਵੀ ਮਤਲਬ ਕੀ ਲੱਗਦਾ ਵੀ ਕੁਛ ਨੇੜ ਤਾਂ ਆ ਰਹੀ ਆ ਜਾਂ ਕੁਛ ਫਰਕ ਲੱਗਦਾ
ਉਹ ਤਾਂ ਦੇਖੋ ਜਿਹੜੇ ਉਹ ਅਪੰਗ ਸਵੰਗ ਵਾਲੇ ਨਾ ਉਹਨਾਂ ਦੀ ਤਾਂ ਜਥੇਬੰਦੀ ਹੋਈ ਅੱਡ ਆ ਉਹਨਾਂ ਦੇ ਇਸ਼ੂ ਅੱਡ ਨੇ
ਹਾਂਜੀ
ਠੀਕ ਹੈ ਨਾ ਅਧਿਆਪਕ ਵਰਗ ਜਿਹੜਾ ਹੈਗਾ ਉਹ ਬੇਸਿਕਲੀ ਮੋਟੇ ਤੌਰ ਤੇ ਸਾਂਝੇ ਮੋਰਚੇ ਦੇ ਵਿੱਚ ਇਕੱਠਾ ਹੋਇਆ ਸੀ ਛੋਟੇ ਮੋਟੇ ਹੋਰ ਜਥੇਬੰਦੀਆਂ ਹੈਗੀਆਂ ਉਹਨਾਂ ਨੇ ਚਲੋ ਆਪ ਅਲੱਗ ਕੀਤੇ ਨੇ, ਇਹ ਵੈਸੇ ਤਾਂ ਹਰੇਕ ਦਾ ਆਪਦਾ ਆਪਦਾ ਅਧਿਕਾਰ ਲੜਨਾ ਸਭ ਤੋਂ ਪੈ ਰਿਹਾ,
ਹਾਲਤ
ਇਹ ਬਣ ਰਹੀ ਹੈ। ਤੇ ਹੁਣ ਵੀ ਜਿਹੜੀ ਆਹ ਗੱਲ ਹੈਗੀ ਆ ਵੀ ਕਿਹੜਾ ਫਰੈਕਸ਼ਨ ਪੈਦਾ ਹੋਊਗੀ, ਇਹਨੇ ਵੀ ਸਦਾ ਸਦਾ ਐ ਨੀ ਰਹਿਣਾ ਗਾ, ਇਹ ਘਟੂਗੀ ਤੇ ਇਕੱਠੇ ਹੋਣ ਦੇ ਰਾਹ ਦੇ ਉੱਤੇ ਅੱਗੇ ਗੱਲ ਵਧੂਗੀ, ਅਸੀਂ ਤਾਂ ਇਹੀ ਆਸ ਕਰਦੇ ਹਾਂ।
ਬਿਲਕੁਲ ਬਿਲਕੁਲ ਸਾਥੀ ਜੀ, ਬਹੁਤ ਵਧੀਆ ਆਪਣੀ ਗੱਲਬਾਤ ਰਹੀ। ਸੋ ਤੁਸੀਂ ਜਾਂਦੇ ਜਾਂਦੇ ਸਰੋਤਿਆਂ ਨੂੰ ਕੁਛ, ਨਿਊਜ਼ੀਲੈਂਡ ਦੇ ਸਰੋਤਿਆਂ ਨੂੰ ਜਾਂ ਬਾਅਦ ਚ ਜਿਹੜੇ ਸੁਣਗੇ ਇੰਟਰਨੈਟ ਤੇ, ਕੁਛ ਤੁਸੀਂ ਕਹਿਣਾ ਚਾਹੋ ਚੱਲਦੇ ਸੰਘਰਸ਼ਾਂ ਦੇ ਬਾਰੇ ਚ?
ਅਸੀਂ ਤਾਂ ਸਭਨਾਂ ਸਰੋਤਿਆਂ ਨੂੰ ਇੱਕੋ ਹੀ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਸਰਕਾਰ ਦਾ ਹਮਲਾ ਵੱਡਾ, ਇਸ ਹਮਲੇ ਦੇ ਲਈ ਸਭਨਾਂ ਨੂੰ ਹਮਾਇਤ ਦਿਖਾਉਣੀ ਚਾਹੀਦੀ ਆ। ਜਿਹੜੇ ਕੋਈ ਵਖਰੇਵੇ ਵੀ ਆ, ਕਿਸੇ ਨੂੰ ਇੱਕ ਦੂਜੇ ਬਾਰੇ ਲੱਗਦੇ ਆ, ਵਖਰੇਵਿਆਂ ਦੇ ਬਾਰੇ ਵੀ ਨਾਪੇ ਤੋਲੇ ਸ਼ਬਦਾਂ ਰਾਹੀਂ ਆਪਦੀ ਗੱਲ ਕਹੋ, ਭੜਕਾਟ ਪੈਦਾ ਕਰਨ ਵਾਲੀ ਸ਼ਬਦਾਵਲੀ ਨਾ ਵਰਤੋ, ਸਮਝਣ ਸਮਝਾਉਣ ਵਾਲੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਇਸ ਕਿਸਮ ਦੀਆਂ ਲੀਕਾਂ ਨਾ ਕੀਤੀਆਂ ਜਾਣ, ਕਿਉਂਕਿ ਅਸੀਂ ਸਾਰੇ ਦੋਸਤੀ ਹਾਂ, ਦੋਸਤਾਂ ਨੂੰ ਦੋਸਤਾਂ ਵਾਲੇ ਘੇਰੇ ਚ ਰੱਖ ਕੇ ਸ਼ਬਦਾਵਲੀ ਦੀ ਵਰਤੋਂ ਕਰੋ ਤਾਂ ਕਿ ਉਹਦੇ ਤੋਂ ਸਿੱਖਿਆ ਜਾਵੇ ਕੁਛ, ਲਾਈਟ ਪੈਦਾ ਹੋਵੇ, ਕਰੰਟ ਨਾ ਪੈਦਾ ਹੋਵੇ।
ਬਿਲਕੁਲ ਬਿਲਕੁਲ ਬਿਲਕੁਲ,
ਬਹੁਤ ਸਾਰੇ ਦੋਸਤ ਜਦੋਂ ਗੱਲ ਕਰਦੇ ਆ ਉਹ ਲਾਈਟ ਘੱਟ, ਲਾਈਟ ਨੀ ਹੁੰਦੀ ਉਹਨਾਂ ਦੀ ਗੱਲ ਚ, ਕਰੰਟ ਹੀ ਹੁੰਦਾ, ਉਹ ਕਰੰਟ ਮਾਰਦੇ ਨੇ, ਉਹ ਸਰਕਾਰ ਦੇ ਪੱਖ ਚ ਹੀ ਜਾਂਦਾ। ਇਹ ਗੱਲ ਉਹ ਜਾਣਦੇ ਆ ਜਾਂ ਨਹੀਂ ਜਾਣਦੇ, ਇਹ ਅੱਡ ਗੱਲ ਆ। ਇਸ ਲਈ ਅਸੀਂ ਸਭਨਾਂ ਨੂੰ ਅਪੀਲ ਕਰਦੇ ਹਾਂ ਵੀ ਉਹ ਲਾਈਟਾਂ ਪੈਦਾ ਕਰੋ, ਕਰੰਟ ਨਾ ਮਾਰੋ।
ਬਿਲਕੁਲ,
ਇਹ ਸਾਡੀ ਬੇਨਤੀ ਹੈ।
ਬਹੁਤ ਵਧੀਆ ਸਾਥੀ, ਤੁਸੀਂ ਬਹੁਤ ਸੋਹਣਾ ਸਮ ਅਪ ਕਰਤੀ ਸਾਰੀ ਗੱਲਬਾਤ। ਸੋ ਸਾਡੇ ਵੱਲੋਂ ਵੀ, ਅਸੀਂ ਵੀ ਇੱਥੇ ਪ੍ਰਵਾਸੀ ਕਾਮਗਾਰ ਯੂਨੀਅਨ ਚਲਾ ਰਹੇ ਹਾਂ ਰੇਡੀਓ ਇਨਕਲਾਬ ਵੱਲੋਂ ਜਾਂ ਹੋਰ ਇੱਥੇ ਦੀਆਂ ਜਿਹੜੀਆਂ ਯੂਨੀਅਨ ਨੇ। ਬਿਲਕੁਲ ਜੀ, ਇਹੋ ਜਿਹੇ ਮੌਕੇ ਬਹੁਤ ਆਉਂਦੇ ਨੇ। ਅਸੀਂ ਵੀ ਇੱਥੇ ਲੋਕਲੀ ਵੀ ਜਿਹੜੀਆਂ ਵੱਖਰੀਆਂ ਵੱਖਰੀਆਂ ਯੂਨੀਅਨ ਆ ਉਹਨਾਂ ਦੇ ਅਸੀਂ ਨਾਲ ਮਿਲ ਕੇ ਕੰਮ ਕਰਦੇ ਹਾਂ ਔਰ ਸਾਡਾ ਹਮੇਸ਼ਾ ਉਹ ਸਾਥ ਦਿੰਦੀਆਂ ਨੇ। ਸੋ ਮੇਰੇ ਖਿਆਲ ਇਹ ਹੀ, ਜਿੱਦਾਂ ਤੁਸੀਂ ਕਿਹਾ ਵੀ ਹਮਲਾ ਬਹੁਤ ਵੱਡਾ ਹੈ, ਜੇ ਇਕੱਠੇ ਹੋ ਰਹਾਂਗੇ ਤੇ ਜਿੱਤ ਪ੍ਰਾਪਤ ਹੋਊਗੀ, ਅਦਰਵਾਈਜ਼ ਉਹ ਡਿਵਾਈਡ ਐਂਡ ਰੂਲ ਵਾਲਾ ਪਾੜੋ ਤੇ ਰਾਜ ਕਰੋ ਤੇ ਪੁਰਾਣੀ ਸਰਮਾਏਦਾਰੀ ਨੀਤੀ ਹੈ ਹੀ ਹੈ। ਤੋ ਸਾਥੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਰੇਡੀਓ ਤੇ ਆਉਣ ਵਾਸਤੇ। ਤੋ ਆਉਂਦੇ ਸਮੇਂ ਜਦੋਂ ਇਹ ਸੰਘਰਸ਼ ਨੇੜੇ ਆਉਣਗੇ ਤੁਹਾਡੇ ਕੋਲ ਫਿਰ ਤੁਹਾਡੇ ਕੋਲ ਜਾਣਕਾਰੀ ਲੈਂਦੇ ਰਹਾਂਗੇ।
ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਆਵਾਜ਼ ਨੂੰ ਸਰੋਤਿਆਂ ਤੱਕ ਪਹੁੰਚਾਉਣ ਦਿੱਤਾ, ਥੈਂਕ ਯੂ, ਮਿਹਰਬਾਨੀ।
ਠੀਕ ਹੈ ਸਾਥੀ, ਸਤਿ ਸ੍ਰੀ ਅਕਾਲ,
ਸ਼ੁਕਰੀਆ ਜੀ। ਤੋ ਇਹ ਸਨ ਸਾਥੀ ਲਕਸ਼ਮਣ ਸੇਵੇ ਵਾਲਾ, ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ। ਬਹੁਤ ਸਹਿਜ ਨਾਲ ਗੱਲ ਕਰਦੇ
ਨੇ, ਬਿਲਕੁਲ ਤਰੀਕੇ ਨਾਲ, ਕਿਉਂਕਿ ਅਨੂ ਜੀ ਦੇਖੋ ਸੰਘਰਸ਼ ਪਿੰਡੇ ਤੇ ਹੰਡਾਏ ਹੁੰਦੇ ਆ, ਮਤਲਬ ਜਿਹੜਾ ਬਖੇੜਾ ਕਰਨਾ ਉਹ ਤੇ ਬਹੁਤ ਸੌਖਾ ਹੁੰਦਾ, ਇਕੱਠੇ ਕਰਨਾ ਤੇ ਬਹੁਤ ਔਖਾ ਹੁੰਦਾ ਜੀ। ਇਹ ਮਤਲਬ ਉਮਰਾਂ ਲੰਘ ਜਾਂਦੀਆਂ। ਮੈਂ ਅਨੂ ਜੀ, ਮੇਰੇ ਹੁਣ ਨਾਂ ਮੇਰੇ ਦਿਮਾਗ ਚੋਂ ਵਿਸਰ ਗਿਆ, ਇੱਥੇ ਔਕਲੈਂਡ ਦੇ ਵਿੱਚ ਜਿਹੜਾ ਫਿਲਮ ਫੈਸਟੀਵਲ ਲੱਗਦਾ, ਮੇਰਾ ਦੋਸਤ ਆ, ਬਹੁਤ ਸੁਹਿਰਦ ਦੋਸਤ ਆ ਇੱਥੇ ਦਾ, ਜੰਪਲ ਡੌਨ ਦੀ ਗੱਲ ਕਰਦਾ, ਤੇ ਅਸੀਂ ਉਹ ਫਿਲਮ ਦੇਖਣ ਗਏ ਸੀਗੇ। ਤੁਹਾਨੂੰ ਵੀ ਉਸਦਾ ਪਤਾ ਹੋਣਾ ਵੈਸੇ, ਜਿਹੜਾ ਸੰਘਰਸ਼ ਮਾਰਗਰਟ ਥੈਚਰ ਦੇ ਟਾਈਮ ਦੇ ਉੱਪਰ ਜਿਹੜੇ ਕੋਲੇ ਦੀਆਂ ਖਾਨਾਂ
ਲੱਗ ਗਿਆ ਸੀ,
362 ਦਿਨ ਸਾਥੀ
ਲਗਾਤਾਰ,
ਔਰ ਉਹਦੀ ਡਾਕੂਮੈਂਟਰੀ ਬਣਾਈ ਆ, ਔਰ ਮਤਲਬ ਘਰ ਟੁੱਟ ਗਏ ਸਾਥੀ ਜੀ, ਪਰਿਵਾਰ ਟੁੱਟ ਗਏ, ਡਿਵੋਰਸ ਹੋ ਗਏ, ਲੋਕੀ ਜਿਹੜੇ ਠੀਕ ਠਾਕ ਸੀਗੇ ਉਹ ਸੜਕਾਂ ਦੇ ਉੱਪਰ ਆ ਗਏ। ਮਤਲਬ ਇਹੋ ਜਿਹੀਆਂ ਮਜਬੂਰੀਆਂ ਉਹਨਾਂ ਨੇ ਪੈਦਾ ਕੀਤੀਆਂ ਥੈਚਰ ਗਵਰਨਮੈਂਟ ਨੇ, ਕਿ ਉਹਨਾਂ ਨੂੰ 362 ਦਿਨ ਤੱਕ ਬਾਅਦ ਫਿਰ, ਪਰ ਮੈਂ ਇਹ ਰੱਖਦਾ ਸਾਥੀ, 362 ਦਿਨ ਕੁੱਟਿਆ, ਮਾਰਿਆ, ਮੈਂਟਲ ਟੋਰਚਰ ਕੀਤਾ, ਅਖਬਾਰਾਂ ਦੇ ਵਿੱਚ ਉਹਦੇ ਨਾਲ ਮਿਲ ਕੇ, ਕੀ ਉਹਦਾ ਨਾਂ ਆ ਜਿਹੜਾ ਆਸਟ੍ਰੇਲੀਅਨ ਅਖਬਾਰ ਦਾ ਹੈਗਾ
ਮਾਲਕ,
ਰੂਪਰਟ ਮਰਡੋਕ, ਕਿਉਂਕਿ ਉਹ ਅਖਬਾਰਾਂ ਸਾਰੀਆਂ ਓਨ ਕਰਦਾ ਸੀਗਾ।
ਹਾਂ, ਮੈਂ ਉਹੀ ਕਹਿਣ ਲੱਗੀ ਸੀ ਕਿ ਉਹ ਟੀਨੇਜਰ ਸੀਗੀ ਮੈਂ ਉਦੋਂ, ਮੈਨੂੰ ਯਾਦ ਆ ਹਰ ਰੋਜ਼ ਮੇਨ ਸਟ੍ਰੀਮ ਮੀਡੀਆ BBC ਖਬਰਾਂ ਜਿਹੜੀਆਂ ਆਉਂਦੀਆਂ ਸੀ ਉਹਦੇ ਵਿੱਚ ਜਿਹੜੇ ਉਹ ਸੰਘਰਸ਼ ਦੇ ਮੇਨ ਆਗੂ ਸਨ ਉਹਨਾਂ ਨੂੰ ਵੀ ਬਹੁਤ ਬੁਰੀ ਤਰ੍ਹਾਂ ਬਦਨਾਮ ਕੀਤਾ ਗਿਆ, ਜਿਹੜਾ ਕਿ ਹਮੇਸ਼ਾ ਇਹਨਾਂ ਦਾ ਇੱਕ ਪੈਂਤੜਾ ਵੀ ਹੁੰਦਾ ਹੀ ਆ, ਕਿ ਇਹ ਜਿਹੜੇ ਇਹਨਾਂ ਦੇ ਉਹ ਯੂਨੀਅਨ ਵਾਲੇ ਆਗੂ ਨੇ ਉਹ ਇਹਨਾਂ ਨੂੰ ਕਿਰਾਏ ਪਾ ਰਹੇ ਨੇ ਜਿਹੜੇ ਮਾਈਨਰਸ ਨੇ। ਇਸ ਤਰ੍ਹਾਂ ਦੀਆਂ ਹਰ ਵਕਤ ਖਬਰਾਂ ਆਉਂਦੀਆਂ ਸੀ BBC ਤੋਂ।
ਭਾਰਤ ਵਿੱਚ ਵੀ ਆਹ ਕੁਛ ਹੀ ਹੋ ਰਿਹਾ, ਜ਼ੋਰ ਲਾ ਰਹੇ ਮੁੜ ਕੇ, ਜਿਹੜੇ ਕਿ ਸਾਮਰਾਜੀ ਜਿਹੜੇ ਵੀ ਕਿਸੇ ਹਿਸਾਬ ਨਾਲ ਬਚ ਜਾਈਏ, ਬਚਾਓ ਆਪਦੇ ਬਚਾਅ ਦੇ ਪੱਖ ਦੇ ਉੱਤੋਂ ਆਪਦਾ ਪੂਰਾ ਜ਼ੋਰ ਲਾ ਰਹੇ ਮੁੜ ਕੇ, ਜਿਹਨੇ ਵੀ ਕ੍ਰਸ਼ ਕਰਨ ਵਾਸਤੇ।
ਬਿਲਕੁਲ, ਔਰ ਸਾਥੀ ਜੀ ਉਹਦੇ ਵਿੱਚ ਕਮਾਲ ਦੀ ਗੱਲ ਇਹ ਹੈ ਕਿ ਉਹ ਜਿਹੜਾ ਸੰਘਰਸ਼ ਸੀਗਾ ਉਹ ਅਖੀਰ ਦਾ ਸੰਘਰਸ਼ ਸੀਗਾ, ਜੇ ਉਹ ਸੰਘਰਸ਼ ਜਿੱਤ ਜਾਂਦੇ ਤੇ ਮਾਰਗਰਟ ਥੈਚਰ ਜਿਹੜਾ ਨਵ ਉਦਾਰਵਾਦ ਦਾ ਸਾਰਾ ਏਜੰਡਾ ਇੰਗਲੈਂਡ ਚ ਨਹੀਂ ਲਿਆ ਸਕਦੇ ਸੀ, ਗੱਲ ਉੱਥੇ ਆ ਕੇ ਖੜ ਗਈ ਸੀਗੀ ਉਹ ਸੰਘਰਸ਼ ਦੇ ਉੱਪਰ, ਵੀ ਜਾਂ ਅੰਨੇ ਜਾਂ ਬੰਨੇ। ਇਸੇ ਕਰਕੇ ਫਿਰ ਇਹ ਜਿਹੜੀਆਂ ਦੋਨੇ ਮਾਰਗਰਟ ਥੈਚਰ ਤੇ ਉਹਨੇ ਮਰਡੋਕ ਨੇ ਪੂਰਾ ਆਪਣਾ ਜ਼ੋਰ ਅੱਡੀ ਦਾ ਜ਼ੋਰ ਲਾਇਆ ਤੇ ਉਸ ਤੋਂ ਬਾਅਦ ਫਿਰ ਸਾਰਾ ਇਹ ਪ੍ਰਾਈਵੇਟਾਈਜੇਸ਼ਨ ਸਾਰੀ ਜਿਹੜੀ
ਸ਼ੁਰੂ ਹੋਈ, ਕਿਉਂਕਿ ਉਹ ਜਿਹੜਾ ਨਾਰਥ ਇੰਗਲੈਂਡ ਦਾ ਇਲਾਕਾ ਆ ਉਹ ਕੋਲਾ ਮੇਨ ਉਹਨਾਂ ਦਾ ਉਸ ਵੇਲੇ ਰੁਜ਼ਗਾਰ ਦਾ ਸਾਧਨ ਸੀ, ਉਹ ਮਾਈਨਰ ਖਾਨਾ ਚ ਜਿਹੜੇ ਕੰਮ ਕਰਦੇ ਨੇ ਉਹ, ਕਿਉਂਕਿ ਇਹਨਾਂ ਨੇ ਜਿਹੜੀ ਮੈਨੂਫੈਕਚਰਿੰਗ ਉਥੋਂ ਉਸ ਤੋਂ ਬਾਅਦ ਹੀ ਫਿਰ ਉਹ ਇਕਦਮ ਬੜੀ ਸਪੀਡ ਨਾਲ ਸ਼ੁਰੂ ਹੋਇਆ ਕਿ ਫੈਕਟਰੀਆਂ ਲਗਾਤਾਰ ਬੰਦ ਹੋਣੀਆਂ ਸ਼ੁਰੂ ਹੋਈਆਂ, ਜਿਹੜਾ ਕੋਲੇ ਦੇ ਨਾਲ ਜਿਹੜਾ ਕੰਮ ਚੱਲਦਾ ਸੀ, ਹਾਂਜੀ ਹਾਂ, ਸੋ ਉਹ ਫਿਰ ਸਾਰੀ ਚਾਈਨਾ, ਇੰਡੀਆ, ਬੰਗਲਾਦੇਸ਼, ਸ੍ਰੀਲੰਕਾ ਇਧਰ ਉਧਰੋਂ, ਨਹੀਂ ਤੇ ਉਦੋਂ ਤੱਕ ਬੜੀ ਅਜੀਬ ਜਿਹੀ ਗੱਲ ਹੁੰਦੀ ਸੀਗੀ ਕਿ ਤੁਹਾਨੂੰ ਜੇ ਇੰਗਲੈਂਡ ਚ ਰਹਿੰਦੇ ਹੋ ਤੁਹਾਨੂੰ ਇੰਗਲੈਂਡ ਦੀਆਂ ਬੜੀਆਂ ਹੀ ਚੀਜ਼ਾਂ ਮਿਲਦੀਆਂ ਸਨ, ਕੱਪੜੇ, ਹੋਰ ਵਸਤੂਆਂ ਘਰ ਦੀਆਂ, ਸਾਡੇ ਘਰ ਚ ਹਲੇ ਤੱਕ ਵੀ ਕਈ ਕੁਛ ਇਹੋ ਜਿਹਾ ਸਮਾਨ ਆ ਜਿਹੜਾ ਉਸ ਵਕਤ ਦਾ ਖਰੀਦਿਆ ਹੋਇਆ ਔਰ ਯੂਕੇ ਦਾ ਜਾਂ ਇੰਗਲੈਂਡ ਦਾ ਬਣਿਆ ਹੋਇਆ, ਸੋ ਉਹ ਇੱਕ ਜਿਹੜੀ ਮੇਨ ਕੋਰ ਇੰਡਸਟਰੀ ਆ ਉਹਨੂੰ ਜਦੋਂ ਤੁਸੀਂ ਹਟਾ ਦਿੱਤਾ ਉਹਦੇ ਸਹਾਰੇ ਜਿਹੜੀਆਂ ਥੱਲੇ ਬਾਕੀ ਸਾਰੀਆਂ ਚੱਲਦੀਆਂ ਉਹ ਤੇ ਫਿਰ ਖੁਦ ਬਖੁਦ ਆਪੇ ਕਿਰਦੀਆਂ ਜਾਣੀਆਂ ਨਾ।
ਮੈਂ ਉਹਦਾ ਇੱਕ ਕਿਉਂਕਿ ਉਹਦੇ ਵਿੱਚੋਂ ਗੱਲਾਂ ਇੰਨੀਆਂ, ਇੱਕ ਸਾਥੀ ਉਹਦੇ ਵਿੱਚ ਹੋਰ ਇੰਨਾ ਕੁ ਵਧੀਆ ਕੀ ਹੋਇਆ ਕਿ ਜਿਹੜੇ ਥਰਮਲ ਪਲਾਂਟ ਸੀਗੇ ਜਿਹੜੇ ਕੋਲੇ ਨਾਲ ਚੱਲਦੇ ਆ, ਹੁਣ ਮੁਲਕ ਨੂੰ ਬਿਜਲੀ ਤੇ ਚਾਹੀਦੀ ਆ, ਨਹੀਂ ਤੇ ਆਮ ਲੋਕ ਫਿਰ ਉਹ ਸੰਘਰਸ਼ ਦੇ ਵਿੱਚ ਸ਼ਾਮਲ ਹੋਣਗੇ। ਹੁਣ ਕੋਲੇ ਦੀਆਂ ਤੁਸੀਂ ਬੰਦ ਕਰਤੀਆਂ, ਉਹਨਾਂ ਨੇ ਕੀ ਕੀਤਾ ਸਾਥੀ ਜੀ ਕਿ ਕੋਲਾ 4 ਗੁਣਾ ਕੀਮਤ ਦੇ ਉੱਪਰ ਬਾਹਰੋਂ ਮੰਗਾਇਆ ਗਿਆ, ਬਾਹਰੋਂ ਕੋਲਾ 4 ਗੁਣਾ ਵੱਧ ਕੀਮਤ ਦੇ ਉੱਪਰ ਬਾਹਰੋਂ ਮੰਗਾਇਆ ਗਿਆ ਸਿਰਫ ਸਿਰਫ ਸੰਘਰਸ਼ ਨੂੰ ਫੇਲ ਕਰਨ ਵਾਸਤੇ,
ਤਾਂ ਕਿ ਆਮ ਜਿਹੜਾ ਜਨ ਸਧਾਰਨ ਹੈ ਉਹਨਾਂ ਵਿੱਚ ਸ਼ਾਮਲ ਹੋ ਜਾਵੇ, ਕਿਉਂਕਿ ਉਹਨੂੰ ਕੋਈ ਫਰਕ ਨਹੀਂ ਪਏਗਾ ਨਾ ਅਗਰ ਇਸ ਤਰ੍ਹਾਂ ਕਰਦੇ ਆ। ਬਿਲਕੁਲ।
ਤੋ ਅਨੂ ਜੀ ਆਪਾਂ ਟੋਪਿਕ ਨੂੰ ਥੋੜਾ ਬਦਲੀਏ, ਜਿਹੜਾ ਤੁਹਾਡੀ ਜਿਹੜੀ ਰੀਸੈਂਟਲੀ MB ਦੇ ਨਾਲ ਜਿਹੜੀ ਮੀਟਿੰਗ ਹੋਈ ਆ ਵੈਲਿੰਗਟਨ ਦੇ ਵਿੱਚ, ਉਹ ਸਰੋਤਿਆਂ ਨਾਲ ਸਾਂਝ ਪਾਓ ਕਿ ਕਿਹੜੇ ਕਿਹੜੇ ਤੁਸੀਂ ਮਸਲੇ ਉਹਨਾਂ ਨਾਲ ਡਿਸਕਸ ਕਰਕੇ ਆਏ ਹੋ।
ਹਾਂਜੀ ਹਾਂ, ਸਭ ਤੋਂ ਪਹਿਲਾਂ ਤੇ ਮੇਰਾ ਖਿਆਲ ਹੈ ਬਿਲਕੁਲ ਇੱਕ ਰੀਕੈਪ ਬਰੀਫ ਜਿਹਾ ਕਿ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਜਿਹੜੀ ਇੱਥੇ ਪ੍ਰਵਾਸੀ ਕੰਮਗਾਰ ਸੰਸਥਾ ਹੈ ਜਿਹਦੇ ਅਸੀਂ ਫਾਊਂਡਿੰਗ ਮੈਂਬਰਸ ਹਾਂ, ਸਾਡੇ ਨਾਲ ਸਨੀ ਸਹਿਗਲ ਨੇ, ਹੋਰ ਯੂਨੀਅਨ ਦੇ ਸਾਥੀ ਨੇ ਜਿਹੜੇ ਅਸੀਂ ਕੰਮ ਕਰਦੇ ਹਾਂ, ਉਹਦਾ ਜਿਹੜਾ ਮੇਨ ਮਕਸਦ ਕੰਮ ਕਰਨ ਦਾ ਕਿ ਜਿਹੜੇ ਇੱਥੇ ਕੱਚੇ ਕਾਮੇ ਨੇ ਜਾਂ ਟੈਂਪਰਰੀ ਵਰਕ ਵੀਜ਼ਿਆਂ 'ਤੇ ਨੇ ਜਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਉਹਨਾਂ ਨੂੰ ਵੀ ਵਰਕ ਵੀਜ਼ਾ ਹੁੰਦਾ, ਉਹਨਾਂ ਦਾ ਸਭ ਤੋਂ ਜ਼ਿਆਦਾ ਸ਼ੋਸ਼ਣ ਹੁੰਦਾ ਹੈ ਇੱਥੇ, ਕਿਉਂਕਿ ਉਹ ਵੀਜ਼ਾ ਚਲੋ ਫਿਲਹਾਲ ਕਾਫੀ ਸਾਰੇ ਜਿਹੜੇ ਵੀਜ਼ੇ ਨੇ ਖੋਲ ਦਿੱਤੇ ਗਏ ਨੇ, ਪਰ ਹਾਲੇ ਵੀ ਅਸੈਂਸ਼ੀਅਲ ਸਕਿੱਲਸ ਵਰਕ ਵੀਜ਼ਾ ਜਿਹੜਾ ਉਹ ਇੰਪਲੋਇਰ ਨਾਲ ਅਟੈਚਡ ਹੈ, ਉਹ ਜਦੋਂ ਅਟੈਚਡ ਹੈ ਤਾਂ ਉਹ ਇੰਪਲੋਇਰ ਫਿਰ ਉਹ ਪੂਰੀ ਆਪਣੀ ਜਿਸ ਤਰ੍ਹਾਂ ਦਾ ਵੀ ਸ਼ੋਸ਼ਣ ਕਰ ਸਕਦਾ ਕਰਦੇ ਨੇ, ਅਗਰ ਉਹ ਵਰਕਰ ਨਹੀਂ ਉਹਨਾਂ ਦੀ ਮੰਨਦਾ ਤਾਂ ਉਹ ਹਰ ਵੇਲੇ ਧਮਕੀ ਇਹ ਹੁੰਦੀ ਹੈ ਕਿ ਤੁਹਾਡਾ ਵੀਜ਼ਾ ਅਗਲਾ ਨਹੀਂ ਰਿਨਿਊ ਕਰਾਵਾਂਗੇ ਜਾਂ PR ਦੀ ਜਿਹੜੀ ਉਹਨਾਂ ਨੂੰ ਇੱਕ ਉਹਨਾਂ ਨੇ ਲਾਰਾ ਲਾਇਆ ਹੁੰਦਾ ਉਹ ਤੁਹਾਡੀ ਨਹੀਂ ਕਰਵਾ ਕੇ ਦੇਵਾਂਗੇ, ਸੋ ਉਹ ਸਾਰੇ ਸਿਲਸਿਲੇ 'ਚ ਵਰਕਰ ਜਿਹੜੇ ਨੇ ਉਹ ਸ਼ੋਸ਼ਣ ਆਪਣਾ ਕਰਵਾਉਂਦੇ ਰਹਿੰਦੇ ਨੇ।
ਇਹਦੇ ਵਿੱਚ ਐਡ ਕਰਦੇ ਕਿ ਹਟ ਨਹੀਂ ਰਹੇ,
ਹਟ ਨਹੀਂ ਰਹੇ,
ਮਤਲਬ ਇੱਕ ਦਾ ਜੇ ਕੇਸ ਸਾਰਾ ਕੁਝ ਸਾਹਮਣੇ ਆ ਗਿਆ, ਮੀਡੀਆ ਚ ਵੇ ਗਿਆ, ਸਾਰਾ ਕੁਝ ਹੋ ਗਿਆ, ਫਿਰ ਮੁੜ ਕੇ ਉਹ ਰਿਪੀਟ ਕਰ ਰਹੇ,
ਉਹ ਕੋਸ਼ਿਸ਼ ਕਰਦੇ ਨੇ ਉਹ,
ਇਹਨੂੰ ਸਮਝਣ ਦੀ ਬਹੁਤ ਲੋੜ ਆ ਕਿ ਅਸੀਂ ਚਾਹੁੰਦੇ ਹਾਂ ਵੀ ਅਸੀਂ ਵੀ ਆਪਣੇ ਪਰਿਵਾਰਕ ਟਾਈਮ ਜ਼ਿਆਦਾ ਬਿਤਾਈਏ, ਇਹ ਜਿਹੜੀ ਲੁੱਟ ਖਸੁੱਟਾ ਉਹ ਖਤਮ ਹੋਵੇ ਔਰ ਸਾਨੂੰ ਹੋਰ ਜਿਹੜੇ ਕੰਮ ਨੇ ਅਸੀਂ ਜ਼ਰੂਰੀ ਉਹ ਕਰ ਸਕੀਏ।
ਹਾਂਜੀ, ਸੋ ਉਹ ਇਸ ਕਿਸਮ ਦਾ ਕੰਮ ਜਿਹੜੀ ਸਾਡੀ ਸੰਸਥਾ ਉਹ ਕਰਦੀ ਹੈ, ਤੋ ਉਹਦੇ ਵਿੱਚ ਕਾਫੀ ਵਾਰੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਨਾਲ ਸਾਡਾ ਸੰਪਰਕ ਹੁੰਦਾ ਕਿਉਂਕਿ ਉਹ ਵਰਕਰ ਵੀ ਨੇ ਪਲੱਸ ਜਿਹੜੇ ਉਹਨਾਂ ਦੇ ਕਾਲਜ ਨੇ ਉੱਥੇ ਜਿਹੜੇ ਸਹੀ ਤਰੀਕੇ ਨਾਲ ਨਹੀਂ ਕਾਲਜ ਆਪਣੇ ਆਪ ਨੂੰ ਚਲਾ ਰਹੇ, NZQA ਜਿਹੜੀ ਇੱਥੋਂ ਦੀ ਅਥਾਰਟੀ ਹੈ, ਗਵਰਨਮੈਂਟ ਦੀ ਅਥਾਰਟੀ ਹੈ ਜਿਹੜੀ ਉਹ ਓਵਰਸੀ ਕਰਦੀ ਹੈ ਸਾਰੇ ਕਾਲਜਾਂ ਨੂੰ, ਉਹ ਬੰਦ ਕਰਦੀ ਹੈ ਕਾਲਜ ਜਾਂ ਕੋਈ ਨੋਟਿਸ ਇਸ਼ੂ ਕਰਦੀ ਹੈ ਜਿਹਦੇ ਤਹਿਤ ਸਟੂਡੈਂਟਸ ਨੂੰ ਉਹਨਾਂ ਨਾਲ ਧੱਕਾ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਦੁਬਾਰਾ ਸਾਰੇ ਆਪਣੇ ਐਗਜ਼ਾਮ, ਅਸਾਈਨਮੈਂਟ ਸਭ ਕੁਛ ਕਰਨਾ ਪੈਂਦਾ, ਹਾਲਾਂਕਿ ਕਸੂਰ ਵਿਦਿਆਰਥੀਆਂ ਦਾ ਨਹੀਂ ਹੁੰਦਾ, ਕਾਲਜ ਦਾ ਕਸੂਰ ਹੁੰਦਾ, ਸੋ ਉਸ ਕਿਸਮ ਦੇ ਵੀ ਸੰਘਰਸ਼ ਕਾਫੀ ਪਿਛਲੇ ਇੱਕ ਸਾਲ 'ਚ ਕਿੰਨੇ ਨਿਊਜ਼ੀਲੈਂਡ ਨੈਸ਼ਨਲ ਕਾਲਜ, ਟੈਸਮਨ ਕਾਲਜ, ਈਡਨਸ, ਅਸਪਾਇਰ ਥੋੜਾ ਜਿਹਾ ਔਰ ਫਿਰ ਕਾਈਟ ਕਾਲਜ, 5 ਕਾਲਜ ਇੱਕ ਸਾਲ 'ਚ ਜਿਹਨਾਂ ਨੇ ਕਿ ਸਾਡੇ ਨਾਲ
ਸੰਘਰਸ਼ ਕੀਤੇ, ਉਹਨਾਂ ਦੀ ਜਿੱਤ ਵੀ ਪ੍ਰਾਪਤ ਹੋਈ ਹੈ।
ਬਿਲਕੁਲ ਹਾਂ, ਪਿਛਲੇ ਹਫ਼ਤੇ ਹੀ ਸਾਡੇ ਨਾਲ ਇਸ ਸਟੂਡੀਓ 'ਚ ਕਾਈਟ ਕਾਲਜ ਦੇ ਸਟੂਡੈਂਟ ਮੌਜੂਦ ਸਨ, ਸੋ ਇੱਕ ਤੇ ਉਹ ਸੰਘਰਸ਼ ਨੇ, ਦੂਸਰਾ ਵਰਕਰਸ ਦਾ, ਸੋ ਇਹਦੇ ਵਿੱਚ ਮੈਂ ਜਿਸ ਤਰ੍ਹਾਂ ਸਾਰੀ ਗੱਲ ਨੂੰ ਦੇਖਦੀ ਹਾਂ ਕਿ ਓਵਰਆਲ ਇੱਕ ਤੇ ਹੈ ਕਿ ਜਿਹੜਾ ਲੌਂਗ ਟਰਮ ਸਾਡੀ ਕੀ ਪਲਾਨ ਹੈ, ਸਾਡਾ ਕੀ ਕਰਨਾ ਚਾਹੁੰਦੇ ਹਾਂ ਅਸੀਂ ਲੌਂਗ ਟਰਮ, ਜਿਸ ਤਰ੍ਹਾਂ ਕਿ ਤੁਸੀਂ ਹੁਣੇ ਕਿਹਾ ਕਿ ਸਾਡਾ ਵੀ ਦਿਲ ਕਰਦਾ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਟਾਈਮ ਦੇਈਏ, ਸੋ ਇਹ ਜਿਹੜਾ ਸ਼ੋਸ਼ਣ ਹੈ ਇਹਨੂੰ ਅਸੀਂ ਬੰਦ ਘਟਾਉਣਾ ਚਾਹੁੰਦੇ ਹਾਂ, ਇੰਨਾ ਘਟਾਉਣਾ ਚਾਹੁੰਦੇ ਹਾਂ ਕਿ ਬਿਲਕੁਲ ਬੰਦ ਹੋ ਜਾਵੇ. ਸੋ ਲੌਂਗ ਟਰਮ 'ਤੇ ਸਾਡਾ ਇਹ ਇੱਕ ਮੰਤਵ ਹੈ, ਮਕਸਦ ਹੈ. ਔਰ ਜਿਹੜਾ ਇਮੀਜੀਏਟ ਸ਼ੋਰਟ ਟਰਮ ਜਾਂ ਜਿਹਨੂੰ ਅਸੀਂ ਇੱਕ ਰਿਐਕਟਿਵ ਤਰੀਕਾ ਕਹਿ ਸਕਦੇ ਹਾਂ ਕਿ ਉਹ ਜਿਹੜੇ ਕੇਸਿਸ ਆਉਂਦੇ ਨੇ ਉਹਨਾਂ ਨੂੰ ਅਸੀਂ ਸੈਟਲ ਕਰਦੇ ਹਾਂ. ਸੋ ਉਹ ਇੱਕ ਕੇਸ ਸੈਟਲ ਕਰ ਦਿੱਤਾ, ਸਾਨੂੰ ਉਹਦੇ ਵਿੱਚ ਆਸ ਇਹ ਹੁੰਦੀ ਹੈ ਕਿ ਉਹਦੇ ਤੋਂ ਜਿਹੜਾ ਇੰਪਲੋਇਰ ਹੈ ਉਹ ਕੁਛ ਸਿੱਖੇਗਾ, ਵਰਕਰ ਵੀ ਸਿੱਖੇਗਾ. ਸੋ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਵਰਕਰਸ ਨੂੰ ਬਲੇਮ ਕਰਦੇ ਨੇ ਕਿ ਉਹ ਆਪਣਾ ਸ਼ੋਸ਼ਣ ਕਰਵਾਉਣ ਲਈ ਬਿਲਕੁਲ ਤਿਆਰ ਬੈਠੇ ਹੁੰਦੇ ਨੇ, ਇਸ ਲਈ ਉਹਨਾਂ ਦਾ ਸ਼ੋਸ਼ਣ ਹੁੰਦਾ. ਤੋ ਉਹਦੇ ਵਿੱਚ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਉਹ ਜਿਹੜਾ ਵਰਕਰ ਦਾ ਔਰ ਇੰਪਲੋਇਰ ਦਾ ਰਿਲੇਸ਼ਨਸ਼ਿਪ ਹੈ, ਉਹਦੇ ਵਿੱਚ ਕੋਈ ਵੀ ਰਿਲੇਸ਼ਨਸ਼ਿਪ ਹੈ ਉਹਦੇ ਵਿੱਚ ਇੱਕ ਬੈਲੈਂਸ ਆਫ ਪਾਵਰ ਹੁੰਦਾ ਹੈ.
ਬਿਲਕੁਲ,
ਕੋਈ ਵੀ ਰਿਲੇਸ਼ਨਸ਼ਿਪ ਲੈ ਲਓ. ਸੋ ਉਹਦੇ ਵਿੱਚ ਕਿ ਬਰਾਬਰਤਾ ਨਹੀਂ ਹੈ ਇੱਥੇ, ਇਹ ਸਿਚੁਏਸ਼ਨ ਹੈ ਕਿ ਸਾਰੀ ਦੀ ਸਾਰੀ ਜਿਹੜੀ ਤਾਕਤ ਹੈ ਪਾਵਰ ਹੈ ਉਹ ਇੰਪਲੋਇਰ ਦੇ ਹੱਥ 'ਚ ਹੈ, ਕਿਉਂਕਿ ਉਹਨੇ ਉਹਨੂੰ ਵੀਜ਼ਾ ਦਵਾਉਣਾ ਹੈ, ਉਹਨੇ ਪੀ ਆਰ ਦੀ ਐਪਲੀਕੇਸ਼ਨ ਸਪੋਂਸਰ ਕਰਨੀ ਹੈ. ਸੋ ਜਿਹੜਾ ਉਹ ਮਾਈਗਰੈਂਟ ਵਰਕਰ ਹੈ ਉਹਦੇ ਹੱਥ ਵਿੱਚ ਨੈਕਸਟ ਟੂ ਨੋ ਪਾਵਰ ਹੈ. ਔਰ ਬਹੁਤ ਵਾਰੀ ਇਹ ਵੀ ਅਸੀਂ ਕਹਾਵਤਾਂ ਸੁਣਦੇ ਹਾਂ ਕਿ ਤਾਲੀ ਦੋਵਾਂ ਹੱਥਾਂ ਨਾਲ ਵੱਜਦੀ ਹੈ.
ਹਮੇਸ਼ਾ ਹੀ ਚੱਲਦਾ ਹੈ.
ਹਾਂਜੀ, ਸੋ ਜਿੱਥੇ ਇੱਕ ਬਰਾਬਰ ਲੈਵਲ ਪਲੇਇੰਗ ਫੀਲਡ ਹੋਏ ਉੱਥੇ ਤੁਸੀਂ ਕਹਿ ਸਕਦੇ ਹੋ ਕਿ ਤਾਲੀ ਦੋਵਾਂ ਹੱਥਾਂ ਨਾਲ ਵੱਜਦੀ ਹੈ. ਪਰ ਇਹ ਸਿਚੁਏਸ਼ਨ 'ਚ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਜਿਹੜੇ ਉਹ ਟੈਂਪਰੇਰੀ ਵੀਜ਼ਾਸ ਵਾਲੇ ਕਾਮੇ ਨੇ ਜਾਂ ਉਹ ਵਿਦਿਆਰਥੀ ਨੇ, ਉਹਨਾਂ ਦੇ ਹੱਥ ਹੀ ਜਦੋਂ ਤੁਸੀਂ ਵੱਢ ਕੇ ਸੁੱਟ ਦਿੱਤੇ ਨੇ ਤੇ ਉਹ ਤਾਂ ਤਾੜੀ ਵਜਾਉਣ ਦੇ ਕਾਬਿਲ ਹੈ ਹੀ ਨਹੀਂ. ਸੋ ਉਹ ਇੱਕ ਹੀ ਹੱਥ ਤਾੜੀ ਵਜਾ ਰਿਹਾ ਇੱਥੇ ਜਿਹੜਾ ਕਿ ਇੰਪਲੋਇਰ ਨੇ,
ਕੋਈ ਸ਼ੱਕ ਨਹੀਂ ਜੀ.
ਸੋ ਇਸ ਤਰ੍ਹਾਂ ਦੀਆਂ ਸਿਚੁਏਸ਼ਨਸ ਵਿੱਚ ਕੇਸਿਸ ਅਸੀਂ ਸੈਟਲ ਕਰਦੇ ਹਾਂ ਇਸ ਉਮੀਦ ਨਾਲ ਕਿ ਵਰਕਰ ਤਾਂ ਜਿਹੜੇ ਨੇ ਸਾਡੇ ਉਹ ਜ਼ਿਆਦਾ ਗਿਣਤੀ ਵਿੱਚ ਉਹ ਸਿੱਖ ਜਾਂਦੇ ਨੇ, ਇੱਕ ਅੱਧਾ ਕੋਈ ਇੱਕਾ ਦੁੱਕਾ ਛੱਡ ਕੇ ਕਿ ਜਿਨ੍ਹਾਂ ਨੇ ਉਹ ਵਾਰ ਵਾਰ ਉਸ ਤਰ੍ਹਾਂ ਕਰਦੇ ਨੇ ਉਹਨਾਂ ਨੂੰ ਫਿਰ ਅਸੀਂ ਵੀ ਮਦਦ ਕਰਨ ਤੋਂ ਇਨਕਾਰ ਕਰਦੇ ਹਾਂ ਕਿ ਤੁਸੀਂ ਜੇ ਟਲਦੇ ਨਹੀਂ ਇਹਦਾ ਮਤਲਬ ਕਿ ਤੁਹਾਡੇ ਤੇ ਕੋਈ ਕੰਮ ਨਹੀਂ ਹੋ ਸਕਦਾ. ਇੰਨੇ ਸੌਵਾਂ ਦੀ ਗਿਣਤੀ 'ਚ ਕੇਸ ਆਏ ਨੇ, ਮੇਰੇ ਦਿਮਾਗ 'ਚ ਸਿਰ ਦੋ ਇਸ ਤਰ੍ਹਾਂ ਦੇ ਆਏ ਨੇ ਜਿਨ੍ਹਾਂ ਨੂੰ ਅਸੀਂ ਆਊਟਰਾਈਟਲੀ ਨਾ ਕੀਤੀ ਹੈ ਕਿ ਨਹੀਂ ਤੁਹਾਡੀ ਗਲਤੀ ਹੈ, ਤੁਸੀਂ ਅਗਰ ਇਸ ਤਰ੍ਹਾਂ ਦੇ ਕੰਮ ਕਰੋਗੇ ਕੋਈ ਵੀ ਨਹੀਂ ਤੁਹਾਡੀ ਮਦਦ ਕਰਨਾ ਚਾਹੇਗਾ. ਸੋ ਉਹਦੇ 'ਚੋਂ ਵਰਕਰ ਸਿੱਖਦੇ ਨੇ, ਰੇਡੀਓ 'ਤੇ ਵੀ ਅਸੀਂ ਜਿਹੜੀਆਂ ਗੱਲਾਂ ਬਾਤਾਂ ਕਰਦੇ ਨੇ, ਹੋਰ ਜਿਹੜੇ ਮੰਚ ਨੇ ਜਾਂ ਮੀਟਿੰਗਸ ਨੇ ਗੱਲਾਂ ਬਾਤਾਂ, ਉਹ ਐਜੂਕੇਸ਼ਨ ਔਰ ਅਵੇਅਰਨੈਸ ਦਾ ਸਾਡਾ ਮਕਸਦ ਹੁੰਦਾ. ਨਾਲ ਹੀ ਨਾਲ ਸਾਡੀ ਇਹ ਵੀ ਉਮੀਦ ਹੁੰਦੀ ਹੈ ਕਿ ਜਿਹੜੇ ਇੰਪਲੋਇਰ ਨੇ ਜਿਹੜੇ ਐਕਸਪਲੋਇਟ ਕਰਦੇ ਨੇ ਉਹ ਵੀ ਇਹਦੇ 'ਚੋਂ ਸਿੱਖਣ. ਸੋ ਉਹਦੇ ਵਿੱਚੋਂ ਅਸੀਂ ਰੀਸੈਂਟਲੀ ਇਹ ਦੇਖ ਰਹੇ ਹਾਂ ਕਿ ਉਹ ਸਿੱਖ ਨਹੀਂ ਰਹੇ, ਬਲਕਿ ਉਹਨਾਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਨੇ ਕਿ ਉਹ ਰੀਫੰਡ ਕਰਦੇ ਨੇ, ਉਹ ਬਾਰ ਬਾਰ ਉਹ ਹੀ ਕੰਮ ਕਰਦੇ ਨੇ. ਰੀਸੈਂਟ ਸਾਡੇ ਕੋਲ ਕੇਸ ਹੈ ਕਿ ਕੁਝ ਅਰਸਾ ਪਹਿਲੇ ਇੱਕ ਵਰਕਰ ਦੀ ਉਹਨਾਂ ਦੀ ਸੈਟਲਮੈਂਟ ਹੋ ਗਈ, ਤੋ ਉਹਨਾਂ ਨਾਲ ਗੱਲਬਾਤ ਵੀ ਇਹ ਹੋਈ ਕਿ ਆਉਂਦੇ ਸਮੇਂ 'ਚ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਹੋਰ ਜਿਹੜੇ ਵਰਕਰ ਨੇ ਸਾਡੇ ਕੋਲ ਆਉਣ, ਤਾਂ ਇੱਦਾਂ ਸਾਨੂੰ ਸੈਟਲਮੈਂਟਸ ਕਰਨੀਆਂ ਪੈਣ, ਤੁਸੀਂ ਕਲੀਨ ਅਪ ਕਰੋ ਆਪਣਾ ਸਾਰਾ ਕੁਝ. ਤੋ ਉਹ ਨਹੀਂ ਹੋਇਆ. ਫਿਊ ਮੰਥਸ ਲੇਟਰ ਹੁਣ ਉਹਨਾਂ ਦੇ ਹੋਰ ਜ਼ਿਆਦਾ ਵਰਕਰ ਭਾਰੀ ਗਿਣਤੀ 'ਚ ਇਸ ਵਕਤ, ਹਾਂ ਬਿਲਕੁਲ ਉਸੇ ਤਰਜ਼ 'ਤੇ ਉਹ ਕੰਮ ਕਰ ਰਹੇ ਨੇ. ਸੋ ਉਹਦੇ ਵਿੱਚੋਂ ਫਿਰ ਇਹ ਹੈ ਕਿ ਅਗਲਾ ਜਿਹੜਾ ਸਟੈਪ ਹੁੰਦਾ ਕਿ ਇੰਪਲੋਇਮੈਂਟ ਕੋਰਟ ਹੈ ਜਿਹੜਾ ਕਿ ਐਮ ਬੀ ਆਈ ਦੇ ਅੰਡਰ ਆਉਂਦਾ, ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ ਇੰਪਲੋਇਮੈਂਟ ਉਹਨਾਂ ਦੇ ਮਹਿਕਮੇ ਦੇ ਅੰਡਰ ਹੈ. ਸੋ ਉੱਥੇ ਕੇਸ ਇੱਕ ਤਰ੍ਹਾਂ ਦਾ ਉਹ ਲੀਗਲ ਕੇਸ ਬਣ ਜਾਂਦਾ. ਸੋ ਉੱਥੇ ਵੀ ਅਸੀਂ ਨਿਤ ਦਿਨ ਅਖਬਾਰਾਂ 'ਚ ਖ਼ਬਰਾਂ ਦੇਖਦੇ ਹਾਂ ਕਿ ਇੰਪਲੋਇਮੈਂਟ ਰਿਲੇਸ਼ਨ ਅਥਾਰਟੀ ਨੇ ਫਾਈਨ ਆਰਡਰ ਕੀਤੇ ਨੇ, ਪੈਨਲਟੀਜ਼ ਨੇ, ਕਿਸੇ ਕਿਸੇ ਨੂੰ ਜੇਲ੍ਹ ਵੀ ਭੇਜ ਦਿੰਦੇ ਨੇ ਪਰ ਬਹੁਤ ਘੱਟ, ਜਾਂ ਹੋਮ ਡਿਟੈਂਸ਼ਨ ਹੋ ਗਈ, ਇੰਨੇ ਘੰਟੇ ਕਮਿਊਨਿਟੀ ਸਰਵਿਸ ਹੋ ਗਈ. ਤੋ ਉਹ ਵਾਲੇ ਵੀ ਜਿਹੜੇ ਇੰਪਲੋਇਰ ਨੇ ਉਹ ਵੀ ਟਲਦੇ ਨਹੀਂ ਹੈ. ਸੋ ਇਹਨਾਂ ਨੂੰ ਸਜ਼ਾਵਾਂ ਨਾਲ ਵੀ ਕੋਈ ਫਰਕ ਨਹੀਂ ਪੈਂਦਾ. ਮਸਾਲਾ ਰੈਸਟੋਰੈਂਟ, ਜਦੋਂ ਵੀ ਅਸੀਂ ਐਕਸਪਲੋਇਟੇਸ਼ਨ ਦੀ ਗੱਲ ਕਰਦੇ ਹਾਂ, ਇਕੱਲੇ ਇਕੱਲੇ ਵਿਅਕਤੀ ਨੂੰ ਇੱਥੇ ਮਸਾਲਾ ਰੈਸਟੋਰੈਂਟ ਕੇਸ ਦਾ ਪਤਾ ਹੈ, ਚਾਹੇ ਉਹ ਮਾਈਗਰੈਂਟ ਹੋਣ ਜਾਂ ਇੱਥੋਂ ਦੇ ਨਿਵਾਸੀ ਹੋਣ, ਹਰ ਇੱਕ ਨੂੰ ਪਤਾ. ਉਹਦੇ ਵਿੱਚ ਵੀ ਜਿਹੜੇ ਵਰਕਰ ਸੀਗੇ ਜਿਨ੍ਹਾਂ ਦਾ ਸ਼ੋਸ਼ਣ ਹੋਇਆ, ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ, ਕੁਛ ਵੀ ਨਹੀਂ ਮਿਲਿਆ ਉਹਨਾਂ ਨੂੰ. ਹਾਂ, ਉਹ ਜਿਹੜੇ ਇੰਪਲੋਇਰ ਸੀਗੇ ਉਹਨਾਂ ਨੂੰ, ਮੇਰੇ ਖਿਆਲ ਉਹਨਾਂ ਦੇ ਮੈਨੇਜਰ ਨੂੰ ਸ਼ਾਇਦ ਹੋਮ ਡਿਟੈਂਸ਼ਨ ਹੋਈ, ਕੁਝ ਫਾਈਨ ਹੋਇਆ. ਜਿਹੜੀ ਉਹ ਮੇਨ ਔਰਤ ਓਨਰ ਸੀਗੇ ਜੋਤੀ ਜੈਨ, ਉਹਨਾਂ ਨੂੰ ਇਹਨਾਂ ਨੇ ਡਿਪੋਰਟ ਕੀਤਾ, ਡਿਪੋਰਟੇਸ਼ਨ ਆਰਡਰ ਕੀਤਾ. ਉਹਨੂੰ ਉਹ ਸ਼ਾਇਦ ਮੇਰਾ ਖਿਆਲ ਅਪੀਲ ਵੀ ਕਰ ਸਕਦੇ ਹੋਣਗੇ, ਪਰ ਉਸ ਤੋਂ ਪਹਿਲਾਂ ਆਪੇ ਹੀ ਦੇਸ਼ ਛੱਡ ਕੇ ਉਹ ਚਲੀ ਗਈ. ਔਰ ਕਮਿਊਨਿਟੀ 'ਚ ਜਿਹੜੀ ਗੱਲਬਾਤ ਚੱਲਦੀ ਹੈ ਉਹ ਇੱਕ ਤਰ੍ਹਾਂ ਦਾ ਮਜ਼ਾਕ ਨਾਲ ਚੱਲਦੀ ਹੈ ਕਿ ਉਹਨੇ ਉਹ ਜਾਣ ਤੋਂ ਪਹਿਲਾਂ ਹੀ ਆਪਣੇ ਕਾਫੀ ਸਾਰੇ ਜਿਹੜੀ ਜਾਇਦਾਦ ਜਗੀਰ ਸੀਗੀ ਇਸ ਦੇਸ਼ 'ਚੋਂ ਕੱਢ ਲਈ ਹੋਈ ਸੀ. ਸੋ ਮਤਲਬ ਕਿ ਉਹਨੂੰ ਵੀ ਕੋਈ ਸਜ਼ਾ ਨਹੀਂ ਉਹਨੂੰ ਕਹਿ ਸਕਦੇ, ਉਹ ਭਾਰਤ ਵਾਪਸ ਗਏ ਹੋਣਗੇ ਮੈਨੂੰ ਲੱਗਦਾ. ਤੋ ਜਿਹੜਾ ਬੰਦਾ ਭਾਰਤ 'ਚ ਅਮੀਰ ਹੈ ਉਹ ਉਹਦੇ ਉੱਥੇ ਵੀ ਵਰੇ ਨਿਹਰੇ ਨੇ, ਜਿਹੜਾ ਇੱਥੇ ਅਮੀਰ ਹੈ ਇੱਥੇ ਵੀ ਉਹ. ਮਤਲਬ ਦੇਸ਼ ਦਾ ਕੋਈ ਫਰਕ ਨਹੀਂ ਪੈਂਦਾ ਜੇ ਤੁਹਾਡੇ ਕੋਲ ਬਹੁਤ ਸਾਰਾ ਸਰਮਾਇਆ ਜਾਂ ਬਹੁਤ ਸਾਰੀ ਪੂੰਜੀ ਹੈ. ਤੋ ਇਹਦੇ ਵਿੱਚੋਂ ਗੱਲ ਸਾਰੀ ਇਹ ਨਿਕਲਦੀ ਹੈ ਕਿ ਇਸ ਚੀਜ਼ 'ਚ ਕਿਸ ਤਰ੍ਹਾਂ ਇੰਪਰੂਵਮੈਂਟ ਕੀਤੀ ਜਾਵੇ ਕਿ ਜਿਹੜਾ ਐਕਸਪਲੋਟੇਸ਼ਨ ਦਾ ਕੰਮ ਹੈ ਇਹ ਰੁਕਣ ਦਾ ਨਾਂ ਨਹੀਂ ਲੈਂਦਾ, ਇਹਦੇ 'ਚ ਕੀ ਕੀਤਾ ਜਾਵੇ। ਸੋ ਇੱਕ ਤਾਂ ਉਹ ਲੌਂਗ ਟਰਮ ਜਿਹੜੀ ਮੈਂ ਗੱਲ ਕਰਦੀ ਹਾਂ ਕਿ ਸਾਡੇ ਮਕਸਦ ਨੇ ਉਹਦੇ 'ਚ ਸਰਕਾਰ ਨੂੰ ਲੌਬੀ ਕਰਕੇ ਨੀਤੀਆਂ ਜਿਹੜੀਆਂ ਨੇ ਉਹਨਾਂ 'ਚ ਬਦਲਾਵ ਲਿਆਂਦਾ ਜਾਵੇ, ਜਿਹੜਾ ਕਿ ਪਿਛਲੇ ਦਿਨੀ ਆਇਆ ਵੀ ਹੈ। ਜਿਸ ਤਰ੍ਹਾਂ ਕਿ ਜਿਹੜੇ ਓਪਨ ਵਰਕ ਸਰਚ ਵੀਜ਼ਾ ਜਿਹੜਾ ਇੱਕ ਸਾਲ ਦਾ ਹੁੰਦਾ ਸੀਗਾ ਸਟੂਡੈਂਟਸ ਦਾ, ਉਹ ਡਿਪੈਂਡਿੰਗ ਔਨ ਤੁਸੀਂ ਕਿਹੜਾ ਕੋਰਸ ਕਰਦੇ ਹੋ ਉਹ 3 ਸਾਲ ਦਾ, ਔਰ ਜਿਹੜੇ ਐਗਜ਼ਿਸਟਿੰਗ ਸਟੂਡੈਂਟ ਨੇ ਉਹਨਾਂ ਨੂੰ ਆਟੋਮੈਟਿਕਲੀ ਸਾਰਿਆਂ ਨੂੰ 2 ਜਾਂ 3 ਸਾਲ ਮਿਲ ਜਾਣੇ ਨੇ। ਸੋ ਉਹ ਜਥੇਬੰਦੀਆਂ ਨੇ, ਆਰਗਨਾਈਜੇਸ਼ਨਸ ਨੇ ਉਹ ਕੰਮ ਕੀਤਾ ਤਾਂ ਹੋਇਆ, ਕਿਉਂਕਿ ਉਹ ਜਿਹੜੀ ਨੀਤੀ ਹੈ ਉਹਦਾ ਜਿਹੜਾ ਪਹਿਲੇ ਪ੍ਰਪੋਜ਼ਲ ਆਇਆ ਸੀ ਉਹ ਨੀਤੀ ਜਿਹੜੀ ਬਣੀ ਹੈ ਉਹਦੇ ਤੋਂ ਕਾਫੀ ਫਰਕ ਸੀ। ਜਿਹੜੇ ਸਟੂਡੈਂਟ ਆਲਰੇਡੀ ਇੱਥੇ ਨੇ ਉਹਨਾਂ ਦਾ ਕੋਈ ਜ਼ਿਕਰ ਵੀ ਨਹੀਂ ਸੀ ਉਹ ਪ੍ਰਪੋਜ਼ਲ 'ਚ। ਸੋ ਉਹ ਟ੍ਰੇਡ ਯੂਨੀਅਨਸ ਨੇ, ਵਰਕਰ ਐਸੋਸੀਏਸ਼ਨਸ ਨੇ ਮਿਲ ਕੇ ਉਹ ਸਬਮਿਸ਼ਨਸ ਕੀਤੀਆਂ, ਦਬਾਅ ਪਾਇਆ ਤਾਂ ਉਹ ਚੇਂਜ ਆਈ ਹੈ। ਸੋ ਇਹਦੇ ਤੋਂ ਮਤਲਬ ਇਹ ਕਿ ਜਿਹੜੇ ਕਾਫੀ ਲੋਕ ਜਿਹੜੇ ਨੇ ਸਾਡੇ ਉਹ ਇਹ ਐਟੀਚਿਊਡ ਵੀ ਰੱਖਦੇ ਨੇ ਕਿ ਕੁਛ ਨਹੀਂ ਬਦਲਣ ਵਾਲਾ ਜੀ, ਇੱਥੇ ਕੁਛ ਨਹੀਂ ਹੋ ਸਕਦਾ। ਸੋ ਉਹਦਾ ਮਤਲਬ ਹੁੰਦਾ ਕਿ ਉਹ ਲੋਕ ਕੁਛ ਕਰਨਾ ਨਹੀਂ ਚਾਹੁੰਦੇ, ਉਹ ਆਲਸੀ ਲੋਕ ਨੇ। ਮੈਂ ਤਾਂ ਇਹੋ ਕਹੂੰਗੀ ਕਿ ਉਹ ਨਹੀਂ ਕੁਛ ਕਰਨਾ ਚਾਹੁੰਦੇ, ਇਸ ਲਈ ਉਹ ਬਜਾਏ ਇਹ ਕਹਿਣ ਦੇ ਕਿ ਮੈਂ ਕੁਛ ਕਰਨਾ ਨਹੀਂ ਚਾਹੁੰਦੀ, ਉਹਨਾਂ ਨੇ ਇਹ ਲਾਈਨ ਰੱਖ ਲੈਂਦੀ ਕਿ ਕੁਛ ਹੋ ਹੀ ਨਹੀਂ ਸਕਦਾ। ਸੋ ਉਹ ਉਸ ਗੱਲ ਨੂੰ ਉਹ ਗਲਤ ਠਹਿਰਾਉਂਦੀ ਹੈ ਕਿ ਇਹ ਬਦਲਾਵ ਆਇਆ ਜਿਹੜਾ ਕਿ 26 ਨਵੰਬਰ ਤੋਂ ਬਾਅਦ ਜਿੰਨਾ, ਔਰ ਇੰਪਲੋਇਰ ਅਸਿਸਟਡ ਵੀਜ਼ਾ ਉਹਨਾਂ ਨੇ ਖਤਮ ਹੀ ਕਰ ਦਿੱਤਾ। ਸੋ ਜਿਹੜੇ ਲੋਕ ਇਸ ਵਕਤ ਇੰਪਲੋਇਰ ਅਸਿਸਟਡ ਵੀਜ਼ਾ ਤੇ ਨੇ ਉਹ 26 ਨਵੰਬਰ ਆਨਵਰਡਸ VOC ਵੇਰੀਏਸ਼ਨ ਆਫ ਕੰਡੀਸ਼ਨ ਦੀ ਐਪਲੀਕੇਸ਼ਨ ਲਾ ਕੇ ਉਹਨਾਂ ਨੂੰ ਓਪਨ ਕਰਾ ਸਕਦੇ, ਔਰ ਓਪਨ ਹੋ ਰਹੇ ਨੇ। ਅੱਜ ਹੀ ਅਸੀਂ ਜਦੋਂ ਇੱਥੇ ਡਰਾਈਵ ਕਰ ਰਹੇ ਸੀਗੇ, ਇੱਕ ਵਰਕਰ ਸਾਡੀ ਜਿਹਦਾ ਕਿ ਐਕਸਪਲੋਇਟੇਸ਼ਨ ਦਾ ਕੇਸ ਸਾਡੇ ਨਾਲ ਚੱਲ ਰਿਹਾ, ਉਹਨੇ 26 ਨਵੰਬਰ ਵਾਲੇ ਦਿਨ ਐਪਲੀਕੇਸ਼ਨ ਲਾਈ ਹੈ, ਔਰ ਅੱਜ ਕੀ ਤਰੀਕ ਹੈ 10 ਦਸੰਬਰ ਹੈ, ਅੱਜ ਉਹਦਾ ਵੀਜ਼ਾ ਓਪਨ ਹੋ ਕੇ ਆ ਗਿਆ। ਸੋ ਉਹ ਮਤਲਬ ਕਿ ਦਿਨਾਂ ਦੇ ਵਿੱਚ ਕਰ ਰਹੇ ਨੇ ਫਟਾਫਟ ਇਹ ਕੰਮ। ਮੈਂ ਖਿਆਲ ਉਹਨਾਂ ਨੇ ਪ੍ਰੋਸੈਸਿੰਗ ਟਾਈਮ ਵੀ 28 ਦਿਨ ਦਾ ਦਿੱਤਾ ਹੋਇਆ ਇਸ ਕੰਮ ਲਈ, ਸੋ ਫਟਾਫਟ ਹੋ ਰਿਹਾ। ਉਸ ਤੋਂ ਬਾਅਦ ਰਹਿ ਗਏ ਜਿਹੜੇ ਅਸੈਂਸ਼ੀਅਲ ਸਕਿੱਲਸ ਵਰਕ ਵੀਜ਼ਾ ਨੇ, ਉਹ ਹਾਲੇ ਵੀ ਅਟੈਚਡ ਨੇ ਇੰਪਲੋਇਰ ਨਾਲ, ਉੱਥੇ ਕੋਈ ਬਦਲਾਵ ਨਹੀਂ ਹੈ। ਪਰ ਉਹਦੇ ਤੇ ਜਿਸ ਤਰ੍ਹਾਂ ਅਸੀਂ ਬਾਰ ਬਾਰ ਕਹਿੰਦੇ ਹਾਂ ਕਿ ਕੰਮ ਸਾਡਾ ਚੱਲ ਰਿਹਾ, ਜਿਸ ਤਰ੍ਹਾਂ ਅਸੀਂ ਉਹ ਦੂਸਰੇ ਉਹ ਜਿਹੜੀ ਇਹਨਾਂ ਨੇ ਪ੍ਰਪੋਜ਼ਲ ਇੰਟਰੋਡਿਊਸ ਕੀਤਾ ਸੀ ਉਹਦੇ ਤੇ ਅਸੀਂ ਕੰਮ ਕੀਤਾ, ਇਸੇ ਤਰ੍ਹਾਂ ਹੀ ਇੰਡੀਅਨ ਵਰਕਰ ਐਸੋਸੀਏਸ਼ਨ, ਮਾਈਗਰੈਂਟ ਵਰਕਰ ਐਸੋਸੀਏਸ਼ਨ, ਫਸਟ ਯੂਨੀਅਨ, ਯੂਨਾਈਟ ਯੂਨੀਅਨ, ਹੋਰ ਜਿੰਨੇ ਵੀ ਰੈਡੀਕਲ ਆਰਗਨਾਈਜੇਸ਼ਨਸ ਨੇ ਉਹ ਕੰਮ ਕਰ ਰਹੇ ਨੇ। ਤੋ ਇਹ ਇਸ ਦੇ ਤਹਿਤ MBIE ਨੇ ਕੁਛ ਦਿਨ ਪਹਿਲਾਂ ਮਾਈਗਰੈਂਟ ਵਰਕਰ ਐਸੋਸੀਏਸ਼ਨ ਤੋਂ ਇੱਕ ਸਪੀਕਰ ਨੂੰ ਇਨਵਾਈਟ ਕੀਤਾ ਕਿ ਸਾਡੀ ਵਰਕਸ਼ਾਪ ਹੈ ਜਿਹਦੇ ਵਿੱਚ ਐਕਸਪਲੋਇਟੇਸ਼ਨ ਦਾ ਮੇਨ ਸਾਡਾ ਮੁੱਦਾ ਹੈ ਕਿ ਅਸੀਂ ਕਿਸ ਤਰ੍ਹਾਂ ਇਹਨੂੰ ਟੈਕਲ ਕਰਨਾ, ਕਿਸ ਤਰ੍ਹਾਂ ਘੱਟ ਕਰਨਾ। ਸੋ ਉੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ। ਤੋ ਜਿਹੜੇ ਉੱਥੇ ਅਟੈਂਡੀ ਸਨ ਉਹਨਾਂ 'ਚ ਲੇਬਰ ਇੰਸਪੈਕਟਰ ਔਰ ਮੀਡੀਏਟਰ ਜਿਹੜੇ ਹੁੰਦੇ ਨੇ ਇੰਪਲੋਇਮੈਂਟ ਸਰਵਿਸਿਸ ਦੇ, ਜਿਨ੍ਹਾਂ ਦੇ ਥਰੂ ਕੇਸਿਸ ਦੀ ਮੀਡੀਏਸ਼ਨ ਹੁੰਦੀ ਹੈ, ਤੋ ਉਹਨਾਂ ਨਾਲ ਗੱਲਬਾਤ ਹੋਈ। ਤੋ ਉੱਥੇ ਉਹਨਾਂ ਦੀ ਵੀ ਮੈਂ ਸੁਣੀ ਕਿ ਉਹਨਾਂ ਦੀ ਮਜਬੂਰੀ ਇਹ ਹੈ ਕਿ ਉਹਨਾਂ ਕੋਲ ਸਟਾਫ ਘੱਟ ਹੈ। ਤੋ ਉਹਦੇ ਵਿੱਚ ਅਸੀਂ ਸਰਕਾਰ ਨੂੰ ਬਾਰ ਬਾਰ ਕਹਿੰਦੇ ਹਾਂ ਕਿ ਤੁਸੀਂ ਸਟਾਫ ਦੀ ਰੇਸ਼ੋ ਵਧਾਓ, ਕਿਉਂਕਿ ਇਸ ਵਕਤ ਮੇਰੇ ਖਿਆਲ 60 ਦੇ ਕਰੀਬ ਲੇਬਰ ਇੰਸਪੈਕਟਰ ਨੇ ਪੂਰੇ ਦੇਸ਼ ਵਿੱਚ। ਤੋ ਸਰਕਾਰ ਨੇ ਆਲਰੇਡੀ ਐਲਾਨ ਕੀਤਾ ਹੋਇਆ ਕਿ 2020 ਤੱਕ ਡਬਲ ਕਰ ਦੇਣਗੇ ਨੰਬਰ, ਪਰ ਸਾਨੂੰ ਹੁਣੇ ਚਾਹੀਦੇ ਆ ਡਬਲ ਕਮ ਸੇ ਕਮ, ਕਿਉਂਕਿ ਅਸੀਂ 2 ਹਫ਼ਤੇ ਪਹਿਲਾਂ ਹੀ ਮੀਡੀਆ 'ਚ ਇੱਕ ਖ਼ਬਰ ਸੀਗੀ ਕਿ ਐਕਸਪਲੋਇਟਡ ਵਰਕਰ ਹੈ ਜਿਹਨੇ ਆਪ ਲੇਬਰ ਇੰਸਪੈਕਟਰ ਨੂੰ ਕੰਟੈਕਟ ਕੀਤਾ, ਸਾਰੇ ਪਰੂਫ ਨੇ ਉਹਦੇ ਕੋਲ, ਸਭ ਕੁਛ ਹੈ, ਤੋ ਉਹਨੂੰ ਕਹਿ ਦਿੱਤਾ ਗਿਆ ਕਿ 6 ਮਹੀਨੇ ਬਾਅਦ ਵਾਪਸ ਆਇਓ, ਇਸ ਵਕਤ ਸਾਡੇ ਕੋਲ ਸਟਾਫ ਨਹੀਂ, ਅਸੀਂ ਕੁਛ ਨਹੀਂ ਕਰ ਸਕਦੇ। ਸੋ ਉਹਦਾ ਵੀਜ਼ਾ ਖਤਮ ਹੋਣ ਵਾਲਾ ਸੀਗਾ, ਉਹ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਉਹ ਵਰਕਰ ਇੰਡੀਆ ਵਾਪਸ ਚਲਾ ਗਿਆ। ਤੋ ਉਹਦੀ ਵੀ ਮੈਂ ਮਿਸਾਲ ਉੱਥੇ ਰੱਖੀ। ਤੋ ਉਹ ਮੈਨੂੰ ਇਹ ਕਿਹਾ ਗਿਆ ਕਿ ਉਹ ਕਿਉਂਕਿ ਇੰਡੀਆ ਚਲਾ ਗਿਆ, ਅਸੀਂ ਇੰਡੀਆ ਬੈਠੇ ਦੀ ਅਸੀਂ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ। ਤੋ ਉਹਨਾਂ ਨੂੰ ਮੈਨੂੰ ਇਹ ਕਹਿਣਾ ਪਿਆ ਕਿ ਉਹ ਇੰਡੀਆ ਇਸ ਲਈ ਚਲਾ ਗਿਆ ਕਿ ਤੁਸੀਂ ਉਹਦੀ ਮਦਦ ਨਹੀਂ ਕਰ ਸਕੇ। ਤੋ ਉਹ
ਅਨੁਜ ਦੇ ਵਿੱਚ ਮੈਂ ਤੁਹਾਨੂੰ ਟੋਕਦਾ, ਇਹਦੇ ਵਿੱਚ ਖਾਸ ਗੱਲ ਨੋਟ ਕਰਨ ਵਾਲੀ ਇਹੀ ਹੈ ਕਿ ਲੇਬਰ ਇੰਸਪੈਕਟਰ ਟ੍ਰੇਡ ਯੂਨੀਅਨ
ਜੀ
ਇਮੀਗ੍ਰੇਸ਼ਨ ਦੀ ਤਿਗੜੀ ਬਣਨੀ
ਚਾਹੀਦੀ ਹੈ। ਹਾਂ ਬਿਲਕੁਲ ਬਿਲਕੁਲ, ਕਿਉਂਕਿ ਉੱਥੇ ਮੇਨ ਜਿਹੜਾ ਸਾਨੂੰ ਪ੍ਰੋਬਲਮ ਆਉਂਦੀ ਹੈ ਕਿ ਇੱਕ ਤੇ ਲੇਬਰ ਇੰਸਪੈਕਟਰ ਘੱਟ ਨੇ, ਅਸੀਂ ਵੀ ਜਦੋਂ ਮੀਡੀਏਸ਼ਨ ਸਰਵਿਸਿਜ਼ ਦੇ ਥਰੂ ਕੰਮ ਕਰਨਾ ਚਾਹੁੰਦੇ ਹਾਂ ਸਾਨੂੰ ਅਪੁਆਇੰਟਮੈਂਟਸ ਨਹੀਂ ਮਿਲਦੀਆਂ ਕਿੰਨਾ ਕਿੰਨਾ ਚਿਰ, ਇੰਪਲੋਇਮੈਂਟ ਕੋਰਟ 'ਚ ਅਸੀਂ ਐਪਲੀਕੇਸ਼ਨ ਲਾਉਂਦੇ ਹਾਂ ਉੱਥੇ ਵੀ ਕਿੰਨੀ ਲੰਬੀ ਲਾਈਨ ਹੈ, ਵਾਰੀ ਨਹੀਂ ਆਉਂਦੀ ਉਦੋਂ ਤੱਕ ਵਰਕਰ ਜਿਹੜੇ ਆ ਵਿਚਾਰੇ ਉਹਨਾਂ ਨੂੰ ਇਮੀਗ੍ਰੇਸ਼ਨ ਦੀ ਵੀ ਪ੍ਰੋਬਲਮ, ਫਿਰ ਵੀਜ਼ੇ ਨਹੀਂ ਉਹਨਾਂ ਦੇ ਹੁੰਦੇ,
ਨੌਕਰੀ ਨਹੀਂ ਰਹਿੰਦੀ,
ਹਾਂ ਉਹ ਕੰਮ ਨਹੀਂ ਕਰ ਸਕਦੇ ਇੱਥੇ, ਫਿਰ ਗੁਜ਼ਾਰਾ ਕਿਸ ਤਰ੍ਹਾਂ ਕਰਨਗੇ, ਉਹਨਾਂ ਨੂੰ ਜਾਣਾ ਪੈਂਦਾ, ਦੇਸ਼ ਛੱਡ ਕੇ ਚਲੇ ਗਏ, ਅਸੀਂ ਵੀ ਕੋਈ ਜ਼ਿਆਦਾ ਹੈਲਪ ਨਹੀਂ ਕਰ ਸਕਦੇ। ਕੁਝ ਇੱਕ ਕੇਸਿਸ ਸਾਡੇ ਨਾਲ ਜਿਹੜੇ ਇਸ ਤਰ੍ਹਾਂ ਹੋਇਆ ਕਿ ਉਹ ਵਰਕਰ ਦਾ 2-2.5 ਸਾਲ ਦਾ ਹਲੇ ਵੀਜ਼ਾ ਪਿਆ ਤੋ ਉਹ ਅਸੀਂ ਜਦੋਂ ਰਿਕੁਐਸਟ ਕੀਤੀ ਕਿ ਇਹਦਾ ਓਪਨ ਕਰ ਦੋ ਉਹਨਾਂ ਨੇ ਓਪਨ ਨਹੀਂ ਕੀਤਾ ਉਹਨੂੰ 6 ਮਹੀਨੇ ਦਾ ਵਿਜ਼ਿਟਰ ਵੀਜ਼ਾ ਦੇ ਦਿੱਤਾ ਵਿਜ਼ਿਟਰ ਵੀਜ਼ੇ ਤੇ ਉਹ ਕੀ ਕਰੇਗਾ ਵਰਕਰ ਹੁਣ ਉਹ ਕੰਮ ਉਹ ਕਰ ਨਹੀਂ ਸਕਦਾ ਉਹਦੇ ਵਿੱਚ ਇਹ ਹੋਏਗਾ ਕਿ ਉਹ 2 ਨੰਬਰ ਚ ਕੰਮ ਕਰਨ ਦੀ ਕੋਸ਼ਿਸ਼ ਕਰੇਗਾ ਨਾ ਉਹ ਫਿਰ ਅਸੀਂ ਐਕਸਪਲੋਇਟੇਸ਼ਨ ਨੂੰ ਇਨਕਰੇਜ ਕਰ ਰਹੇ ਹਾਂ ਇਸ ਤਰ੍ਹਾਂ ਕਰਕੇ ਵੀ ਸੋ ਇਹ ਸਾਰੇ ਵੀ ਮੈਂ ਪੁਆਇੰਟ ਉਹਨਾਂ ਨੂੰ ਰੱਖਿਆ ਕਿ ਤੁਸੀਂ ਇਮੀਗ੍ਰੇਸ਼ਨ ਵਾਲੇ ਨਹੀਂ ਹੋ ਪਰ ਤੁਹਾਡੇ ਡਿਪਾਰਟਮੈਂਟ ਦੇ ਅੰਡਰ ਹੀ ਆਉਂਦਾ ਸੋ ਇਹ ਕਨਵਰਸੇਸ਼ਨਸ ਚੱਲਣੀਆਂ ਚਾਹੀਦੀਆਂ ਨੇ ਕਿ ਇੱਕ ਇਸ ਤਰ੍ਹਾਂ ਦਾ ਕੋਈ ਏਜੰਸੀ ਟੈਂਪਰਰੀ ਤੌਰ ਤੇ ਖੋਲੀ ਜਾਵੇ ਕਿ ਜਿੱਥੇ ਉਹ ਇੰਪਲੋਇਮੈਂਟ ਦੇ ਮਸਲੇ ਵੀ ਹੱਲ ਹੋਣ ਇਮੀਗ੍ਰੇਸ਼ਨ ਦੇ ਮਸਲੇ ਵੀ ਹੱਲ ਹੋਣ ਔਰ ਜਿਹੜੀਆਂ ਵਰਕਰ ਐਸੋਸੀਏਸ਼ਨਸ ਨੇ ਟ੍ਰੇਡ ਯੂਨੀਅਨਸ ਨੇ ਉਹ ਵੀ ਉਹਦੇ ਵਿੱਚ ਕੰਟਰੀਬਿਊਟ ਕਰ ਸਕਣ ਤਾਂ ਕਿ ਇਹ ਜਿਹੜੇ ਕੇਸਿਸ ਨੇ ਜਲਦ ਤੋਂ ਜਲਦ ਹੱਲ ਹੋਣ ਔਰ ਉਸ ਤੋਂ ਬਾਅਦ ਜਿਹੜਾ ਅਸੀਂ ਫਿਊਚਰ ਚ ਇਹ ਚੀਜ਼ ਨੂੰ ਜਿਹੜਾ ਰੋਕਥਾਮ ਇਹਦੀ ਕਰਨੀ ਆ ਉਹਦੇ ਤੇ ਕੰਮ ਹੋ ਸਕੇ ਕਿਉਂਕਿ ਜਦੋਂ ਅਸੀਂ ਕੇਸ ਸੈਟਲ ਕਰੀ ਜਾ ਰਹੇ ਹਾਂ ਕੇਸ ਸੈਟਲ ਕਰੀ ਜਾ ਰਹੇ ਹਾਂ ਉਹਦੇ ਚ ਬਹੁਤ ਐਨਰਜੀ ਲੱਗਦੀ ਹੈ ਬਹੁਤ ਸਮਾਂ ਲੱਗਦਾ ਉਹ ਜਿਹੜਾ ਅਸੀਂ ਲੌਂਗ ਟਰਮ ਜਿਹੜਾ ਕੰਮ ਕਰਨਾ ਚਾਹੁੰਦੇ ਹਾਂ ਉਹ ਉਹਦੇ ਵੱਲ ਸਾਡਾ ਧਿਆਨ ਫਿਰ ਘੱਟ ਜਾਂਦਾ ਜਦੋਂ
ਜਿੱਥੇ ਵੀ ਕੋਈ ਪਬਲਿਕ ਪਲੇਸਿਸ ਹੈ ਉੱਥੇ ਇਹਨਾਂ ਦਾ ਪੂਰਾ ਇਹਨਾਂ ਦਾ ਕਰਨਾ ਚਾਹੀਦਾ
ਬਿਲਕੁਲ ਔਰ ਜਿਹੜੇ ਵਰਕਰ ਜਿਨ੍ਹਾਂ ਦੀਆਂ ਸੈਟਲਮੈਂਟ ਹੋ ਜਾਂਦੀਆਂ ਨੇ ਔਰ ਇੱਥੇ ਉਹਨਾਂ ਨੂੰ ਫਿਰ ਬਿਹਤਰ ਜੋਬਸ ਵੀ ਮਿਲ ਜਾਂਦੀਆਂ ਨੇ ਉਹਨਾਂ ਚੋਂ ਵੀ ਹੁਣ ਤੱਕ 100 ਦੀ ਗਿਣਤੀ ਚ ਜਿਹੜੇ ਸਾਡੇ ਕੇਸ ਆਏ ਨੇ 1-2 ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਔਰ ਬਹੁਤ ਜੋਸ਼ੀਲੇ ਔਰ ਜੁਝਾਰੂ ਨੇ ਸੋ ਅਸੀਂ ਇਹ ਵੀ ਆਸ ਰੱਖਦੇ ਹਾਂ ਆਪਣੇ ਵਰਕਰਸ ਕੋਲੋਂ ਵੀ ਕਿ ਅਗਰ ਉਹਨਾਂ ਦਾ ਕਿਸੇ ਨੇ ਕੰਮ ਬਣਾ ਦਿੱਤਾ ਮਦਦ ਕਰਕੇ ਤੋ ਉਹਨਾਂ ਦੀ ਵੀ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਉਹ ਆਪਣੇ ਪੈਰੀਂ ਆਪ ਹੋ ਜਾਂਦੇ ਨੇ ਉਹ ਵੀ ਇਹ ਸਾਰੀ ਗੱਲਬਾਤ ਚ ਸ਼ਾਮਿਲ ਹੋਣ ਤਾਂ ਕਿ ਜੋ ਕੁਛ ਉਹਨਾਂ ਨੂੰ ਹੰਡਾਉਣਾ ਪਿਆ ਆਪਣੇ ਪਿੰਡੇ ਤੇ ਉਹ ਕਿਸੇ ਹੋਰ ਨੂੰ ਨਾ ਕਰਨਾ ਪਵੇ ਸੋ ਇਹਨੂੰ ਹੀ ਅਸੀਂ ਯੂਨੀਅਨ ਜਾਂ ਇੱਕ ਕਲੈਕਟਿਵ ਕਹਿੰਦੇ ਹਾਂ ਇੰਨੀ ਕੁ ਗੱਲ ਹੈ ਜਿੰਨੇ ਵੀ ਉਹ ਪਬਲਿਕ ਅਦਾਰੇ ਨੇ ਉਹਦੇ ਵਿੱਚੋਂ ਇਹ ਆਪਣਾ ਜਿਹੜੀ ਇਨਵੈਸਟਮੈਂਟ ਨਹੀਂ ਕਰਦੇ ਜਿਸ ਤਰ੍ਹਾਂ ਅਸੀਂ ਟੀਚਰਾਂ ਦਾ ਦੇਖਿਆ ਨਰਸਾਂ ਦਾ ਦੇਖਿਆ ਇਸ ਤਰ੍ਹਾਂ ਡਾਕਟਰਾਂ ਦਾ ਉੱਥੇ ਅਗਰ ਇਹ ਹੋਰ ਡਾਕਟਰ ਜਿਹੜੇ ਨੇ ਉੱਥੇ ਰੱਖਣ ਹੋਰ ਸਟਾਫ ਰੱਖਣ ਤੋ ਆਪੇ ਹੀ ਉਹ ਸੇਵਾ ਜਿਹੜੀ ਉਹਨਾਂ ਦੀ ਜਿਹੜੀ ਸਰਵਿਸ ਹੈ ਉਹ ਬਿਹਤਰ ਹੋ ਜਾਏਗੀ ਸਾਡੀ ਵਾਰੀ ਜਲਦੀ ਆਏਗੀ ਤੋ ਇਹ ਬਹੁਤ ਵਧੀਆ ਪੁਆਇੰਟ ਹੈ ਤੁਹਾਡਾ ਕਿ ਉੱਥੇ ਵੀ ਜਿਹੜੇ ਆਮ ਅਸੀਂ ਜਨ ਸਧਾਰਨ ਹੈ ਸਾਨੂੰ ਖੱਜਲ ਹੋਣਾ ਪੈਂਦਾ ਆਪਣਾ ਸਮਾਂ ਖੁੱਟੀ ਕਰਨਾ ਪੈਂਦਾ
ਉਹਦੇ ਨਾਲ ਦੀ ਅਨੂ ਜੀ ਐਗਜ਼ਾਮਪਲ ਜਿਹੜਾ ਫਰਾਂਸ ਦੇ ਵਿੱਚ ਰੌਲਾ ਪਿਆ ਹੋਇਆ ਹੈ
ਹਾਂਜੀ
ਔਰ ਕਿੱਥੋਂ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੈਟਰੋਲ ਇੰਨਾ ਮਹਿੰਗਾ ਕਰਤਾ ਵਰਕਿੰਗ ਕਲਾਸ ਵਾਸਤੇ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਉਹਦੇ ਨਾਲ ਦੀ ਨਾਲ ਜਿਹੜਾ ਡਿਫੈਂਸ ਦਾ ਬਜਟ ਵਾ ਉਹ 40% ਵਧਾ ਦਿੱਤਾ
ਪਰ ਫਰਾਂਸ ਚ ਉਹਨਾਂ ਨੂੰ
5-3 ਬਿਲੀਅਨ ਡਾਲਰ ਹੁਣ ਉਹ ਔਰ ਇਹੀ ਉਹ ਕਹਿੰਦੇ ਨਾ ਕੁਦਰਤ ਦਾ ਨਿਜ਼ਮ ਆ ਵਟ ਗੋਜ਼ ਅਰਾਊਂਡ ਕਮਜ਼ ਅਰਾਊਂਡ ਇਹੀ ਫਰਾਂਸ ਮੁਲਕ ਆ ਜਿਹਨੇ ਗਦਾਫੀ ਹੁਣਾਂ ਦਾ ਜਾ ਕੇ ਉਹ ਕਤਲੇਆਮ ਜਿਹੜਾ ਕੀਤਾ ਸੀ ਨੇਟੋ ਦੇ ਨਾਲ ਮਿਲ ਕੇ
ਪਰ ਲੋਕਾਂ ਦੀ ਮੇਰੇ ਖਿਆਲ ਉਹਨਾਂ ਨੂੰ ਸੁਣਨੀ ਪਈ ਹੈ ਉੱਥੇ ਜਿਹੜਾ ਉਹ
ਹਾਂਜੀ ਬਹੁਤ ਸੰਘਰਸ਼ ਤੇਜ਼ ਹੈ
ਬਹੁਤ ਜ਼ਿਆਦਾ
ਆਮ ਲੋਕਾਂ ਦਾ ਸੰਘਰਸ਼ ਹੈ ਲੋਕੀ ਤੰਗ ਆਏ ਪਏ ਨੇ ਕਿਉਂਕਿ ਫਰਾਂਸ ਦੇ ਵਿੱਚ ਜਿਹੜੇ ਵਰਕਰ ਨੇ ਉਹਨਾਂ ਦੇ ਹੱਕ ਦੇ ਵਿੱਚ ਬਹੁਤ ਵਧੀਆ ਰੂਲ ਨੇ ਉਹਨਾਂ ਦੇ ਟਾਈਮਿੰਗ ਆਵਰ ਸਾਰਾ ਕੁਛ ਹੁਣ ਜਿਹੜਾ ਸਿਸਟਮ ਚੱਲਦਾ ਪਿਆ ਸੀਗਾ ਉਹਦੇ ਵਿੱਚ ਬਹੁਤ ਇਹ ਵੱਡੀ ਇਹ ਗੜਬੜ ਹੋ ਰਹੀ ਹੈ ਜੀ ਔਰ ਉਹ ਮੇਨਲੀ ਇਹ ਕਹਿ ਰਹੇ ਕਿ ਉਹ ਸੁਖਪਾਲ ਖਹਿਰੇ ਨੂੰ ਜਿਹੜਾ ਇਹਨਾਂ ਨੇ ਚੌਥਾ ਧਿਰ ਚੌਥਾ ਧਿਰ ਬਣ ਗਿਆ ਜਿਹਦੇ ਵਿੱਚ ਧਰਮਵੀਰ ਗਾਂਧੀ ਸੁਖਪਾਲ ਖਹਿਰਾ ਤੇ ਬੈਂਸ ਬ੍ਰਦਰਸ ਨੇ ਤੋ ਉਹਨੇ ਬਾਜੋ ਸਵਾਲ ਕੀਤਾ ਜਰਨਲਿਸਟ ਨੇ ਵੀ ਪੰਜਾਬ ਦੇ ਕੋਲ ਤੇ ਪਹਿਲਾਂ ਹੀ ਮਤਲਬ ਕਰਜ਼ੇ ਦੇ ਵਿੱਚ ਹੈ ਵੀ ਪੈਸਾ ਕਿੱਥੋਂ ਹੋਊਗਾ ਕਿਸਾਨਾਂ ਦੇ ਤੁਸੀਂ ਕਰਜ਼ੇ ਮਾਫ਼ ਕਰਦੇ ਆ ਸਾਰੇ ਕੰਮ ਕਰਦੇ ਪੈਸੇ ਨਾਲ ਹੀ ਹੋਣੇ ਆ ਨਾ ਇਹ ਰਿਐਲਿਟੀ ਹੈ ਜ਼ਿੰਦਗੀ ਦੀ ਤੇ ਉਹਦੇ ਵਿੱਚ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਆਪਣੀਆਂ ਜਿਹੜੀਆਂ ਸਿਰਾਂ ਤੇ ਚੰਗਾ ਤੇਲ ਤੂੰ ਲਾ ਲਓ ਕਿਉਂਕਿ ਤੁਹਾਨੂੰ ਮੁੰਨਣ ਦੀਆਂ ਫਿਰ ਤਿਆਰੀਆਂ ਜਿਹੜੀਆਂ ਜ਼ੋਰਾਂ ਤੇ ਆ ਤੇ ਸੁਖਪਾਲ ਖਹਿਰੇ ਦਾ ਜਵਾਬ ਇਹ ਸੀਗਾ ਔਰ ਐਡੇ ਸਾਥੀ ਜੀ ਇਹ ਜਿਹੜੇ ਲੀਡਰ ਨੇ ਸੋ ਕਾਲਡ ਇਹਨਾਂ ਨੂੰ ਇਕਨੋਮਿਕਸ ਕਿਵੇਂ ਕੰਮ ਕਰਦੀ ਹੈ ਪੈਸਾ ਕਿਵੇਂ ਬਣਦਾ ਆ ਬੈਂਕਿੰਗ ਕਿਵੇਂ ਕੰਮ ਕਰਦੀ ਹੈ ਕਰਜ਼ਾ ਤੁਸੀਂ ਕਿਹਦੇ ਕੋਲੋਂ ਲਿਆ ਆ ਇਹ ਤੁਹਾਨੂੰ ਸਵਾਲ ਕਰਨੇ ਚਾਹੀਦੇ ਆ ਉਹਦਾ ਜਵਾਬ ਸੁਖਪਾਲ ਖਹਿਰਾ ਇਹ ਦੇਣ ਡਿਆ ਆ ਵੀ ਕਿਸੇ ਪਿੰਡ ਦੀ ਐਗਜ਼ਾਮਪਲ ਦਿੰਦਾ ਵੀ ਉੱਥੇ ਉਹਨਾਂ ਨੇ ਬਾਹਰ ਜਿਹੜੇ NRI ਗਏ ਸੀਗੇ ਉਹਨਾਂ ਨੇ ਆਪਣੀ ਕਮੇਟੀ ਬਣਾਈ ਤੇ ਉੱਥੇ 3 ਕਰੋੜ ਲਾ ਕੇ ਉਹਨਾਂ ਨੇ ਇੱਕ ਬਹੁਤ ਵਧੀਆ ਸੀਵਰੇਜ ਸਿਸਟਮ ਲਾਇਆ ਆ ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਹੁਣ ਸਰਕਾਰ ਨੂੰ ਚਲਾਉਣ ਵਾਸਤੇ ਜਿਹੜਾ ਪੈਸਾ ਆਊਗਾ ਨਾ ਉਹ NRI ਤੋਂ ਆਊਗਾ ਇੰਨਾ ਕਿ ਇਹ ਚੌਥਾ ਬਥੇਰਾ ਇਹ
FDI ਦੀ ਡੈਫੀਨੇਸ਼ਨ ਬਦਲ ਦਿੱਤੀ
ਸੋ ਕੁਛ ਨੀ ਹੈਗਾ ਜੀ ਕੋਈ ਇਹ ਚੌਥਾ ਜਾਂ ਤੀਜਾ ਧਿਰ ਨਹੀਂ ਹੈਗਾ ਇਹਨਾਂ ਨੂੰ ਜਿਹੜੇ ਬੇਸਿਕ ਜਿਹੜੀ ਇਕਨੋਮਿਕਸ ਵਾ ਉਹਦੀ ਕੋਈ ਸਮਝ ਨਹੀਂ ਹੈ ਇਹਨਾਂ ਨੂੰ ਸਵਾਲ ਕਰਨੇ ਚਾਹੀਦੇ ਨੇ ਵੀ ਹਿੰਦੁਸਤਾਨ ਦੀ ਜਿਹੜੀ ਬੈਂਕਾਂ ਦੇ ਵਿੱਚ ਆ 60-70% ਜਿਹੜਾ ਪਰਸੈਂਟ ਜਿਹੜਾ ਪੈਸਾ US ਡਾਲਰ ਘੁੰਮਣ ਡਿਆ ਆ ਸਾਨੂੰ ਪਤਾ US ਡਾਲਰ ਕਿਵੇਂ ਬਣਦਾ ਆ ਸਿਰਫ ਇੱਕ
ਪਹਿਲੇ ਵੀ ਆਮ ਆਦਮੀ ਪਾਰਟੀ ਦੇ ਟਾਈਮ ਤੇ ਵੀ ਪੰਜਾਬ ਚ ਬਾਹਰਲੇ ਦੇਸ਼ਾਂ ਤੋਂ ਜਹਾਜ਼ ਭਰ ਭਰ ਕੇ ਗਏ ਸੀ ਲੋਕਾਂ ਦੇ
ਪੈਸੇ ਦੀ ਵੀ
ਇੱਥੋਂ ਵੀ ਫੰਡ ਇਕੱਠੇ ਕਰਕੇ ਔਰ ਉੱਥੇ ਵੀ ਸੋ ਮੈਂ ਤੇ ਵੈਸੇ ਕਹਾਂਗੀ ਕਿ ਸ਼ਾਇਦ ਜਿਹੜੇ ਜਿਹੜੇ ਦੇਸ਼ ਚ ਅਸੀਂ ਰਹਿੰਦੇ ਹਾਂ ਉੱਥੇ ਹੀ ਅਗਰ ਆਸੇ ਪਾਸੇ ਸਾਡੀ ਦੇਖਣ ਵਾਲੀ ਨਜ਼ਰ ਹੋਵੇ ਤਾਂ ਸੰਘਰਸ਼ ਸਾਨੂੰ ਮਿਲ ਜਾਣਗੇ ਜਿਨ੍ਹਾਂ ਚ ਸਾਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਪਿੱਛੇ ਵੀ ਯੋਗਦਾਨ ਪਾਉਣਾ ਚਾਹੀਦਾ ਪਰ ਦੇਖ ਕੇ ਕਿ ਤੁਸੀਂ ਕੀ ਕਰ ਰਹੇ ਹੋ ਉਹਦਾ ਅਲਟੀਮੇਟ ਹੋਏਗਾ ਕੀ ਸੋ ਆਸ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਆਪਣਿਆਂ ਜੇ ਆਮ ਆਦਮੀ ਪਾਰਟੀ ਦਾ ਉਸ ਵਕਤ ਸਮਰਥਨ ਕੀਤਾ NRIs ਨੇ ਚਾਹੇ ਪੈਸੇ ਦੇ ਰੂਪ ਚ ਟਾਈਮ ਦੇ ਰੂਪ ਚ ਵਲੰਟੀਅਰਸ ਦਾ ਕਿੰਨਾ ਰੋਹ ਸੀਗਾ ਉਹ ਹੁਣ ਸ਼ਾਇਦ 10 ਵਾਰੀ ਉਹਨਾਂ ਨੂੰ ਸੋਚਣਾ ਚਾਹੀਦਾ
ਹੈ ਜੀ ਵੇਖਿਓ ਤੁਸੀਂ ਨਿਊਜ਼ੀਲੈਂਡ ਚ ਹੋਰ 6 ਮਹੀਨੇ ਵੇਖਿਓ ਕਿਵੇਂ ਉਹੀ ਮੀਟਿੰਗਾਂ ਹੋਣੀਆਂ ਜਿਵੇਂ ਆਮ ਆਦਮੀ ਪਾਰਟੀ ਹੁੰਦੀ ਉਦੀ ਮੁੜ ਕੇ ਕਮਲੇ ਲੋਕਾਂ ਨੇ ਬਣਨਾ ਆ ਸੋ ਇਹ ਜਦੋਂ ਤੱਕ ਇਹ ਰਿਪੀਟ ਹੁੰਦਾ ਜਾਣਾ ਆ ਕੁਛ ਮੇਰੇ ਖਿਆਲ ਬਣ ਨਹੀਂ ਸਕਦਾ ਹੈਗਾ
ਜੀ ਬਿਲਕੁਲ ਤੋ ਅਗਲੇ ਸੋਮਵਾਰ ਦੁਬਾਰਾ ਆਪਣੇ ਸਰੋਤਿਆਂ ਨਾਲ ਅਸੀਂ ਜੁੜ ਜਾਵਾਂਗੇ ਹੁਣ ਇਜਾਜ਼ਤ ਲੈਂਦੇ ਹਾਂ ਅਲਵਿਦਾ
ਸਲਾਮ ਆਖਦਾ ਜੀ
ਸੁਣਨਾ ਨਾ ਭੁੱਲਣਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioin